ਗੁਰਮਤਿ ਦਾ ਪ੍ਰਚਾਰ ਕਰ ਰਹੇ ਹਨ, ਜਿਨ੍ਹਾਂ ਦੇ ਲਈ ਆਪ ਸਭ ਸੰਗਤਾਂ ਬੜੇ ਪਿਆਰ ਨਾਲ ਸਹਿਯੋਗ ਦਿੰਦੀਆਂ ਹੋ, ਉਹਨਾਂ ਦੇ ਦੀਵਾਨਾਂ ਨੂੰ ਬੜੇ ਪਿਆਰ ਨਾਲ ਸਰਵਣ ਕਰਦੇ ਹੋ। ਇਸੇ ਤਰ੍ਹਾਂ ਸਾਰਿਆਂ ਨੇ ਭਾਈ ਸਾਹਿਬ ਜੀ ਹੋਰਾਂ ਦਾ ਸਾਥ ਦੇਣਾ ਔਰ ਸਦਾ ਹੀ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਆਪਾਂ ਖੜ੍ਹੇ ਹੋਣਾ ਤਾਂ ਜੋ ਇਹ ਨਿਧੜਕ ਹੋ ਕਰਕੇ ਸਿੱਖੀ ਦਾ ਗੁਰਮਤ ਦਾ ਪ੍ਰਚਾਰ ਕਰ ਸਕਣ। ਔਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਸੰਦੇਸ਼ਾ ਜੋ ਉਪਦੇਸ਼ ਸਾਰੀ ਦੁਨੀਆਂ ਨੂੰ ਦੇ ਰਹੇ ਹਨ, ਉਹ ਉਪਦੇਸ਼ ਭਾਈ ਸਾਹਿਬ ਜੀ ਸਤਿਗੁਰਾਂ ਦਾ ਜੋ ਹੈ ਉਹ ਹਰ ਕੋਨੇ ਹਰ ਘਰ ਹਰ ਪ੍ਰਾਣੀ ਤੱਕ ਪਹੁੰਚਾ ਰਹੇ ਹਨ। ਸੋ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਦਾ ਸਮੂਹ ਜਥੇ ਅਤੇ ਇਹਨਾਂ ਦੇ ਸਾਰੇ ਪਿਆਰ ਵਾਲੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਭਾਈ ਸਾਹਿਬ ਜੀ ਨੂੰ। ਅਗਲਾ ਪ੍ਰੋਗਰਾਮ ਜੋ ਹੈ ਮਾਨਯੋਗ ਸਕੱਤਰ ਸਾਹਿਬ ਜੀ ਦੱਸਣਗੇ ਜੀ ਭੁੱਲਾਂ ਚੁੱਕਾਂ ਦੀ ਮਾਫ਼ੀ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਆਪ ਜੀ ਜਾਣਦੇ ਹੋ, ਆਪਾਂ ਬਾਬਾਣੀਆਂ ਕਹਾਣੀਆਂ ਬਾਬਿਆਂ ਦੀਆਂ ਜੋ ਸਮਾਗਮ ਹੈ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ, ਉਹਨਾਂ ਦੀਆਂ ਕਹਾਣੀਆਂ ਦੇ ਸੰਬੰਧ ਵਿੱਚ ਸਮਾਗਮ ਰੱਖੇ ਹਨ। ਸੋ ਗੁਰੂ ਸਾਹਿਬ ਫਰਮਾਨ ਕਰਦੇ ਹਨ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਪੁੱਤਾਂ ਨੂੰ ਸਪੁੱਤਰ ਬਣਾ ਦਿੰਦੀਆਂ ਹਨ, ਮਤਲਬ ਕਿ ਗੁਣ ਭਰਨ ਵਾਸਤੇ ਹਨ। ਇਹਨਾਂ ਤੋਂ ਆਪਾਂ ਸਿੱਖਣਾ, ਜਿਸ ਤਰ੍ਹਾਂ ਆਪਾਂ ਕੱਲ੍ਹ ਭਾਈ ਸਾਹਿਬ ਨੇ ਸਾਨੂੰ ਮੋਟੀਵੇਟ ਕੀਤਾ ਹੈ, ਭਾਈ ਇਕੱਲਾ ਸੁਣਨੇ ਔਰ ਸੁਣਾਉਣੇ ਦਾ ਇਤਿਹਾਸ ਨਹੀਂ ਹੁੰਦਾ, ਇਸ ਨੂੰ ਸੁਣ ਕੇ ਆਪਣਾ ਕਿਰਦਾਰ ਘੜਨਾ ਹੁੰਦਾ, ਮਤਲਬ ਕਿ ਸਪੁੱਤ ਬਣਨਾ ਹੁੰਦਾ ਹੈ। ਸੋ ਆਪਾਂ ਜਾਣਦੇ ਹਾਂ ਸਾਰੇ, ਨੌਵੇਂ ਪਾਤਸ਼ਾਹ ਜੀ ਨੇ ਚਾਂਦਨੀ ਚੌਕ ਦੇ ਵਿੱਚ ਆਪਣਾ ਸ਼ਹਾਦਤ ਦਿੱਤੀ ਹੈ, ਗਵਾਹੀ ਭਰੀ ਹੈ। ਕਿਸ ਵਾਸਤੇ? ਕਿ ਧਰਮ ਦੀ ਆਜ਼ਾਦੀ ਲਈ, ਵੀ ਧਰਮ ਜਿਹੜਾ ਹੈ ਕੋਈ ਵੀ ਵਿਅਕਤੀ ਆਪਣੇ ਉਹਦੀ ਜਨਮ ਸਿੱਧ ਅਧਿਕਾਰ ਹੈ, ਉਹ ਕਿਹੜਾ ਵੀ ਮਰਜ਼ੀ ਮੰਨੇ ਜਾਂ ਵਿਚਾਰ ਨੂੰ ਮੰਨੇ ਜਾਂ ਨਾ ਮੰਨੇ, ਆਪਾਂ ਜਾਣਦੇ ਹਾਂ ਗੁਰੂ ਸਾਹਿਬ ਨੇ ਸ਼ਹੀਦੀ ਦਿੱਤੀ ਆ। ਹੁਣ ਇਸ ਸਾਖੀ ਤੋਂ ਸਾਨੂੰ ਕੀ ਸੇਧ ਮਿਲਦੀ ਹੈ? ਵੀ ਸੰਸਾਰ ਦਾ ਕੋਈ ਵੀ ਵਿਅਕਤੀ, ਚਾਹੇ ਕੋਈ ਵੀ ਹਿੰਦੂ, ਮੁਸਲਮਾਨ, ਸਿੱਖ ਕੋਈ ਵੀ ਹੋਵੇ, ਉਹ ਆਪਣੀ ਮਰਜ਼ੀ ਦਾ ਵਿਚਾਰ ਜਿਹੜਾ ਧਾਰਨ ਕਰ ਸਕਦਾ ਹੈ। ਬ੍ਰਾਹਮਣ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਸਾਰਿਆਂ ਵਾਸਤੇ ਬਾਣੀ ਸਾਂਝੀ ਹੈ। ਤੇ ਜੋ ਬਾਹਰ ਖੜੇ ਹਨ ਉਹ ਦੇਖੋ ਤਾਂ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰਨ ਵਾਲੀ ਗੱਲ ਕਰਦੇ, ਕੀ ਉਹਨਾਂ ਨੇ ਇਸ ਸਾਖੀ ਤੋਂ, ਇਸ ਸਿੱਖਿਆ ਤੋਂ, ਇਸ ਇਤਿਹਾਸ ਤੋਂ ਕੀ ਗੱਲ ਸਿੱਖੀ ਹੈ ਉਹਨਾਂ ਨੇ ਭਾਈ, ਜਿਹੜਾ ਆਪਾਂ ਨੇ ਵਿਚਾਰਨਾ ਹੈ, ਮਜਬੂਰ ਕਰਨਾ। ਜੋ ਮੈਂ ਮੰਨਦਾ ਹਾਂ ਉਹੀ ਸਾਰੇ ਮੰਨਣ, ਜਿਹੜੇ ਭਾਈ ਸਾਹਿਬ, ਭਾਈ ਡਾਕਟਰ ਸਾਹਿਬ ਚੀਮਾ ਸਾਹਿਬ ਹਨ, ਭਾਈ ਸਾਹਿਬ ਨੂੰ ਕਿਸੇ ਵੇਲੇ ਕੁਛ ਸਾਲ ਪਹਿਲਾਂ ਗੋਲਡ ਮੈਡਲ ਦੇ ਨਾਲ ਉਹਨਾਂ ਨੇ ਸਨਮਾਨਿਤ ਕੀਤਾ ਹੈ, ਔਰ ਅੱਜ ਜੋ ਅੱਜ ਕਹਿ ਰਹੇ ਹਨ ਆਪਾਂ ਕਿਸੇ ਤੋਂ ਛੁਪਿਆ ਨਹੀਂ। ਸੋ ਦੇਖ ਲਓ ਇਹ ਲੋਕਾਂ ਦੀ ਵਿਚਾਰ ਕਿੱਥੇ ਖੜੀ ਹੈ, ਵੀ ਤੁਸੀਂ ਮੇਰੇ ਵਾਲੀ ਗੱਲ ਮੰਨੋ, ਆਪਣੀ ਨਾ ਕਹੋ। ਜਿਹੜਾ ਸਾਡੇ ਬਾਬਾ ਤੇਗ ਬਹਾਦਰ ਜੀ, ਗੁਰੂ ਤੇਗ ਬਹਾਦਰ ਜੀ ਇਸ ਵਾਰੀ ਸ਼ਹੀਦੀ ਦਿੱਤੀ ਆ, ਕਿਸੇ ਦਾ ਕੋਈ ਆਜ਼ਾਦੀ ਹੈ ਕਿਸੇ ਨੂੰ ਵੀ ਕੋਈ ਵੀ ਵਿਚਾਰ, ਧਰਮ ਵਿਚਾਰ ਕੋਈ ਮੰਨੇ ਨਾ ਮੰਨੇ, ਪਰ ਆਹ ਦੇਖੋ ਬਾਣੀਆਂ ਕਹਾਣੀਆਂ ਕੌਣ ਮੰਨ ਰਿਹਾ ਨਾ, ਆਪਾਂ ਨੇ ਦੇਖਣਾ ਭਾਈ। ਸੋ ਦਾਸ ਖੇਮਾ ਦਾ ਜਾਚਕ ਹੈ, ਆਓ ਜੀ ਹੁਣ ਭਾਈ ਸਾਹਿਬ ਪਾਸੋਂ ਆਪਾਂ ਫਿਰ ਉਸੇ ਵਿਚਾਰ ਜੋੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
ਧੰਨ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਵਾਹਿਗੁਰੂ। ਸਤਨਾਮ ਸ਼੍ਰੀ ਵਾਹਿਗੁਰੂ। ਨਾ ਤੂੰ ਆਵੈ ਵਸ ਬਹੁਤ ਕਿਣਾ ਬਣੇ, ਨਾ ਤੂੰ ਆਵੈ ਵਸ ਵੇਦ ਪੜਾਵਣੇ, ਨਾ ਤੂੰ ਆਵਹਿ ਵਸ ਤੀਰਥ ਨਾਈਐ, ਨਾ ਤੂੰ ਆਵਹਿ ਵਸ ਧਰਤੀ ਧਾਈਐ, ਨਾ ਤੂੰ ਆਵਹਿ ਵਸ ਕਿਤੇ ਸਿਆਣਪੈ, ਨਾ ਤੂੰ ਆਵਹਿ ਵਸ ਬਹੁਤਾ ਦਾਨ ਦੇ, ਸਭ ਕੋ ਤੇਰੇ ਵਸ ਗਮ ਗੁਜਰਾ, ਸਭ ਕੋ ਤੇਰੇ ਵਸ ਗਮ ਗੁਜਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਆਓ ਪਿਆਰਿਓ, ਕੁਝ ਸਮਾਂ ਰਲ ਕੇ ਗੁਰਬਾਣੀ ਕੀਰਤਨ ਕਰੀਏ। ਬਹੁਤ ਟਿਕਾ ਨਾਲ ਇਕਾਗਰ ਚਿੱਤ ਹੋ ਕੇ ਬੈਠੀਏ। ਜਿਹੜੀ ਸੰਗਤ ਲੰਗਰ ਵਿੱਚ ਹੈ ਜਾਂ ਬਾਹਰ ਜਿਹੜੇ ਵੀਰ ਖੜ੍ਹੇ ਹਨ, ਸਾਰੇ ਵਾਰੀ ਵਾਰੀ ਸਿਰ ਪੰਡਾਲ ਵਿੱਚ ਦਰਬਾਰ ਵਿੱਚ ਆ ਕੇ ਸਜੋ, ਰਲ ਮਿਲ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਕਰੀਏ। ਗੁਰ ਸ਼ਬਦ ਦੀ ਵਿਚਾਰ ਕਰੀਏ, ਫਿਰ ਗੁਰ ਇਤਿਹਾਸ ਨੂੰ ਵੀ ਆਪਾਂ ਸਮਝਣ ਦਾ ਯਤਨ ਕਰੀਏ, ਇਕਾਗਰ ਚਿੱਤ ਹੋ ਕੇ ਬੈਠਣ ਦਾ ਯਤਨ ਕਰਨਾ। ਕੋਈ ਰਸਨਾ ਵਾਂਝੀ ਨਾ। ਪੂਜਕੀ ਚੈ ਨਾਮ ਧਿਆਈਐ, ਪੂਜਾ ਕਰਦੇ ਸੀ ਸਾਰੇ ਵੱਖਰੇ ਵੱਖਰੇ ਤਰੀਕਿਆਂ ਨਾਲ, ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹੈ ਕਿ ਨਾਮ ਨੂੰ ਧਿਆਨ ਵਿੱਚ ਰੱਖਣਾ, ਕੁਦਰਤ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਣਾ ਹੀ ਅਸਲ ਪੂਜਾ ਹੈ। ਲਾਅ ਆਫ ਨੇਚਰ ਨੂੰ ਜਾਣਨਾ ਸਮਝਣਾ ਇਹ ਅਸਲ ਪੂਜਾ ਹੈ। ਬਾਕੀ ਪੂਜਾ ਤੇ ਸਾਰੇ ਹੀ ਕਰਦੇ ਹੈ। ਹੁਣ ਇੱਕ ਗੱਲ ਕਲੀਅਰ ਹੈ ਕਿ ਜਿਹੜਾ ਕਾਨੂੰਨ ਹੈ ਤੁਹਾਡਾ, ਅਮੈਰੀਕਾ ਦਾ ਲਾਅ ਹੈ, ਇਸ ਲਾਅ ਦੀ ਪੂਜਾ ਕਿਵੇਂ ਹੋ ਸਕਦੀ ਹੈ? ਇਹਨੂੰ ਇਹਦੇ ਮੁਤਾਬਕ ਚੱਲੋ, ਇਹੀ ਪੂਜਾ, ਰਿਸਪੈਕਟ ਇਹੀ ਹੈ। ਜੇ ਅਸੀਂ ਕਹਿੰਦੇ ਹਾਂ ਅਸੀਂ ਰੱਬ ਦੀ ਰਿਸਪੈਕਟ ਕਰਦੇ ਹਾਂ, ਰੱਬ ਤੇ ਸਾਰੇ ਪਾਸੇ ਹੀ ਹੈ ਕੁਦਰਤ ਦੇ ਵਿੱਚ, ਇਹਦੀ ਰਿਸਪੈਕਟ ਕਰੋ, ਇਹਦੇ ਮੁਤਾਬਕ ਚੱਲੋ, ਇਹ ਅਸਲ ਰਿਸਪੈਕਟ ਹੈ। ਕਾਨੂੰਨ ਦੀ, ਲਾਅ ਦੀ ਰਿਸਪੈਕਟ ਹੁੰਦੀ ਹੈ ਉਹਦੇ ਅੰਡਰ ਚੱਲਣਾ, ਇਹ ਜ਼ਰੂਰੀ ਹੈ। ਤੇ ਜਿਹੜਾ ਲਾਅ ਆਫ ਨੇਚਰ ਹੈ ਕੁਦਰਤ ਦੇ ਵਿੱਚ ਵਸਿਆ, ਸਾਰੇ ਪੜ੍ਹਦੇ ਹਾਂ ਬਲਿਹਾਰੀ ਕੁਦਰਤ
ਵਸਿਆ,
ਗੱਜ ਕੇ ਬਲਿਹਾਰੀ ਕੁਦਰਤ
ਵਸਿਆ,
ਕੁਦਰਤ ਚ ਵਸਿਆ, ਇਹਦੀ ਰਿਸਪੈਕਟ ਕਰੋ, ਇਹੀ ਪੂਜਾ। ਤੁਸੀਂ ਉਦਾਂ ਪੂਜਾ ਕਰੀ ਜੋ ਪੂਜਾ ਕਰਦੇ ਰਹੋ, ਅਸੀਂ ਕਾਨੂੰਨ ਵਾਸਤੇ ਬੜੀਆਂ ਬੜੀਆਂ ਗੱਲਾਂ ਕਰੋ, ਉਹਦੇ ਅੰਡਰ ਚੱਲੋ ਨਾ, ਆਪਣਾ ਕਾਨੂੰਨ ਤੋੜ ਦਿਓ, ਕੀ ਅਰਥ ਹੈ ਉਹਦਾ? ਉਹਦੇ ਅੰਡਰ ਚੱਲਣਾ ਹੀ ਅਸਲ ਪੂਜਾ ਹੈ। ਪੂਜਾ ਕੀਚੈ ਨਾਮ ਧਿਆਈਐ, ਨਿਜਮਾਂ ਨੂੰ ਧਿਆਈਏ, ਧਿਆਨ ਚ ਰੱਖੀਏ, ਨਿਜਮਾਂ ਨੂੰ ਧਿਆਨ ਚ ਰੱਖੀਏ। ਪੂਜਾ ਕੀਚੈ, ਪੂਜਾ ਕੀਚੈ नाम ते आइए पूजा कीजे, नाम ते आइए बिन नावे पूज ना होए, बिन नावे पूज ना होए।
Yeah. ਚੁੱਪ ਖਾਲੀ ਹੈ ਜੇ ਮਨ ਉਰ ਜੇ ਮਨ ਧੋਵੇ ਕੋਈ ਝੂਠ ਲਹੇ ਜਿਉ ਮਾਜੀਏ
ਵਾਹਿਗੁਰੂ ਵਾਹਿਗੁਰੂ ਵਾਹਿ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਸਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ
ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ
ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ
ਸਿਰ ਘਰ ਬੈਸੋ ਹਰ ਜਨ ਪਿਆਰੇ ਪੜੋ ਪੜੋ
ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ
ਸਤਿਗੁਰ ਤੁਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਕਾਜ ਸਵਾਰੇ ਤੁਮਰੇ ਕਾਜ ਸਵਾਰੇ ਤੁਮਰੇ ਕਾਜ ਸਵਾਰੇ
ਤੁਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਕਾਜ ਸਵਾਰੇ ਤੁਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਕਾਜ ਸਵਾਰੇ ਸਵਾਰੇ ਸਤਿਗੁਰ ਤੁਮਰੇ ਕਾਜ ਸਵਾਰੇ ਤੁਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਕਾਜ ਸਵਾਰੇ
ਤੁਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਕਾਜ ਸਵਾਰੇ ਤੁਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਕਾਜ ਸਵਾਰੇ
ਤੁਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਕਾਜ ਸਵਾਰੇ ਤੁਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਕਾਜ
ਪੜੋ ਜੀ ਪੜੋ
ਤੁਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਤੁਮਰੇ ਕਾਜ
ਸਿਰ ਘਰ ਬੈਸੋ ਹਰ ਜਨ ਪਿਆਰੇ ਸਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਸਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ
ਸਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ
ਸਿਰ ਘਰ ਬੈਸੋ ਹਰ ਜਨ ਪਿਆਰੇ
ਤੁਮਰੇ ਕਾਜ ਸਵਾਰੇ
ਸਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ
ਸਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ
ਸਤਿ ਸੰਗਤ ਜੀ ਇੱਕੇ ਵਾਰੀ ਕਹਿਣ ਤੇ ਆਖੋ ਜੀ ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਦੂਰੋਂ ਨੇੜਿਓਂ ਚੱਲ ਕੇ ਆਪਾਂ ਸਾਰੇ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਰਹੇ ਹਾਂ ਟਕਾ ਬਣਾ ਕੇ ਰੱਖਣਾ ਬੜਾ ਜ਼ਰੂਰੀ ਹੈ ਛੋਟੇ ਬੱਚਿਆਂ ਦਾ ਵੀ ਖਿਆਲ ਰੱਖਿਓ ਕਿਸੇ ਪਾਸੇ ਕੋਈ ਸ਼ੋਰ ਸ਼ਰਾਬਾ ਨਾ ਹੋਵੇ ਆਪਾਂ ਸਾਰੇ ਜਿੰਨਾ ਕੁ ਟਕਾ ਬਣਾ ਕੇ ਰੱਖਾਂਗੇ ਉਨਾ ਕੁ ਗੱਲ ਸਮਝ ਵੀ ਵਧੀਆ ਲੱਗਦੀ ਹੈ ਫਿਰ ਅਤੇ ਵਿਚਾਰ ਕਰਨ ਦਾ ਆਨੰਦ ਵੀ ਫੇਰ ਹੀ ਆਉਂਦਾ ਹੈ ਇੰਡੀਆ ਵਿੱਚ ਤੁਸੀਂ ਵੇਖਿਆ ਕਈ ਵਾਰੀ 30-40 ਹਜ਼ਾਰ ਸੰਗਤ ਵੀ ਹੁੰਦੀ ਹੈ ਕਦੇ ਕਦੇ ਅਤੇ ਬਿਲਕੁਲ ਐਂ ਟਿਕ ਕੇ ਕਿਸੇ ਪਾਸਿਓਂ ਇੱਕ ਬੱਚੇ ਦੇ ਬੋਲਣ ਦੀ ਕਦੇ ਆਵਾਜ਼ ਨਹੀਂ ਆਉਂਦੀ ਤੁਸੀਂ ਇੰਡੀਆ ਦੇ ਪ੍ਰੋਗਰਾਮ ਵੇਖਦੇ ਹੀ ਹੈ ਸੋ ਟਕਾ ਬਣਾ ਕੇ ਆਪਾਂ ਸਾਰਿਆਂ ਨੇ ਕੁਝ ਸਮਾਂ ਹਾਜ਼ਰੀ ਭਰਨੀ ਹੈ ਇੱਕ ਗੱਲ ਜ਼ਰੂਰ ਧਿਆਨ 'ਚ ਰੱਖਣੀ ਪੈਣੀ ਹੈ ਚਾਹੇ ਅਸੀਂ ਗੁਰਬਾਣੀ ਨੂੰ ਵਿਚਾਰਦੇ ਹੋਈਏ ਚਾਹੇ ਆਲੇ ਦੁਆਲੇ ਸਮਾਜਿਕ ਢਾਂਚੇ ਨੂੰ ਵੇਖੀਏ ਚਾਹੇ ਇਤਿਹਾਸ ਨੂੰ ਵਿਚਾਰਦੇ ਹੋਈਏ ਉਹਦੇ ਵਿੱਚ ਜਿਹੜੀ ਚੀਜ਼ ਵੇਖਣ ਵਾਲੀ ਹੈ ਕਸਵੱਟੀ ਹੈ ਨਾ ਕਸਵੱਟੀ, ਜਿਹੜੀ ਕਸਵੱਟੀ ਹੈ ਉਹ ਹੈ ਪ੍ਰੈਕਟੀਕਲਿਟੀ। ਚਾਹੇ ਗੁਰਬਾਣੀ ਦੇ ਅਰਥ ਕੀਤੇ ਜਾ ਰਹੇ ਹਨ ਤੇ ਚਾਹੇ ਇਤਿਹਾਸ ਦੀ ਗੱਲ ਹੋ ਰਹੀ, ਜਿਹੜੀ ਚੀਜ਼ ਮੇਰੀ ਲਾਈਫ ਵਿੱਚ ਨਹੀਂ ਲਾਗੂ ਹੋ ਸਕਦੀ, ਮੈਂ ਪ੍ਰੈਕਟੀਕਲ ਨਹੀਂ ਕਰ ਸਕਦਾ, ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਗੁਰੂ ਸਾਹਿਬ ਜੀ ਦੇ ਆਉਣ ਤੋਂ ਪਹਿਲਾਂ ਬਥੇਰੀ ਦੁਨੀਆ ਆਪਣੇ ਤਰੀਕੇ ਸਿਰ ਚੱਲਦੀ ਹੈ। ਅੱਜ ਵੀ ਬੜੇ ਲੋਕ ਮੰਨਦੇ ਆ, ਸਿੱਖਾਂ ਦੇ ਵਿੱਚ ਕੋਈ ਕਿਸ ਤਰ੍ਹਾਂ ਮੰਨਦਾ ਕੋਈ ਕਿਸ ਤਰ੍ਹਾਂ ਮੰਨਦਾ, ਸਾਰਿਆਂ ਨੂੰ ਆਪੋ ਆਪਣੇ ਤਰੀਕੇ ਨਾਲ ਮੰਨਣ ਦਾ ਹੱਕ ਹੈ। ਚਾਹੇ ਅਗਲਾ ਗਧੇ ਨੂੰ ਰੱਬ ਮੰਨਣਾ ਚਾਹੁੰਦਾ ਹੈ ਤੇ ਸਿਸਟਮ ਇੱਦਾਂ ਦਾ, ਤੈਨੂੰ ਉਹਦੀ ਪਰਮਿਸ਼ਨ ਹੈ। ਤੂੰ ਕਿਸੇ ਪੱਥਰ ਨੂੰ ਰੱਬ ਮੰਨਣਾ ਚਾਹੁੰਦਾ ਹੈ ਤੇ ਮੰਨ ਲੈ, ਕੋਈ ਪ੍ਰੋਬਲਮ ਨਹੀਂ। ਕੋਈ ਬੰਦਾ ਸੱਪ ਨੂੰ ਰੱਬ ਮੰਨਣਾ ਚਾਹੁੰਦਾ ਹੈ ਮੰਨ ਲਵੇ, ਤੇ ਕੋਈ ਕੁਦਰਤ ਦੇ ਨਿਯਮਾਂ ਨੂੰ ਰੱਬ ਕਹਿਣਾ ਚਾਹੁੰਦਾ ਹੈ ਉਹ ਵੀ ਮੰਨ ਲਵੇ। ਆਪੋ ਆਪਣੀ ਮਨੌਤ ਹੈ। ਵੇਖਣਾ ਇਹ ਪੈਣਾ ਹੈ, ਇੱਕ ਕੁਦਰਤ ਨੂੰ, ਕੁਦਰਤ ਦੇ ਨਿਯਮਾਂ ਨੂੰ, ਲਾਅ ਆਫ ਨੇਚਰ ਨੂੰ ਰੱਬ ਕਹਿੰਦਾ ਹੈ, ਕੋਈ ਸੱਪ ਨੂੰ ਰੱਬ ਕਹਿੰਦਾ ਹੈ, ਕੋਈ ਗਧੇ ਨੂੰ ਹੀ ਰੱਬ ਕਹੀ ਜਾਂਦਾ ਹੈ, ਕੋਈ ਪੱਥਰ ਨੂੰ ਰੱਬ ਕਹੀ ਜਾਂਦਾ ਹੈ। ਸਾਰਿਆਂ ਨਾਲੋਂ ਠੀਕ ਪ੍ਰੈਕਟੀਕਲ ਗੱਲ ਕਿਹੜੀ ਹੈ, ਮਨੌਤ ਕਿਹੜੀ ਹੈ ਜਿਹੜੀ ਪ੍ਰੈਕਟੀਕਲਿਟੀ ਦੇ ਨੇੜੇ ਹੈ, ਇਹ ਵੇਖਣਾ ਪੈਣਾ। ਹੁਣ ਸਾਡੇ ਗੁਰੂ ਸਾਹਿਬ ਜੀ ਨੇ ਜਦੋਂ ਨਾ ਗੱਲ ਪੂਜਾ ਕੀਚੈ ਨਾਮ ਧਿਆਈਐ ਦੀ ਕੀਤੀ, ਆਲੇ ਦੁਆਲੇ ਵੇਖਦੇ ਆ ਪੂਜਾ ਕਰ ਰਹੇ ਹੈ। ਹੁਣ ਜੇ ਗੁਰੂ ਸਾਹਿਬ ਬਾਹਰਲਾ ਕੋਈ ਢੰਗ ਤਰੀਕਾ ਦੱਸਣਗੇ ਵੀ ਪੂਜਾ ਐਂ ਕਰਿਓ, ਮੰਨ ਲਓ ਵੀ ਤੁਸੀਂ ਇੱਦਾਂ ਇੱਦਾਂ ਪੂਜਾ ਕਰਨੀ ਹੈ, ਇੰਨੇ ਵਜੇ ਉੱਠਣਾ ਹੈ, ਇੱਦਾਂ ਕਰਨਾ ਹੈ, ਇੱਦਾਂ ਕਰਨਾ ਹੈ, ਇੱਦਾਂ ਕਰਨਾ ਹੈ, ਪੂਜਾ ਦਾ ਇੱਕ ਕੋਨਸੈਪਟ ਗੁਰੂ ਸਾਹਿਬ ਨੇ ਜੇ ਦੇ ਦਿੱਤਾ, ਉਹਦੇ ਵਿੱਚ ਕੀ ਹੋਣਾ ਹੈ ਤੁਸੀਂ ਸਾਰੇ ਜਣੇ ਮੈਨੂੰ ਜਵਾਬ ਦਿਓ। ਸਾਡੀ ਸਾਰਿਆਂ ਦੀ ਜਿਹੜੀ, ਸਾਡਾ ਸਾਰਿਆਂ ਦਾ ਵਿਹਾਰ, ਸਾਡਾ ਸਾਰਿਆਂ ਦਾ ਲਾਈਫ ਸਟਾਈਲ, ਸਾਡੇ ਸਾਰਿਆਂ ਦਾ ਉੱਠਣਾ ਬਹਿਣਾ ਪੈਣਾ ਕੰਮਕਾਰ, ਸਾਰਿਆਂ ਕੋਲ ਟਾਈਮ ਸਾਰਿਆਂ ਦਾ ਸੇਮ ਹੈ ਕਿ ਵੱਖਰਾ ਵੱਖਰਾ? ਵੱਖਰਾ ਵੱਖਰਾ। ਜੇ ਗੁਰੂ ਸਾਹਿਬ ਨੇ ਕੋਈ ਲਿਮਿਟ ਬਣਾ ਦਿੱਤੀ, ਇੱਕ ਪ੍ਰੋਪਰ ਇੱਕ ਪ੍ਰੋਟੋਕੋਲ ਬਣਾ ਦਿੱਤੇ ਵੀ ਇੱਦਾਂ ਹੀ ਕਰਨਾ ਹੈ, ਆਹੀ ਹੈ ਇੱਕ ਰੱਬ ਨੂੰ ਖੁਸ਼ ਇੱਦਾਂ ਹੀ ਕੀਤਾ ਜਾ ਸਕਦਾ, ਉਹਦੇ ਵਿੱਚ ਕੀ ਹੋਣਾ ਹੈ ਕਿ ਸਾਰੇ ਨਹੀਂ ਕਰ ਸਕਦੇ, ਕੋਈ ਕਿਤੇ ਕੋਈ ਕਿਵੇਂ ਕੋਈ ਕਿਵੇਂ। ਹਰ ਬੰਦੇ ਦੀ ਆਪਣੀ ਆਪਣੀ ਜੌਬ ਹੈ, ਆਪਣੀ ਆਪਣੀ ਲਾਈਫ ਹੈ, ਆਪਣਾ ਆਪਣਾ ਜ਼ਿੰਦਗੀ ਜਿਉਣ ਦਾ ਢੰਗ ਹੈ, ਆਪਣੇ ਆਪਣੇ ਤਰੀਕੇ ਨਾਲ ਹਰ ਬੰਦਾ ਜ਼ਿੰਦਗੀ ਜਿਉਂਦਾ। ਇਸ ਕਰਕੇ ਸਾਡੇ ਗੁਰੂ ਸਾਹਿਬ ਜੀ ਨੇ ਜਿੰਨੀ ਗੱਲ ਕੀਤੀ ਹੈ ਉਹ ਮਨ ਦੇ ਤਲ ਤੇ ਕੀਤੀ ਹੈ, ਮਾਇੰਡ ਦੇ ਤਲ ਤੇ ਕੀਤੀ ਹੈ, ਬਾਹਰ ਵਾਲੀ ਫੋਰਮੈਲਿਟੀ ਦੀ ਗੱਲ ਨਹੀਂ ਕੀਤੀ। ਉਹ ਤੁਸੀਂ ਆਪਣੀ ਆਪਣੀ ਸ਼ਰਧਾ ਮੁਤਾਬਕ ਜੋ ਮਰਜ਼ੀ ਕਰੀ ਜਾਓ, ਜਿਹੜਾ ਬਾਹਰ ਦਾ ਤੁਸੀਂ ਇਹ ਜਿਵੇਂ ਮਰਜ਼ੀ ਕਰੀ ਜਾਓ। ਹੁਣ ਰਿਸਪੈਕਟ ਕਰਨੀ ਹੈ ਮਾਂ ਦੀ, ਮਾਂ ਦੀ ਅਸਲ ਰਿਸਪੈਕਟ ਕੀ ਹੈ? ਮਾਂ ਦੀ ਕੇਅਰ ਕਰੋ, ਇਹ ਅਸਲ ਰਿਸਪੈਕਟ ਹੈ। ਹੁਣ ਜੇ ਫੋਰਮੈਲਿਟੀ ਕਰੀਏ ਵੀ ਮਿਲਣਾ ਕਿਵੇਂ ਹੈ ਮਾਂ ਨੂੰ, ਲਓ ਦੱਸੋ। ਹੁਣ ਕਈ ਮਾਂ ਨੂੰ ਜੱਫੀ ਪਾ ਕੇ ਹਾਏ ਮੇਰੀ ਏ ਬੀਬੀ ਏ ਐ ਮਿਲਦੇ ਆ, ਕੋਈ ਮਾਂ ਨੂੰ ਅੱਜ ਕਈ ਇੱਦਾਂ ਹੀ ਬਸ ਸਤਿ ਸ਼੍ਰੀ ਅਕਾਲ ਬੁਲਾਉਂਦੇ ਆ, ਕੋਈ ਮਾਂ ਦੇ ਗੋਡੀ ਹੱਥ ਲਾ ਕੇ ਮਿਲਦਾ, ਤੇ ਅੱਜ ਕੱਲ੍ਹ ਵਾਲੇ ਹੋ ਸਕਦਾ ਇੱਦਾਂ ਹੀ ਹਾਏ ਮੋਮ ਇੰਨਾ ਹੀ ਕਹਿ ਦੇਣ, ਇਹ ਵੀ ਹੋ ਸਕਦਾ। ਹੁਣ ਕੀ ਤੁਸੀਂ ਇੱਥੋਂ ਪਿਆਰ ਪਰਖ ਸਕਦੇ ਹੋ ਵੀ ਇੱਕ ਹਾਏ ਮੋਮ ਕਹਿੰਦਾ ਇੱਕ ਜੱਫੀ ਪਾ ਕੇ ਮਿਲਦਾ, ਪਿਆਰ ਵੱਧ ਕੌਣ ਕਰਦਾ? ਇੱਥੋਂ ਕੋਈ ਆਈਡੀਆ ਲੱਗ ਸਕਦਾ? ਨਹੀਂ। ਉਹ ਤੇ ਕੇਅਰ ਕਿੰਨੀ ਕਰਦਾ ਆਪਣੀ ਮਾਂ ਦੀ, ਮਾਂ ਦੀ ਕੇਅਰ ਕਿੰਨੀ ਕਰਦਾ? ਪਿਤਾ ਦੀ ਅਸਲ ਰਿਸਪੈਕਟ ਜਿਹੜੀ ਹੈ, ਅਸਲ ਰਿਸਪੈਕਟ ਹੈ ਆਪਣੇ ਪਿਤਾ ਦੀ ਮਾਤਾ ਦੀ। ਕੇਅਰ ਕਰੋ, ਗੱਲ ਮੰਨੋ, ਉਹਨਾਂ ਦੀ ਗੱਲ ਸੁਣੋ, ਉਹਨਾਂ ਨੂੰ ਟਾਈਮ ਦਿਓ, ਉਹਨਾਂ ਕੋਲ ਬੈਠੋ। ਜਿਹੜੀ ਫਿਜੀਕਲ ਹੈ ਉਹਦੇ ਤੇ ਤੁਸੀਂ ਕਿੱਦਾਂ ਦੱਸ ਸਕਦੇ ਹੈ ਵੀ ਮਾਂ ਨੂੰ ਇੱਦਾਂ ਹੀ ਮਿਲਣਾ ਹੈ, ਪਿਓ ਨੂੰ ਇੱਦਾਂ ਹੀ ਮਿਲਣਾ ਹੈ? ਇੱਦਾਂ ਹੀ ਸਾਡਾ ਗੁਰੂ ਨਾਲ ਰਿਸ਼ਤਾ ਹੈ, ਮਿਲਣ ਦਾ ਤਰੀਕਾ ਵੱਖਰਾ ਵੱਖਰਾ ਹੋ ਸਕਦਾ ਹੈ, ਢੰਗ ਵੱਖਰਾ ਹੋ ਸਕਦਾ ਹੈ। ਕੋਈ ਇੱਕ ਵੀਕ ਬਾਅਦ ਦਰਸ਼ਨ ਕਰ ਸਕਦਾ ਹੈ, ਕੋਈ ਮਹੀਨੇ ਬਾਅਦ ਆ ਸਕਦਾ ਹੈ, ਪਰ ਰਿਸਪੈਕਟ ਹੈ ਨਾ ਜਿਹੜੀ, ਜਿਹੜੀ ਉਹ ਅਸਲ ਰਿਸਪੈਕਟ ਕਿਹੜੀ ਹੈ? ਉਹ ਹੈ ਕਿ ਜੋ ਗੁਰੂ ਸਾਹਿਬ ਕਹਿੰਦੇ ਆ ਉਹਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਿਵੇਂ ਕਰਨਾ। ਕੇਅਰ ਕਰਨੀ ਹੈ, ਜੋ ਗੁਰੂ ਸਾਹਿਬ ਦੇ ਬਚਨ ਨੇ ਉਹਨਾਂ ਨੂੰ ਜ਼ਿੰਦਗੀ 'ਚ ਲਾਗੂ ਕਰਨਾ ਹੈ। ਅਸਲ ਰਿਸਪੈਕਟ ਤੇ ਇਹ ਹੈ ਜਿਹੜੀ ਕਿ ਅੱਜ ਅਸੀਂ ਕਰ ਨਹੀਂ ਰਹੇ। ਹੁਣ ਤੁਹਾਨੂੰ ਪਤਾ ਹੈ ਜਿੰਨੇ ਤੁਸੀਂ ਬੈਠੇ ਹੈ, ਕਈ ਆਪਣੇ ਪਿਤਾ ਨੂੰ ਕਿੱਦਾਂ ਮਿਲਦੇ ਆ, ਅੱਜ ਕੱਲ੍ਹ ਏਦਾਂ ਬਾਪੂ ਨੂੰ ਪਿਤਾ ਨੂੰ ਮਿਲਦੇ ਹੈ, ਕਈ ਤੇ ਪਿਤਾ ਨਾਲ ਕਦ ਕਈ ਵਾਰੀ ਨਹੀਂ ਆਪਣੇ ਪਿਤਾ ਨੂੰ ਆਪਣੀ ਸਾਰੀ ਜ਼ਿੰਦਗੀ 'ਚ ਨਹੀਂ ਏਦਾਂ ਕਹਿੰਦੇ ਹੋਣਗੇ ਕਿ ਪਿਤਾ ਜੀ ਮੈਂ ਤੁਹਾਡੇ ਨਾਲ ਬਹੁਤ ਪਿਆਰ ਕਰਦਾ, ਕਿਹਾ ਵੀ ਨਹੀਂ ਹੋਣਾ ਪਰ ਕਰਦੇ ਆ, ਮੂੰਹ ਤੋਂ ਕਦੇ ਨਹੀਂ ਕਿਹਾ। ਪੁਰਾਣੇ ਆਪਣੇ ਪਿੰਡਾਂ ਵਾਲੇ ਬਜ਼ੁਰਗਾਂ ਨੂੰ ਚੇਤਾ ਕਰਕੇ ਵੇਖੋ ਕਿੰਨਾ ਕੁ ਜੱਫੀ ਪਾ ਕੇ ਮਿਲਦੇ ਸੀ, ਡਰ ਲੱਗਦਾ ਪਿਓ ਤੋਂ ਤੇ ਵੈਸੇ ਹੀ ਵੇਖ ਕੇ ਕਿਹੜਾ ਮਿਲਦਾ ਸੀ ਉਦੋਂ, ਪਰ ਪਿਆਰ ਤੇ ਕਰਦੇ ਹੈ। ਤੁਸੀਂ ਫਿਜ਼ੀਕਲ ਕਿੱਦਾਂ ਦੱਸ ਸਕਦੇ ਆ, ਇੱਦਾਂ ਇਸੇ ਕਰਕੇ ਸਾਡੇ ਗੁਰੂ ਸਾਹਿਬ ਨੇ ਕਿਹਾ ਅਸਲ ਅਸਲ ਕੀ ਹੈ, ਪੂਜਾ ਕੀਚਾ ਕਿਵੇਂ ਨਾਮ ਤੇ ਆਈ ਹੈ, ਉਹਦੇ ਨਿਯਮਾਂ ਨੂੰ ਧਿਆਨ ਚ ਰੱਖਿਓ, ਉਹਦੇ ਲੋ ਨੂੰ ਧਿਆਨ ਚ ਰੱਖਿਓ, ਇਹੀ ਪੂਜਾ ਅਸਲ ਅਸਲ ਪੂਜਾ ਇਹ ਹੈ। ਬਾਕੀ ਬਾਹਰੀ ਤੂੰ ਤੇਰੇ ਕੋਲ ਟਾਈਮ ਮੁਤਾਬਕ ਤੂੰ ਘੱਟ ਕਰਦਾ, ਤੂੰ ਵੱਧ ਕਰਦਾ, ਤੂੰ ਲੰਮਾ ਪੈ ਕੇ ਮੱਥਾ ਟੇਕਦਾ, ਤੂੰ ਹੱਥ ਥੱਲੇ ਨੂੰ ਕਰਕੇ ਟੇਕਦਾ, ਏਦਾਂ ਟੇਕਦਾ, ਤੂੰ ਖੜਾ ਹੋ ਕੇ ਕਿਵੇਂ ਟੇਕਦਾ, ਇਹ ਤੇਰੀ ਮਰਜ਼ੀ ਹੈ। ਅਸਲ ਕੇਅਰ ਕਰ ਕਿ ਲੋ ਕੁਦਰਤ ਦਾ ਨਿਯਮ ਕਹਿੰਦਾ ਕੀ ਹੈ, ਅਸਲ ਇਹ ਹੈ। ਹੁਣ ਅਸਲ ਸਾਡੇ ਹੈ ਨਹੀਂ, ਅਸਲ ਸਾਡੇ ਹੈ ਨਹੀਂ, ਫੋਰਮੈਲਿਟੀ ਜ਼ਰੂਰ ਕਰੋ, ਆਪਾਂ ਵੀ ਕਰੀ ਚੱਲੋ, ਸਾਰੇ ਕਰੀ ਚੱਲੋ, ਅਸਲ ਕਰੋ। ਬਾਕੀ ਤੇਰੀ ਸ਼ਰਧਾ, ਤੇਰਾ ਤੇਰੇ ਕੋਲ ਕਿੰਨਾ ਟਾਈਮ ਹੈ, ਤੂੰ ਕਿਵੇਂ ਕਰਨਾ ਹੈ, ਉਹ ਅਸਲ 'ਚ ਵੇਖਣਾ ਇਹ ਪੈਣਾ। ਭਰਾਵੋ ਮੇਰਿਓ, ਜ਼ਿੰਦਗੀ ਵਿੱਚ ਪਾਸ ਹੋ ਕੇ ਵਿਖਾਓ। ਮੈਨੂੰ ਕਈ ਕਹਿੰਦੇ ਕਿੰਨਾ ਪਾਠ ਕਰਿਆ ਕਰੀਏ, ਹੁਣ ਆਪਾਂ ਤਾਂ ਕਹਿੰਦੇ ਵੱਧ ਤੋਂ ਵੱਧ ਕਰਿਆ ਕਰੋ, ਕਿੰਨਾ ਕੁ ਵੱਧ ਕਰਿਆ ਕਰੀਏ। ਮੈਂ ਕਿਹਾ ਮੈਂ ਹੁਣ ਇਹ ਨਹੀਂ ਦੱਸ ਸਕਦਾ ਕਿੰਨਾ, ਤੁਹਾਡਾ ਬੱਚਾ, ਕਈ ਤੁਹਾਡੇ ਨਿਆਣੇ ਇੱਦਾਂ ਦੇ ਆ ਜਿਹੜੇ ਸਾਰਾ ਦਿਨ ਪੜ੍ਹਦੇ ਆ ਫਿਰ ਐਗਜ਼ਾਮ ਦਿੰਦੇ ਆ, ਅਤੇ ਕਈ ਮਾੜਾ ਜਿਹਾ ਪੜ੍ਹ ਕੇ ਜਾ ਕੇ ਵੀ ਪਾਸ ਹੋ ਜਾਂਦੇ ਆ। ਆਪਾਂ ਕਹਿੰਦੇ ਹਾਂ ਨਿਆਣਿਆਂ ਭਾਵੇਂ ਘੱਟ ਪੜ੍ਹ ਭਾਵੇਂ ਵੱਧ ਪੜ੍ਹ, ਪਰ ਮੈਨੂੰ ਕੀ ਵਿਖਾ, ਬੋਲੋ ਪਾਸ ਹੋ ਕੇ, ਸਾਨੂੰ ਨਹੀਂ ਪਤਾ ਤੂੰ ਵੱਧ ਪੜ੍ਹੇ ਘੱਟ ਪੜ੍ਹੇ। ਕਈ ਨਿਆਣੇ ਘੱਟ ਪੜ੍ਹ ਕੇ ਵੀ ਪਾਸ ਹੋ ਜਾਂਦੇ ਆ, ਅਤੇ ਕਈ ਰੱਟਾ ਮਾਰ ਮਾਰ ਕੇ ਸਾਰੀ ਸਾਰੀ ਰਾਤ ਪੜ੍ਹਦੇ ਆ ਫਿਰ ਪਿੱਛੇ ਰਹਿ ਜਾਂਦੇ ਆ, ਕਈ ਥੋੜ੍ਹਾ ਜਿਹਾ ਪੜ੍ਹ ਕੇ ਵੀ ਪਾਸ ਹੋ ਜਾਂਦੇ ਆ। ਅਸੀਂ ਕਹਿੰਦੇ ਹਾਂ ਪਾਸ ਹੋ ਕੇ ਵਿਖਾ, ਬੱਚੇ ਨੂੰ ਕਹਿੰਦੇ ਹਾਂ ਪਾਸ ਹੋਣਾ ਜ਼ਰੂਰੀ ਹੈ। ਜ਼ਿੰਦਗੀ ਦੇ ਵਿੱਚ ਤੂੰ ਪਾਠ ਕਿੰਨਾ ਕਰਦਾ ਹੈ, ਬਹੁਤ ਜ਼ਿਆਦਾ ਕਰ, ਜਿੰਨਾ ਕਰਦਾ ਕਰ, ਪਰ ਪਾਸ ਹੋ ਕੇ ਵਿਖਾ। ਪ੍ਰੈਕਟੀਕਲਿਟੀ ਕਿੱਦਾਂ ਦੀ ਹੈ, ਵਿਹਾਰ ਕਿੱਦਾਂ ਦਾ ਹੈ, ਕਈ ਥੋੜ੍ਹਾ ਕਰਦੇ ਹੈ, ਕਈ ਬਹੁਤ ਜ਼ਿਆਦਾ ਕਰਦੇ ਹੈ, ਪਰ ਵਿਖਾਉਣਾ ਕੀ ਪੈਣਾ, ਵਿਹਾਰ ਕਿੱਦਾਂ ਦਾ, ਸਾਡਾ ਲਾਈਫ ਸਟਾਈਲ ਕਿੱਦਾਂ ਦਾ। ਅੱਜ ਕਲਗੀਆਂ ਵਾਲੇ ਆ ਜਾਣ, ਮੈਂ ਬਹੁਤ ਵਾਰੇ ਗੱਲ ਕਰਦਾ, ਜੇ ਚੈੱਕ ਕਰਨਗੇ ਤੇ ਮੈਨੂੰ ਜੇ ਚੈੱਕ ਕਰਨਗੇ ਉਹਨਾਂ ਨੇ ਮੇਰਾ ਚੂਲਾ ਚੈੱਕ ਨਹੀਂ ਕਰਨਾ, ਜੇ ਮੈਨੂੰ ਚੈੱਕ ਕਰਨਗੇ ਉਹਨਾਂ ਨੇ ਮੇਰੀ ਯੂਨੀਫਾਰਮ ਨਹੀਂ ਵੇਖਣੀ, ਉਹਨਾਂ ਨੇ ਮੇਰਾ ਵਿਹਾਰ, ਮੇਰੀ ਪ੍ਰੈਕਟੀਕਲਿਟੀ ਵੇਖਣੀ, ਉਹ ਬੜੀ ਜ਼ਰੂਰੀ ਹੈ। ਤੇ ਸਾਡੀ ਪ੍ਰੈਕਟੀਕਲ ਲਾਈਫ ਜਿਹੜੀ ਹੈ ਉਹ ਖਰਾਬ ਹੋ ਰਹੀ ਹੈ, ਪ੍ਰੈਕਟੀਕਲਿਟੀ ਸਾਡੀ ਜ਼ੀਰੋ ਹੈ, ਤੇ ਫੋਰਮੈਲਿਟੀ ਜਿਹੜੀ ਹੈ ਉਹ ਇੱਦਾਂ ਕਰੋ ਜੀ, ਇੱਦਾਂ ਕਰੋ ਜੀ, ਇੱਦਾਂ ਕਰੋ। ਸਾਡੇ ਗੁਰੂ ਸਾਹਿਬ ਕਹਿੰਦੇ ਕਰਮ ਕਾਂਡ ਨਹੀਂ, ਕਰਮ ਧਰਮ ਪਾਖੰਡ ਜੋ ਦੀਸਾ, ਕੱਲ੍ਹ ਵੀ ਗੱਲ ਕਰਦੇ ਸੀ ਆਪਾਂ, ਤਿੰਨ ਜਮ ਜਾਗਾਤੀ ਲੁੱਟੈ,
ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾਗਾਤੀ ਲੁੱਟੈ, ਨਿਰਬਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ।
ਅਸਲ ਵਿੱਚ ਨਿਰਬਾਣ ਕੀਰਤੀ ਕਰੋ ਤੇ ਪੂਜਾ ਕਰਨੀ, ਸੁਣਿਓ ਇੱਧਰ ਧਿਆਨ ਰੱਖਣਾ, ਸਾਡੇ ਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ ਦੁਨੀਆਂ ਨੂੰ ਵੇਖਿਆ ਕੋਈ ਐਂ ਪੂਜਾ ਕਰਦਾ, ਕੋਈ ਐਂ ਪੂਜਾ ਕਰਦਾ, ਸਾਡੇ ਗੁਰੂ ਸਾਹਿਬ ਕਹਿੰਦੇ ਏਦਾਂ ਕਰਿਆ ਕਰੋ ਪੂਜਾ, ਪੂਜਾ ਕੀਚੈ ਨਾਮ ਤੇ ਆਈ ਹੈ, ਉਹਦੇ ਨਿਯਮਾਂ ਨੂੰ ਧਿਆਨ ਚ ਰੱਖੋ, ਗਿਆਨਵਾਨ ਹੋ ਕੇ ਜੀਓ, ਬਿਨ ਨਾਵੈ ਪੂਜ ਨਾ ਹੋਏ। ਜੇ ਤੁਸੀਂ ਅਕਲ ਵਾਲੇ ਨਹੀਂ, ਜੇ ਨਿਯਮਾਂ ਨੂੰ ਆਪਣੀ ਜ਼ਿੰਦਗੀ 'ਚ ਧਿਆਨ 'ਚ ਨਹੀਂ ਰੱਖਿਆ, ਜੇ ਤੁਸੀਂ ਗਿਆਨਵਾਨ ਨਹੀਂ ਬਣੇ ਤੇ ਕੋਈ ਪੂਜਾ ਨਹੀਂ। ਅਸਲ ਰਿਸਪੈਕਟ ਜਿਹੜੀ ਹੈ, ਪੂਜਾ ਜਿਹੜੀ ਹੈ, ਇਹ ਹੈ। ਕਹਿਣ ਮਾਤਰ ਪੂਜਾ ਥੋੜ੍ਹਾ ਕਰਨੀ ਹੈ, ਦਿਖਾਵੇ ਦੀ ਪੂਜਾ ਥੋੜ੍ਹਾ ਕਰਨੀ ਹੈ, ਅਸਲ ਪੂਜਾ ਕਰਕੇ ਵੇਖੋ। ਹੁਣ ਆਪਾਂ ਸ਼ੁਰੂ ਤੋਂ ਪੰਗਤੀਆਂ ਪੜ੍ਹ ਕੇ ਸੁਣ ਲਓ ਇੱਕ ਵਾਰ।
ਤੇਰਾ ਨਾਮ ਕਰੀ ਚੰਨਾਠੀਆਂ ਜੇ ਮਨ ਉਰਸਾ ਹੋਏ, ਕਰਣੀ ਕੁੰਗੂ ਜੇ ਰਲੈ ਘੱਟ ਅੰਤਰ ਪੂਜਾ ਹੋਏ।
ਚੰਦਨ ਦੇ ਟਿੱਕੇ ਲਾਉਂਦੇ ਸੀ, ਚੰਦਨ ਦੇ ਟਿੱਕੇ ਲਾਉਂਦੇ ਸੀ, ਪੂਜਾ ਕਰਨੀ ਹੈ ਕਹਿੰਦੇ ਚੰਦਨ ਦਾ ਟਿੱਕਾ ਲਾ ਕੇ ਏਦਾਂ ਪੂਰਾ ਰਗੜ ਰੁਗੜ ਕੇ ਸਾਰਾ ਕਰਦੇ ਸੀ। ਤੇ ਸਾਡੇ ਗੁਰੂ ਸਾਹਿਬ ਜੀ ਦਾ ਜਦੋਂ ਸਮਾਂ ਆਇਆ ਉਹ ਕਹਿੰਦੇ ਅਸੀਂ ਤੇ ਪੂਜਾ ਹੋਰ ਤਰ੍ਹਾਂ ਕਰਦੇ ਹਾਂ, ਅਸੀਂ ਏਦਾਂ ਟਿੱਕਿਆਂ ਟੁੱਕਿਆਂ ਵਾਲੀ ਪੂਜਾ ਨਹੀਂ ਕਰਦੇ, ਸਾਡੀ ਪੂਜਾ ਤੇ ਅੰਦਰੇ ਹੁੰਦੀ ਹੈ, ਘੱਟ ਅੰਤਰ ਪੂਜਾ ਹੋਏ, ਅਸੀਂ ਤੇ ਪੂਜਾ ਉਹ ਕਰਦੇ ਹਾਂ ਜਿਹੜੀ ਅੰਦਰ ਹੈ, ਦਿਖਾਵੇ ਦੀ ਨਹੀਂ, ਕਰਮਕਾਂਡ ਹੀ ਨਹੀਂ, ਉਹ ਤੇ ਅੰਦਰ ਹੀ ਹੈ। ਹੁਣ ਤੇਰੇ ਗਿਆਨ ਨੂੰ ਅਸੀਂ ਬਣਾਇਆ ਚੰਦਨ, ਚੰਦਨ ਨੂੰ ਸਿੱਲ ਦੇ ਉੱਤੇ ਘਸਾਇਆ ਜਾਂਦਾ, ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਉਹਨੂੰ ਏਦਾਂ ਘਸਾਈ ਜਾਂਦੇ ਆ, ਚੰਦਨ ਘਸਾ ਘਸਾ ਕੇ ਘਸਾ ਘਸਾ ਕੇ ਫਿਰ ਉਹਨੂੰ ਏਦਾਂ ਟਿੱਕੇ ਲਾਏ ਜਾਂਦੇ ਆ। ਤੇਰੇ ਨਾਮ ਨੂੰ ਬਣਾ ਲਿਆ ਚੰਦਨ, ਤੇਰਾ ਨਾਮ ਕਰੀ ਚਰਨਾ ਜੇ ਮਨ ਉਰਸਾ ਹੋਏ, ਤੇ ਜਿਹੜਾ ਮੇਰਾ ਮਨ ਹੈ ਇਹ ਬਣ ਗਿਆ ਸਿੱਲ ਜਿਹਦੇ ਉੱਤੇ ਚੰਦਨ ਰਗੜਿਆ ਜਾਂਦਾ, ਉਹ ਤੇ ਰਗੜਦਾ ਪੱਥਰ ਤੇ, ਤੇ ਅਸੀਂ ਤੇਰੇ ਗਿਆਨ ਲੈ ਕੇ ਤੇਰੇ ਗਿਆਨ ਨੂੰ ਆਪਣੇ ਮਨ ਤੇ ਰਗੜਦੇ ਹਾਂ। ਆਹ ਜਿਹੜਾ ਸੱਚਾ ਗਿਆਨ ਮੈਨੂੰ ਮਿਲਦਾ ਮੈਂ ਆਪਣੇ ਮਾਇੰਡ ਵਿੱਚ ਇੱਥੇ ਇੱਥੇ ਬਿਠਾਉਣਾ, ਆਹ ਇੱਥੇ ਰਗੜਨਾ ਹੈ। ਗਿਆਨ ਨੂੰ, ਗੁਰੂ ਜੀ ਦੀ ਦਿੱਤੀ ਅਕਲ ਨੂੰ, ਗੁਰੂ ਜੀ ਦੀ ਦਿੱਤੀ ਕੋਮਨ ਸੈਂਸ ਨੂੰ, ਸਮਝ ਨੂੰ ਇੱਥੇ ਰਗੜਨਾ, ਮੇਰੀ ਕੋਮਨ ਸੈਂਸ ਡਿਵੈਲਪ ਹੋ ਸਕੇ, ਮੇਰਾ ਮਾਇੰਡ ਖੁੱਲ ਸਕੇ, ਮੈਨੂੰ ਅਕਲ ਆ ਸਕੇ, ਇੱਥੇ ਰਗੜਨਾ, ਇੱਥੇ ਗੁਰਬਾਣੀ ਦੇ ਗਿਆਨ ਨੂੰ ਇੱਥੇ ਰਗੜਨਾ। ਉਹ ਸਿੱਲ ਦੇ ਉੱਤੇ ਚੰਦਨ ਰਗੜਦੇ ਹੈ, ਸਾਡੇ ਬਾਬਾ ਜੀ ਕਹਿੰਦੇ ਸਾਡੀ ਪੂਜਾ ਹੋਰ ਹੈ, ਲੱਗਦਾ ਸਿੱਖਾਂ ਦੀ ਪੂਜਾ ਅੱਜ ਹੋਰ ਹੈ, ਨਹੀਂ ਅੱਜ ਤੇ ਸਾਰਾ ਕੁਝ ਹੀ ਉਦਾਂ ਹੀ ਕਰਦੇ ਆ। ਸਾਡੇ ਤੇ ਤਖਤਾਂ ਤੇ ਟਿੱਕੇ ਲਾਉਂਦੇ ਵੀ ਹੈ, ਸਵੇਰੇ ਹੀ ਰਗੜ ਕੇ ਬਹਿ ਜਾਂਦੇ, ਕੱਲੇ ਕੱਲੇ ਦੇ ਮੱਥੇ ਤੇ ਟਿੱਕਾ ਲਾਉਂਦੇ, ਇੱਥੇ ਟੱਲੀਆਂ ਵੀ ਉਵੇਂ ਵਜਾਉਂਦੇ ਹੈ, ਇੱਥੇ ਟਿੱਕੇ ਵੀ ਲਾਉਂਦੇ ਹੈ, ਟਿੱਕੇ ਵੀ ਲਾਉਂਦੇ ਹੈ, ਟੱਲੀਆਂ ਵੀ ਲਾਉਂਦੇ ਹੈ, ਟੱਲੀਆਂ ਵੀ ਵਜਾਉਂਦੇ ਹੈ, ਤੇ ਬੱਕਰੇ ਵੀ ਵੱਢਦੇ ਹੈ, ਤੇ ਜੇ ਤੁਸੀਂ ਸਵਾਲ ਕਰੋਗੇ ਫਿਰ ਜੁੱਤੀਆਂ ਵੀ ਬੜੀਆਂ ਲਾਉਂਦੇ ਹੈ, ਬੋਲਣ ਵੀ ਨਹੀਂ ਦੇਣਗੇ, ਤੁਹਾਡੇ ਪੈ ਜਾਣਗੇ ਗਲ, ਸਾਡੀ ਮਰਿਆਦਾ ਦੇ ਵਿਰੁੱਧ ਬੋਲਣ ਵਾਲਾ ਤੂੰ ਕੌਣ ਹੈ, ਭਾਵੇਂ ਪੁੱਠੀ ਹੀ ਹੋਵੇ, ਸਵਾਲਾਂ ਦੀ ਭਰੀ ਹੋਵੇ, ਉਹਦੇ ਤੇ ਕੋਈ ਮਤਲਬ ਨਹੀਂ, ਕੌਣ ਹੈ ਸਾਡੇ ਤੇ ਗੱਲ ਕਰਨ ਵਾਲਾ, ਤੈਨੂੰ ਕਿੰਨੇ, ਤੂੰ ਨਵਾਂ ਕਿਹੜਾ ਜੰਮ ਪਿਆ, ਇਹ ਨਵਾਂ ਨਹੀਂ ਜੰਮਿਆ, ਇਹ ਤੇ ਗੁਰੂ ਨਾਨਕ ਨੂੰ ਵੀ ਕਹਿੰਦੇ ਸੀ ਜਨੇਊ ਤੇ ਸਵਾਲ ਕਰਨ ਵਾਲਾ ਤੂੰ ਕਿਹੜਾ ਜੰਮ ਪਿਆ, ਇਹ ਉਦੋਂ ਤੋਂ ਲੱਗੇ ਸਾਡਾ ਬਾਬਾ ਕਰਨ, ਉਦੋਂ ਤੋਂ ਚੱਲੇ ਆਇਆ, ਮਾੜਾ ਸਿਸਟਮ, ਗਲਤ ਸਿਸਟਮ ਮਾਇੰਡ ਨੂੰ ਰੋਕ ਰਿਹਾ, ਜਿਹੜਾ ਡਿਵੈਲਪ ਹੋਣ ਤੋਂ ਰੋਕਦਾ, ਖੁੱਲਣ ਤੋਂ ਰੋਕਦਾ, ਸੋਚਣ ਦੀ ਆਜ਼ਾਦੀ ਖੋ ਰਿਹਾ। ਭਰਾਵੋ ਸੋਚਣ ਕਰਕੇ ਤੇ ਬੰਦੇ ਹਾਂ ਅਸੀਂ, ਮਨੁੱਖ ਤੇ ਹੈ ਹੀ ਮਾਇੰਡ ਕਰਕੇ, ਸਾਡੇ ਕੋਲ ਇੱਕ ਥੋਟਸ ਪ੍ਰੋਸੈਸ ਹੈ, ਵਿਚਾਰ ਕਰ ਸਕਦੇ ਹਾਂ, ਤਾਂ ਹੀ ਤੇ ਮਨੁੱਖ ਹਾਂ, ਨਹੀਂ ਤੇ ਪਸ਼ੂ, ਪਸ਼ੂ ਜਿੰਨਾ ਕੁ ਬਾਹਰੋਂ ਸਿਖਾ ਦਿਓ ਉਨਾ ਕੀ ਸਿੱਖਦਾ, ਕੁੱਤੇ ਨੂੰ ਜਿੰਨਾ ਕੁ ਸਿਖਾ ਦਿੰਦੇ ਨੇ ਉਨਾ ਕੀ ਸਿੱਖਦਾ, ਤੋਤੇ ਨੂੰ ਪੰਜ ਚਾਰ ਸ਼ਬਦ ਰੱਟਾ ਮਰਵਾ ਦਿਓ ਉਨਾ ਕੀ ਸਿੱਖਦਾ, ਪਰ ਬੰਦਾ ਉਨਾ ਕੀ ਸਿੱਖਦਾ, ਇਹ ਤੇ ਥੋੜਾ ਥੋੜਾ ਬਾਹਰੋਂ ਸਿੱਖਦਾ, ਬਾਕੀ ਤੇ ਅੰਦਰੋਂ ਆਉਂਦਾ, ਉਹ ਤੇ ਪੂਰਾ ਦਰਿਆ ਵਗਦਾ ਅੰਦਰ, ਸਮੁੰਦਰ ਠਾਠਾਂ ਮਾਰਦਾ, ਇਹ ਤੇ ਵਿਚਾਰ ਹੀ ਤੇ ਹੈ ਨੇ ਸਾਡੇ, ਤੇ ਲੱਤ ਤੋੜ ਦੇ, ਬਾਂਹ ਤੋੜ ਦੇ, ਕਿਸੇ ਬੰਦੇ ਦਾ ਲੱਕ ਤੋੜ ਦਿਓ ਤੁਸੀਂ, ਰੀੜ ਦੀ ਹੱਡੀ ਤੋੜ ਦਿਓ, ਅਪਾਹਜ ਕਰਕੇ ਪਾ ਦਿਓ, ਬਾਂਹ ਤੋੜ ਦਿਓ, ਲੱਤ ਤੋੜ ਦਿਓ, ਇਹ ਏਡਾ ਮਸਲਾ ਨਹੀਂ, ਕਿਸੇ ਦਾ ਇਹਨੂੰ ਅਪਾਹਜ ਕਰ ਦੇਣਾ, ਮੈਂਟਲੀ ਬੰਦੇ ਨੂੰ ਡੈਡ ਕਰ ਦੇਣਾ, ਏਦੂ ਵੱਡਾ ਨੁਕਸਾਨ ਕੋਈ ਨਹੀਂ, ਜਿਹੜੇ ਅੱਜ ਸਿੱਖਾਂ ਚ ਕੀਤਾ ਜਾ ਰਿਹਾ ਡੈਡ। ਤੇ ਤੁਸੀਂ ਸੋਚ ਕੇ ਵੇਖੋ, ਡੈਡ ਬੰਦਿਆਂ ਦੀ ਦੋ ਬੰਦਿਆਂ ਨੂੰ ਲੋੜ ਹੈ, ਜਿਨ੍ਹਾਂ ਦੀਆਂ ਕੁਰਸੀਆਂ, ਜਿਹੜੇ ਰਾਜ ਕਰਦੇ ਆ, ਇੱਕ ਬਾਬੇ ਇੱਕ ਲੀਡਰ, ਇਹ ਕਹਿੰਦੇ ਡੈਡ ਚਾਹੀਦਾ ਬੰਦਾ, ਅੱਖਾਂ ਬੰਦ ਕਰਕੇ ਵੋਟ ਪਾਵੇ, ਸਾਡੇ ਵਰਗਾ ਕਹਿੰਦਾ ਅੱਖਾਂ ਬੰਦ ਕਰਕੇ ਪੈਸੇ ਰੱਖ ਦੇਵੇ, ਉਹ ਕਹਿੰਦੇ ਅੱਖਾਂ ਬੰਦ ਕਰਕੇ ਵੋਟ ਪਾਵੇ, ਇਹ ਇੱਕ ਨੂੰ ਨੋਟ ਚਾਹੀਦਾ, ਇੱਕ ਨੂੰ ਵੋਟ ਚਾਹੀਦੀ ਹੈ, ਤੇ ਕਰਦੇ ਕੰਮ ਰਲ ਕੇ ਹੈ ਦੋਨੇ, ਤੇ ਇਹਨਾਂ ਨੂੰ ਡੈਡ ਬੰਦੇ ਚਾਹੀਦੇ, ਵੋਟਾਂ ਵਾਲਿਆਂ ਦੇ ਹੱਕ ਵਿੱਚ ਭੁਗਤਦੇ ਐ ਸਾਰੇ ਉਹ ਬਾਬੇ ਜਿਹੜੇ ਦੁਨੀਆਂ ਦਾ ਦਿਮਾਗ ਨਹੀਂ ਖੁੱਲਣ ਦਿੰਦੇ। ਪਰ ਹੁਣ ਤੇ ਨਹੀਂ ਇੱਦਾਂ ਹੋ ਸਕਦਾ, ਹੁਣ ਅੱਜ ਵੇਖੋ ਜਿਹੜੇ ਆਪਾਂ ਸੀ ਸਾਰੇ, ਭੈਣਾਂ ਵੀ ਵੇਖੋ, ਆਪਾਂ ਨੂੰ ਗਿਆਨ ਉਨਾ ਕੀ ਸੀ ਹੋਇਆ ਜਿੰਨਾ ਕੁ ਮਾਂ ਪਿਓ ਤੋਂ ਆਪਾਂ ਸਿੱਖਦੇ ਸੀ, ਵੀ ਮਾਤਾ ਨੇ ਜੋ ਦੱਸਿਆ ਉਨਾ ਕੀ ਪਤਾ ਹੈ, ਡੈਡੀ ਨੇ ਜੋ ਦੱਸਿਆ, ਪਿਤਾ ਨੇ ਦੱਸਿਆ, ਉਹਨਾਂ ਕੁ ਪਤਾ ਹੈ। ਭੈਣਾਂ ਭਰਾਵਾਂ ਤੋਂ ਮਾੜਾ ਮੋਟਾ ਪਤਾ ਲੱਗਦਾ ਸੀ, ਪਰ ਕੀ ਅੱਜ ਕੱਲ੍ਹ ਦੇ ਬੱਚਿਆਂ ਕੋਲ ਗਿਆਨ ਉਹਨਾਂ ਕੀ ਹੈ ਜਿੰਨਾ ਕੁ ਮਾਂ ਪਿਓ ਦੱਸਦੇ? ਅਗਲੇ ਕੋਲ ਫੋਨ ਹੈ, ਬੱਚਾ ਤੇ 2 ਸਾਲ ਦਾ ਫੋਨ ਤੂੰ ਵੇਖ ਰਿਹਾ ਵੀ ਆਹ ਵੀ ਹੋ ਰਿਹਾ ਦੁਨੀਆ। ਅੱਜ 10 ਸਾਲ ਦੇ ਬੱਚੇ ਨੂੰ ਤੂੰ ਗੱਲ ਕਰ, ਤੇਰੇ ਤੋਂ ਵੱਧ ਅਗਲੇ ਨੂੰ ਪਤਾ ਵੀ ਦੁਨੀਆ 'ਚ ਕੀ ਹੋ ਰਿਹਾ। ਅੱਜ ਨਹੀਂ ਤੁਸੀਂ ਰੋਕ ਸਕਦੇ, ਡੈੱਡ ਕਰਨਾ ਭੁੱਲ ਜਾਓ। ਹੁਣ ਬੰਦਾ ਡੈੱਡ ਹੋਊ, ਹੁਣ ਬੰਦਾ ਆ ਡੈੱਡ ਹੁਣ ਖੇਡ ਕਿੱਥੇ ਆਏ, ਕਿਹੜੇ ਯੁੱਗ 'ਚ ਜੀ ਰਹੇ ਆ? ਦੋ ਬੰਦਿਆਂ ਨੂੰ ਚਾਹੀਦੇ ਆ ਡੈੱਡ ਮਾਈਂਡ, ਕਮਲੇ ਜੇ ਬੰਦੇ, ਝੱਲੇ ਜੇ ਬੰਦੇ, ਤੇ ਗਿਆਨ ਬਿਨਾ ਬੰਦਾ ਕਮਲਾ ਹੀ ਹੁੰਦਾ। ਬਿਨ ਨਾਵੈ ਜਗ ਕਮਲਾ ਫਿਰੈ, ਜਗਤ ਹੀ ਕਮਲਿਆਂ ਦਾ ਕਹਿੰਦੇ, ਅਕਲ ਬਿਨਾ ਕਹਿੰਦੇ ਕਮਲਾ ਫਿਰਦਾ ਜਗ, ਗੁਰਮੁਖ ਨਦਰੀ ਆਇਆ। ਕਹਿੰਦੇ ਝੱਲ ਪੁਣਾ ਕਮਲ ਪੁਣਾ, ਜਦੋਂ ਬੰਦਾ ਗਿਆਨ ਲੈਂਦਾ ਨਾ, ਗਿਆਨ ਵਾਲੇ ਪਾਸੇ ਮੂੰਹ ਕਰਦਾ ਗੁਰਮੁਖ ਬਣਦਾ, ਅਕਲ ਵਾਲੇ ਪਾਸੇ ਮੂੰਹ ਕਰਦਾ, ਫਿਰ ਐਂ ਲੱਗਦਾ ਯਾਰ ਦੁਨੀਆ ਕਮਲੀ ਹੋਈ ਤੁਰੀ ਫਿਰਦੀ, ਨਾਲੇ ਮੈਂ ਵੀ ਕਮਲਾ ਹੀ ਤੁਰਿਆ ਫਿਰਦਾ ਸੀ, ਮੈਂ ਵੀ ਝੱਲਾ ਹੀ ਸੀ। ਮਾੜਾ ਜਿਹਾ ਸਿਆਣੇ ਬਣ ਕੇ ਵੇਖਿਓ, ਜਿੰਨੇ ਆਲੇ ਦੁਆਲੇ ਝੱਲੇ ਨੇ ਉਹ ਤੇਰੇ ਹੀ ਵਿਰੁੱਧ ਹੋ ਕੇ ਖੜ ਜਾਣਗੇ, ਤੂੰ ਜ਼ਿਆਦਾ ਸਿਆਣਾ ਜੰਮ ਪਿਆ, ਸਾਡੇ ਵਰਗਾ ਰਹੇਗਾ ਤੇ ਠੀਕ ਹੈ। ਕਹਿੰਦੇ ਬਰਸਾਤ ਨਾ ਪਈ, ਰਾਜਾ ਪੁੱਛਦਾ ਹੈ ਇੱਕ ਬਾਬੇ ਨੂੰ, ਉਹ ਕਹਿੰਦਾ ਬਾਬਾ ਜੀ ਬਰਸਾਤ ਕਿਵੇਂ ਹੋਊ? ਬਾਬਿਆਂ ਦੇ ਕਹਿਣ ਨਾਲ ਮੀਂਹ ਨਹੀਂ ਪੈ ਜਾਂਦਾ, ਕਿਤੇ ਨੀਲੇ ਵਾਲੀ ਗੱਲ ਸਮਝ ਲਓ ਤੁਸੀਂ, ਇੱਦਾਂ ਹੁੰਦਾ ਨਹੀਂ, ਇਹ ਹੁੰਦਾ ਨਹੀਂ ਇੱਦਾਂ, ਇਹ ਤੇ ਐਗਜੈਂਪਲ ਹੈ, ਸਮਝਾਉਣ ਵਾਸਤੇ ਐਗਜੈਂਪਲ ਦੇ ਰਿਹਾ। ਕਹਿੰਦੇ ਬਾਬਾ ਜੀ ਮੀਂਹ ਕਿੱਦਾਂ ਪਊ? ਉਹ ਬਾਬਾ ਕਹਿੰਦਾ ਵੀ ਮੀਂਹ ਤੇ ਪੈ ਜੂ ਭਾਈ, ਪਰ ਜਿਹੜਾ ਮੀਂਹ ਵਾਲਾ ਪਾਣੀ ਪੀਊਗਾ ਉਹ ਪਾਗਲ ਹੋ ਜੂ, ਕਮਲਾ ਹੋ ਜੂ। ਤੇ ਵਜ਼ੀਰ ਨੂੰ ਪੁੱਛਿਆ ਰਾਜੇ ਨੇ, ਕਹਿੰਦਾ ਮੀਂਹ ਤੇ ਚਾਹੀਦਾ ਯਾਰ, ਕਿਵੇਂ ਕਰੀਏ? ਵਜ਼ੀਰ ਕਹਿੰਦਾ ਪੈ ਲੈਣ ਦਿਓ। ਕਹਿੰਦਾ ਦੁਨੀਆ ਜਨਤਾ ਪਾਗਲ ਹੋ ਜੂ ਮੀਂਹ ਵਾਲਾ ਪਾਣੀ ਪੀ ਕੇ। ਕਹਿੰਦੇ ਦੁਨੀਆ ਕਮਲੀ ਹੋਊ, ਆਪਾਂ ਦੋਵੇਂ ਨਾ ਪੀਆਂਗੇ, ਆਪਾਂ ਨਹੀਂ ਪੀਂਦੇ, ਇਹਨਾਂ ਨੂੰ ਪੀ ਲੈਣ ਦਿਓ, ਹੋਣ ਦਿਓ ਕਮਲੇ। ਚਲੋ ਜੀ, ਕਹਿੰਦੇ ਮੀਂਹ ਗਿਆ ਪੈ, ਜਿਹੜਾ ਪੀਏ ਪਾਗਲ ਹੋ ਜਾਏ, ਜਿਹੜਾ ਪੀਏ ਪਾਗਲ ਹੋ ਜਾਏ, ਸਾਰੇ ਹੋ ਗਏ ਪਾਗਲ, ਤੇ ਸਿਆਣੇ ਕੌਣ ਸਨ? ਦੋ, ਇੱਕ ਰਾਜਾ ਇੱਕ ਵਜ਼ੀਰ। ਕਹਿੰਦੇ ਹੁਣ ਉਹ ਸਾਰਿਆਂ ਨੇ ਇਕੱਠੇ ਹੋ ਗਏ, ਕਹਿੰਦੇ ਆਪਾਂ ਸਾਰੇ ਸਿਆਣੇ ਆ, ਇਹ ਦੋ ਕਮਲੇ ਸਾਡੇ 'ਚ। ਕਹਿੰਦੇ ਹੁਣ ਇਹਨਾਂ ਨੂੰ ਖਤਮ ਕਰੋ। ਉਹ ਖਤਮ ਕਰਨ ਲਈ ਭੱਜੇ, ਕਹਿੰਦੇ ਇਹਨਾਂ ਨੂੰ ਮਾਰਨਾ, ਕਹਿੰਦੇ ਇਹਨਾਂ ਨੂੰ ਚੁੱਪ ਕਰਾਓ। ਕਹਿੰਦੇ ਸਾਰੇ ਹੀ ਸਿਆਣੇ, ਸਾਰੇ ਕਮਲੇ, ਇਹ ਦੋਵੇਂ ਹੀ ਵੱਖਰੇ ਸਾਡੇ ਨਾਲੋਂ, ਵੱਖਰੇ ਕਿੱਥੇ ਹੋਣ ਦਿੰਦੀ ਹੈ ਦੁਨੀਆ? ਤੁਹਾਨੂੰ ਭੇਡਾਂ ਬਣਾ ਕੇ ਰੱਖਣਾ ਚਾਹੁੰਦਾ ਅਗਲਾ। ਵਾੜੇ 'ਚੋਂ ਨਿਕਲ ਕੇ ਤੇ ਵੇਖ, ਅੱਜ ਨਿਕਲ ਕੇ ਵੇਖੋ, ਸਾਰੇ ਰਿਸ਼ਤੇਦਾਰਾਂ ਵਿੱਚ ਤੂੰ ਵੱਖਰੀ ਜੀ ਗੱਲ ਕਰਕੇ ਵੇਖ, ਤੇਰੇ ਵਿਰੁੱਧ ਹੋ ਕੇ ਖੜ ਜਾਣਗੇ, ਤੂੰ ਨਵਾਂ ਹੀ ਜੰਮ ਪਿਆ। ਮਾੜਾ ਜਿਹਾ ਕਰਕੇ ਵੇਖ ਵੱਖਰੀ, ਕਿਹੜਾ ਕਰਨ ਦਿੰਦਾ ਅਗਲਾ? ਕਹਿੰਦਾ ਭੀੜ ਦੇ ਵਿੱਚ ਸ਼ਾਂਤੀ ਹੈ, ਭੀੜ ਵਿੱਚ ਬਣੇ ਰਹੋ, ਜੋ ਚੱਲ ਰਹੇ ਆ ਚੱਲਣ ਦਿਓ। ਉਹ ਕਹਿੰਦੇ, ਉਹ ਇਕੱਠੇ ਹੋ ਕੇ ਕਹਿੰਦੇ ਮਾਰਨਾ ਰਾਜੇ ਨੂੰ ਤੇ ਵਜ਼ੀਰ ਨੂੰ, ਅਸੀਂ ਸਾਰੇ ਸਿਆਣੇ ਆ, ਇਹ ਦੋ ਕਮਲੇ ਆ। ਉਹ ਵਜ਼ੀਰ ਨੂੰ ਕਹਿੰਦਾ ਤੇਰੀ ਸਲਾਹ ਮੰਨ ਕੇ ਮੀਂਹ ਤੇ ਪਵਾ ਲਿਆ, ਹੁਣ ਕੀ ਕਰੀਏ, ਕੋਈ ਤਰੀਕਾ ਦੱਸ। ਕਹਿੰਦੇ ਇੱਕੋ ਹੀ ਤਰੀਕਾ। ਕਹਿੰਦੇ ਕੀ? ਕਹਿੰਦੇ ਆਪਾਂ ਵੀ ਮੀਂਹ ਵਾਲਾ ਪਾਣੀ ਪੀ ਲਓ, ਵੀ ਆਪਾਂ ਇਹਨਾਂ ਵਰਗੇ ਕਮਲੇ ਜੇ ਹੋ ਜਾਵਾਂਗੇ ਫਿਰ ਆਪਾਂ ਨੂੰ ਕੁਛ ਨਹੀਂ ਕਹਿੰਦੇ। ਸੱਚੀ ਹੈ ਜੀ ਗੱਲ, ਆ ਜਿਹੜੇ ਬਾਹਰ ਖੜੇ ਹੈ, ਜੇ ਮੈਂ ਵੀ ਇਹਨਾਂ ਵਰਗਾ ਹੋ ਜਾਂ ਫਿਰ ਕੁਛ ਨਹੀਂ ਕਹਿੰਦੇ। ਮੈਂ ਵੀ ਕਹਾਂ ਕਰਾਮਾਤਾਂ ਐਂ ਹੁੰਦੀਆਂ, ਛੂਹ ਕਰਕੇ ਐਂ ਹੋ ਜਾਂਦਾ, ਸਾਰਾ ਕੁਝ ਹੀ ਠੀਕ ਹੈ। ਜੇ ਬਾਬਾ ਜੀ ਕਹਿਣਗੇ ਬਾਂਸ ਐਨੂੰ ਕਰ ਦਿਓ ਤੇ ਮੀਂਹ ਪੈ ਜੂ, ਜੇ ਬਾਂਸ ਐਨੂੰ ਕਰ ਦਿਓ ਫਿਰ ਇੱਧਰੋਂ ਬੱਦਲ ਆ ਜਾਣਗੇ। ਫਿਰ ਕਹਿਣਗੇ ਢੱਡਰੀਆਂ ਵਾਲੇ ਵਰਗਾ ਪ੍ਰਚਾਰਕ ਕੋਈ ਨਹੀਂ, ਇਹਨੂੰ ਗੋਲਡ ਮੈਡਲ ਦੇਣਾ। ਫਿਰ ਐਂ ਕਹਿਣਗੇ ਵੀ ਬੰਦਾ ਹੀ ਬਹੁਤ ਕਮਾਲ ਦਾ, ਸਾਡੇ ਵਰਗੀਆਂ ਗੱਲਾਂ ਕਰਦਾ। ਫਿਰ ਕਹਿਣਗੇ ਵੀ ਹੁਣ ਬਣੀ ਗੱਲ, ਹੁਣ ਇਹ ਗੁਰਮਤ ਦੀ ਗੱਲ ਕਰਦਾ। ਗੁਰਮਤ ਇਹਨਾਂ ਮਤਲਬ ਕਹਿਣ, ਗੁਰਮਤ ਇਹਨਾਂ ਦੀ ਪਤਾ ਕਿਹੜੀ ਹੈ? ਵੀ ਜਿਹੜੀ ਮੇਰੀ ਮਤ ਹੈ ਇਹੀ ਗੁਰਮਤ ਹੈ, ਸਾਰੇ ਇਹੋ ਜਿਹੀਆਂ ਗੱਲਾਂ ਕਰੋਗੇ ਫਿਰ ਠੀਕ ਹੈ। ਜਿੰਨਾ ਝੱਲ ਖਿਲਾਰੋ ਓਡਾ ਵੱਡਾ ਪ੍ਰਚਾਰ, ਜਿੰਨਾ ਗੱਪ ਛੱਡੋ ਵੱਡੇ ਵੱਡੇ ਸਾਡੇ ਓਡਾ ਵੱਡਾ ਪ੍ਰਚਾਰ। ਸੱਚੀ ਏਦਾਂ ਦੀਆਂ ਗੱਲਾਂ, ਪਰ ਤੁਸੀਂ ਵੱਖਰੀ ਗੱਲ ਕਰਕੇ ਵੇਖੋ ਮਾੜਾ ਜਿਹਾ। ਦੁਨੀਆ ਪਾਗਲ ਕਹਿੰਦੀ, ਕਮਲਾ ਕਹਿੰਦੀ ਹੈ, ਪਰ ਜਦੋਂ ਅਸੀਂ ਅਕਲ ਗਿਆਨ ਵਾਲੇ ਪਾਸੇ ਮੂੰਹ ਕਰਦੇ ਹਾਂ, ਨਾਲੇ ਤੇ ਮੈਨੂੰ ਪਤਾ ਲੱਗਦਾ ਉਹ ਕਮਲਿਆ। ਇੰਨਾ ਚਿਰ ਝੱਲੀ ਵਾਰੀ ਤੇ ਨਾਲੇ ਆਲੇ ਦੁਆਲੇ ਜਿਹੜੇ ਝੱਲ ਖਿਲਾਰਦੇ ਆ ਉਹਨਾਂ ਦਾ ਪਤਾ ਲੱਗਦਾ ਹੈ। ਕਹਿੰਦੇ ਬਿਨ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਸ਼ੁਰੂ ਤੋਂ ਪੰਗਤੀਆਂ ਪੜ੍ਹ ਕੇ ਵੇਖੋ, ਮਾਇਆ ਮਮਤਾ ਮੋਹਣੀ ਜਿਨ ਵਿੰਦੰਤਾ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿੱਤ ਲਾਇਆ।
ਮਾਇਆ ਮਮਤਾ ਮੋਹਣੀ ਜਿਨ ਵਿੰਦੰਤਾ ਜਗ ਖਾਇਆ, ਮਨਮੁਖ ਖਾਧੇ ਗੁਰਮੁਖੀ ਉਭਰੇ, ਜਿਨੀ ਸੱਚ ਨਾਮ ਚਿਤ ਲਾਇਆ ਬਿਨ ਨਾਵੇ ਜਗ ਕਮਲਾ ਫਿਰੇ ਗੁਰਮੁਖ ਨਦਰੀ ਆਇਆ ਧੰਦਾ ਕਰਤਿਆਂ ਨਿਹਫਲ ਜਨਮ ਗਵਾਇਆ ਸੁਖ ਦਾਤਾ ਮਨ ਨਾ ਵਸਾਇਆ।
ਸਾਡੀ ਪ੍ਰੋਬਲਮ ਇਹ ਸੀ ਕਿ ਅਸੀਂ ਬਣਾ ਲਿਆ ਸੀ ਧੰਦਾ, ਅਸੀਂ ਧਰਮ ਨੂੰ ਵੀ ਧੰਦਾ ਬਣਾਇਆ। ਮੈਂ $1 ਦਿੱਤਾ, ਮਹਾਰਾਜ ਜੀ ਇੱਕ ਤੇ ਬੱਚੇ ਨਹੀਂ ਕਹਿਣੇ ਜੇ ਚੱਲਦੇ ਉਹ ਠੀਕ ਕਰ ਦਿਓ, ਦੂਜੇ ਨੰਬਰ ਤੇ ਥੋੜੀ ਇਨਕਮ ਘੱਟ ਹੈ ਉਹ ਵੀ ਠੀਕ ਕਰ ਦਿਓ, ਟਰੱਕ ਵੀ ਖਰਾਬ ਲੱਗਿਆ ਕਰਨ ਉਹ ਵੀ ਠੀਕ ਕਰ ਦਿਓ। ਫਿਰ ਮਹਾਰਾਜ ਇੱਕ ਆ ਹੋਣਾ ਨਵੇਂ ਹੀ ਆ ਕੀ ਆਇਆ ਜਿਹੜਾ ਉਹ ਜਿਹੜੀ ਲੌਗ ਬੁੱਕ ਆ ਗਈ ਹੁਣ, ਉਹਦਾ ਹੋਰ ਜੱਬ ਛਿੜ ਗਿਆ, ਇਹਨੂੰ ਬੰਦ ਬੁੰਦ ਕਰਨ ਦਾ ਤਰੀਕਾ ਵੀ ਮਿਲ ਜਾਏ ਕੋਈ। ਮਤਲਬ ਅਸੀਂ ਤੇ $1 ਦਿੱਤਾ ਤੇ ਹੈ ਹੁਣ, ਮਤਲਬ ਧੰਦਾ $1 ਮੈਂ ਤੇ ਕਹਿੰਦਾ ਹੁਣ ਮਹਾਰਾਜ ਕਹਿਣਗੇ ਯਾਰ ਖਹਿੜਾ ਛਡਾਉਣਾ ਔਖਾ ਹੋ ਜਾਂਦਾ ਤੇਰਾ, $1 ਤੂੰ ਲਈ ਜਾ ਚੱਕ, ਇੰਨਾ ਕੁਛ ਇੰਨੀਆਂ ਗੱਲਾਂ ਵੀ ਆਹ ਵੀ ਕਰ ਦੋ ਆਹ ਵੀ ਕਰ ਦੋ ਆਹ ਵੀ ਕਰ ਦੋ। ਗੁਰੂ ਸਾਹਿਬ ਕਹਿੰਦੇ ਆ ਰੱਬ ਤੇਰੇ ਵਿੱਚ ਹੈ, ਸਭ ਗੋਬਿੰਦ ਹੈ,
ਸਭ ਗੋਬਿੰਦ
ਗੋਬਿੰਦ ਕਿਤੇ ਕਿਤੇ ਦੂਰ ਨਹੀਂ ਬੈਠਾ, ਉਹ ਅਲੱਗ ਨਹੀਂ ਬੈਠਾ, ਸਾਰੇ ਪਾਸੇ ਗੋਬਿੰਦ ਹੀ ਗੋਬਿੰਦ ਹੈ। ਜੇ ਸਭ ਪਾਸੇ ਹੈ ਤੇ ਸਭ ਵਿੱਚ ਤੂੰ ਵੀ ਆ ਗਿਆ ਕਿ ਨਹੀਂ ਆ ਗਿਆ? ਜਦੋਂ ਮਹਾਰਾਜ ਕਹਿੰਦੇ ਸਭ ਗੋਬਿੰਦ ਹੈ, ਸਭ ਵਿੱਚ ਤੁਸੀਂ ਆਉਂਦੇ ਹੈ ਕਿ ਨਹੀਂ ਆਉਂਦੇ? ਮੈਂ ਵੀ ਆਉਂਦਾ, ਮੈਂ ਗੁਰੂ ਗ੍ਰੰਥ ਸਾਹਿਬ ਕੋਲ ਆਇਆ, ਮਹਾਰਾਜ ਮੇਰਾ ਇੱਕ ਕੰਮ ਕਰ ਦਿਓ। ਮਹਾਰਾਜ ਕਹਿੰਦੇ ਸਭ ਗੋਬਿੰਦ ਹੈ, ਕਰਨਾ ਤੈਨੂੰ ਆਪਣੇ ਆਪ ਹੀ ਪੈਣਾ, ਰੱਬ ਤੇਰੇ ਵਿੱਚ ਹੀ ਹੈ। ਮੈਂ ਗੁਰੂ ਸਾਹਿਬ ਕੋਲ ਗਿਆ, ਮਹਾਰਾਜ ਮੇਰਾ ਕੰਮ ਕਰ ਦਿਓ। ਮਹਾਰਾਜ ਕਹਿੰਦੇ ਰੱਬ ਤੇਰੇ ਵਿੱਚ ਹੀ ਹੈ, ਕਰਨਾ ਤੈਨੂੰ ਆਪੇ ਹੀ ਪੈਣਾ, ਤੇਰੇ ਚ ਕਰ। ਮੈਂ ਬਲਿਹਾਰੇ ਜਾਵਾਂ, ਮੇਰੇ ਗੁਰੂ ਨੇ ਮੈਨੂੰ ਮੇਰੀ ਪਛਾਣ ਕਰਾ ਦਿੱਤੀ, ਮੈਨੂੰ ਮੇਰੇ ਨਾਲ ਜੋੜਿਆ, ਮੈਨੂੰ ਮੇਰੀ ਸਮਝ ਆ ਗਈ, ਮੇਰੀ ਕਪੈਸਿਟੀ ਕੀ ਹੈ, ਮੈਂ ਕਰ ਸਕਦਾ ਕਿ ਨਹੀਂ ਕਰ ਸਕਦਾ। ਹੁਣ ਜੋੜ ਘਟਾਓ ਲੱਗ ਪਿਆ ਕਰਨ, ਗੁਰਬਾਣੀ ਨੇ ਸਾਨੂੰ ਸਮਝ ਦਿੱਤੀ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਆਪ ਨੂੰ ਪਛਾਣੋ, ਇਹ ਭੁਲੇਖੇ ਚ ਨਾ ਰਹੋ, ਰੱਬ ਹੋਰ ਹੈ ਤੇ ਮੈਂ ਹੋਰ ਹਾਂ, ਸਾਰਾ ਕੁਝ ਰੱਬ ਹੈ, ਆਪਾਂ ਸਾਰੇ ਰੱਬ ਦੇ ਵਿੱਚ ਹੀ ਆਉਂਦੇ ਹਾਂ। ਉਸ ਰੱਬ ਨੂੰ ਮੰਨੋ ਜਿਹੜਾ ਸਾਰਿਆਂ 'ਚ ਹੈ, ਆਪਾਂ ਸਾਰਿਆਂ ਵਿੱਚ ਵਸਿਆ ਹੋਇਆ ਰੱਬ ਹੈ, ਤੇ ਆਪਣੇ ਕੰਮ ਆਪ ਕਰਨੇ ਨੇ, ਪਰਮਾਤਮਾ ਸਾਡੇ ਵਿੱਚ ਹੈ, ਸਾਨੂੰ ਗੁਰੂ ਸਾਹਿਬ ਜੀ ਨੇ ਸਾਡੀ ਪਛਾਣ ਕਰਾਈ ਹੈ, ਅਕਲ ਦਿੱਤੀ ਹੈ। ਸਾਡੇ ਗੁਰੂ ਸਾਹਿਬ ਨੇ ਇੱਦਾਂ ਨਹੀਂ ਕਿਹਾ ਮੈਂ ਅੰਦਰ ਬੈਠਾ ਆਨੰਦਪੁਰ ਸਾਹਿਬ, ਆਪੇ ਸਾਰੇ ਕੰਮ ਹੋ ਜਾਣ, ਫੌਜਾਂ ਹਟ ਜਾਣਗੀਆਂ, ਲੜਾਈਆਂ ਲੜੀਆਂ ਜਾਣਗੀਆਂ। ਕਹਿੰਦੇ ਨਹੀਂ, ਰੱਬ ਮੇਰੇ ਵਿੱਚ ਹੈ ਤੇ ਲੜਨੀਆਂ ਮੈਨੂੰ ਆਪ ਪੈਣਗੀਆਂ, ਆਪੇ ਕਰਨਾ ਪੈਣਾ ਨਾ, ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ, ਆਪੇ ਕਰਨਾ ਪੈਣਾ। ਗੁਰੂ ਸਾਹਿਬ ਜੀ ਨੇ ਆਪੇ ਕੀਤਾ ਸਾਰਾ ਕੁਛ, ਤੇ ਸਾਨੂੰ ਵੀ ਇਹੋ ਹੀ ਸਿਖਾਇਆ, ਆਪੇ ਕਰਨਾ ਪੈਣਾ, ਪਰਮਾਤਮਾ ਸਾਡੇ ਹੀ ਵਿੱਚ ਹੈ। ਕਿੰਨਾ ਵਧੀਆ ਕੌਨਸੈਪਟ ਹੈ, ਕਿੰਨਾ ਵਧੀਆ ਢੰਗ ਹੈ, ਕਿੰਨੇ ਵਧੀਆ ਤਰੀਕੇ ਨਾਲ ਗੁਰੂ ਸਾਹਿਬ ਜੀ ਨੇ ਸਾਨੂੰ ਮੋਟੀਵੇਟ ਕੀਤਾ ਹੈ, ਮੋਟੀਵੇਟ ਕੀਤਾ ਰੱਬ ਤੇਰੇ ਵਿੱਚ ਕਾਇਮ ਹੋ, ਪਰਮਾਤਮਾ ਤੇਰੇ ਵਿੱਚ ਹੈ, ਡਰਦਾ ਕਿਉਂ ਹੈ, ਘਬਰਾਉਂਦਾ ਕਿਉਂ ਹੈ, ਕਿਹੜਾ ਕੰਮ ਹੈ ਜਿਹੜਾ ਤੂੰ ਕਰ ਨਹੀਂ ਸਕਦਾ? ਕਮਾਲ ਦੀ ਗੱਲ ਨੇ, ਮੰਗਤੇ ਨਾ ਬਣੋ, ਏਦਾਂ ਗੁਰੂ ਸਾਹਿਬ ਨੇ ਕਿਹਾ, ਕਿਉਂ ਡਰਪੋਕ ਜਿਹਾ ਬਣਦਾ, ਕਾਇਮ ਹੋ ਪਰਮਾਤਮਾ ਤੇਰੇ ਵਿੱਚ ਹੈ। ਕਿੰਨਾ ਹਿੰਮਤ ਭਰੀ ਹੈ ਸਾਡੇ ਵਿੱਚ, ਤਾਂ ਕਰਕੇ ਧੰਦਾ ਕਰਦੇ ਹਾਂ ਨਾ ਪੰਗਾ ਤੇ ਆ ਪਿਆ, ਅਸੀਂ ਸਾਰੇ ਧੰਦਾ ਕਰਦੇ ਹਾਂ, ਜੋ ਸਮਝਣਾ ਸੀ ਗੁਰੂ ਸਾਹਿਬ ਤੋਂ ਉਹ ਸਮਝ ਨਹੀਂ ਲਈ। ਅਸੀਂ ਕਹਿਣਾ ਸੀ ਮਹਾਰਾਜ ਅਕਲ ਦਿਓ, ਅਕਲ ਆਉਣੀ ਸੀ, ਸਮਝ ਲੈਣੀ ਸੀ, ਸਮਝ ਆਉਣੀ ਸੀ, ਆਹ ਤੇਰੇ ਅੰਦਰੋਂ ਉਦਾਂ ਉਹਦੇ ਆਈਡੀਏ ਫੁੱਟਣੇ ਹੈ। ਜਦੋਂ 2 ਨੰਬਰ ਦੇ ਕੰਮ ਕਰਨ ਲੱਗੇਗਾ, 2 ਨੰਬਰ ਦੇ ਏਦਾਂ ਦੇ ਆਈਡੀਏ ਆਉਂਦੇ ਆ, ਚੋਰ ਨੂੰ ਚੋਰੀ ਦੇ ਆਈਡੀਏ ਆਉਂਦੇ ਹੈ। ਪਰ ਜੇ ਤੂੰ ਸੱਚੀ ਕੁਝ ਸਮਝ ਮੰਗਣਾ ਹੈ, ਅਕਲ ਮੰਗਦਾ ਹੈ, ਉਦਾਂ ਦੇ ਆਈਡੀਏ ਆਉਂਦੇ ਆ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖਿਆ ਲੋਕਨ ਕੀਨੋ ਦਾਸ ਕਾ ਦੁੱਖ ਵਧਾਰਿਓ, ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਵਗੁਣ ਸਭ ਮੇਟੇ ਦਿਆਲ ਪੁਰਖ ਬਖਸ਼ੰਦ ਲੋ ਜੋ ਮੰਗੈ
ਜੋ ਮੰਗੈ ਠਾਕੁਰ ਆਪਣੇ ਦੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸੱਚ ਹੋਵੇ
ਲਓ ਇੱਕ ਵਾਰੀ ਏਦਾਂ ਪੜੋ
ਜੋ ਮੰਗੇ ਠਾਕੁਰ ਆਪਣੇ ਤੇ ਜੋ ਮੰਗੇ ਠਾਕੁਰ ਆਪਣੇ ਤੇ
ਜੋ ਮੰਗੇ ਠਾਕੁਰ ਆਪਣੇ ਤੇ ਜੋ ਮੰਗੇ ਠਾਕੁਰ ਆਪਣੇ ਤੇ
ਜੋ ਮੰਗੇ ਸੋਈ ਸੋਈ ਦੇਵੇ ਜੋ ਮੰਗੇ ਠਾਕੁਰ ਆਪਣੇ ਤੇ ਜੋ ਮੰਗੇ ਠਾਕੁਰ ਆਪਣੇ ਤੇ
ਸੋਈ ਸੋਈ ਦੇਵੇ ਜੋ ਮੰਗੇ ਠਾਕੁਰ ਆਪਣੇ ਤੇ ਜੋ ਮੰਗੇ ਠਾਕੁਰ ਆਪਣੇ
ਪੜੋ
ਸੋਈ ਸੋਈ ਜੋ ਮੰਗੇ
ਠਾਕੁਰ ਠਾਕੁਰ ਦਾ ਰੂਪ ਹੈ ਆਪਾਂ ਸਾਰੇ ਉਹ ਠਾਕੁਰ ਦਾ ਰੂਪ ਆ ਸਾਰੇ ਜਿੱਦਾਂ ਦਾ ਤੁਸੀਂ ਮੰਗਣਾ ਹੈ ਉਦਾਂ ਦਾ ਮਿਲਣਾ ਹੈ ਜਿਹੜੀਆਂ ਭੈਣਾਂ ਨੇ ਇੱਦਾਂ ਸੋਚਿਆ ਨਾ ਵੀ ਮੈਂ ਵਧੀਆ ਤੋਂ ਵਧੀਆ ਖਾਣਾ ਬਣਾਉਣਾ ਹੈ ਉਹ ਫਿਰ ਇੱਦਾਂ ਦਾ ਉਹਦੇ ਅੰਦਰੋਂ ਆਈਡੀਏ ਆਉਂਦੇ ਹੈ ਜਿੱਦਾਂ ਦਾ ਤੂੰ ਕਹਿ ਮੈਂ ਬਿਜ਼ਨਸ ਵਧੀਆ ਸੈਟਅਪ ਕਰਕੇ ਹਟਾਂਗਾ ਮੰਗ ਆ ਮਾਇੰਡ ਉਦਾਂ ਦੀਆਂ ਡਾਇਰੈਕਸ਼ਨਾਂ ਦਏਗਾ ਤੈਨੂੰ ਉਦਾਂ ਦੀਆਂ ਡਾਇਰੈਕਸ਼ਨਾਂ ਦਏਗਾ ਆਹ ਦਿਮਾਗ ਇੱਦਾਂ ਹੀ ਚੱਲਦਾ ਹੈ ਆਹ ਜਿੰਨੇ ਤੁਹਾਡੇ ਵਿੱਚ ਵੀਰ ਬੈਠੇ ਹੈ ਮੈਂ ਅਮਰੀਕਾ ਜਾਣਾ ਹੈ ਇੱਕ ਅੰਦਰ ਹੈ ਸੀ ਵੀ ਮੈਂ ਜਾਣਾ ਹੀ ਜਾਣਾ ਜਾਣਾ ਹੀ ਜਾਣਾ ਹੈ ਆਪੇ ਕੋਈ ਨਾ ਕੋਈ ਰਾਹ ਕੋਈ ਨਾ ਕੋਈ ਕਿਤੋਂ ਨਾ ਕਿਤੋਂ ਮਿਲ ਜਾਣਾ ਇੰਨੇ ਕੱਢਣਾ ਹੈ ਰਾਹ ਪਰਮਾਤਮਾ ਦਾ ਰੂਪ ਆ ਆਪਾਂ ਸਾਰੇ ਆਹ ਜਿੰਨੀਆਂ ਲਹਿਰਾਂ ਨੇ ਸਮੁੰਦਰ ਦੇ ਵਿੱਚ ਹੀ ਨੇ ਆਹ ਜਿੰਨੀਆਂ ਕਿਰਨਾਂ ਬੈਠੀਆਂ ਨੇ ਸਾਰੀਆਂ ਸੂਰਜ ਦੇ ਵਿੱਚ ਹੀ ਨੇ ਆ ਜਿੰਨੇ ਬੰਦੇ ਬੈਠੇ ਆ ਸਾਰੇ ਹੀ ਰੱਬ ਦੇ ਵਿੱਚ ਹੀ ਨੇ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ
ਰੱਬ ਮਾ
ਰੱਬ ਮਾ
ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ ਮੰਦਾ ਕਿਸਨੋ ਆਖੀਏ ਜਾਂ ਤਿਸ ਬਿਨ ਕੋਈ ਨਾਹੀ
ਇਹ ਤੇ ਬੇੜਾ ਬਹਿ ਗਿਆ ਸਾਡੇ ਪੁਜਾਰੀ ਦਾ ਪੀਏ ਬਣ ਗਏ ਜਿਹੜੇ ਰੱਬ ਦੇ ਇੱਕ ਰੱਬ ਘੜ ਲਿਆ ਉਹਦੇ ਪੀਏ ਬਣ ਗਏ ਜਦੋਂ ਕਿਹਾ ਸੀ ਰੱਬ ਲੱਭੋ ਰੱਬ ਲੱਭਣ ਤੇ ਜਿੰਨਾ ਟਾਈਮ ਲਾਤਾ ਗੁਰੂ ਸਾਹਿਬ ਨੇ ਕਿਹਾ ਤੁਸੀਂ ਸਾਰੇ ਰੱਬ ਦਾ ਰੂਪ ਹੋ ਫਿਰ ਲੱਭਣਾ ਕਿਹਨੂੰ ਹੈ ਕਿਹਨੂੰ ਲੱਭਣਾ ਆਪਣੇ ਆਪ ਨੂੰ ਕਿਹਨੂੰ ਲੱਭਣਾ ਜੀ ਆਪਣੇ ਭੈਣੋ ਕਿਹਨੂੰ ਲੱਭਣਾ ਆਪਣੇ ਆਪ ਨੂੰ ਆਹ ਮੇਰੀਆਂ ਕਈ ਭੈਣਾਂ ਇੱਥੇ ਹੋਣਗੀਆਂ ਜਿਨ੍ਹਾਂ ਨੇ ਪਿੰਡਾਂ ਦੀਆਂ ਪਾਥੀਆਂ ਹੀ ਪੱਥੀਆਂ ਹੋਣਗੀਆਂ ਚੇਤਾ ਸੀ ਵੀ ਅਮਰੀਕਾ ਜਾਵਾਂਗੀਆਂ ਆ ਗਈਆਂ ਇੱਥੇ ਬੇਟੇ ਨੇ ਕਹਿ ਤਾ ਬੇਬੇ ਗੱਡੀ ਸਿੱਖ ਲੈ ਗੱਡੀ ਸਿੱਖ ਲਈ ਬੱਚਿਆਂ ਨੂੰ ਛੱਡਣ ਜਾਂਦੀ ਹੈ ਕਈਆਂ ਨੇ ਤੇ ਫੈਕਟਰੀਆਂ 'ਚ ਕੰਮ ਵੀ ਕੀਤਾ ਹੈ ਉੱਥੇ ਇੰਨਾ ਕੀ ਕੱਢਣਾ ਸੀ ਦਿਮਾਗ ਦੇ ਵਿੱਚੋਂ ਖੋਲਿਆ ਹੀ ਨਹੀਂ ਆਪਣੇ ਆਪ ਦਾ ਪਤਾ ਹੀ ਨਹੀਂ ਸੀ ਉਹ ਤੈਨੂੰ ਇੰਨਾ ਕੁਝ ਆਉਂਦਾ ਹੈ ਤੂੰ ਕਦੇ ਅੰਗਰੇਜ਼ੀ ਵੀ ਸਿੱਖ ਲੈਂਗੀ ਮਾੜਾ ਮਾੜਾ ਕਰਕੇ ਪਤਾ ਲੱਗ ਜੂ ਸੋਚਿਆ ਹੀ ਨਹੀਂ ਸੀ ਕਦੇ ਆਪਣੇ ਆਪ ਦੀ ਪਛਾਣ ਹੀ ਨਹੀਂ ਸੀ ਮੌਕਾ ਹੀ ਨਹੀਂ ਸੀ ਮਿਲਣਾ ਪੋਥੀਆਂ ਹੀ ਉਹ ਘਰ ਦਾ ਚੁੱਲ੍ਹਾ ਚੌਂਕਾ ਅੱਗ ਬਾਲ ਲਓ ਤੰਦੂਰ ਬਾਲ ਲਓ ਘਰ ਦੇ ਕੰਮ ਕਰਨੇ ਸੀ ਪਾਥੀਆਂ ਪੱਥ ਲੈ ਇੱਥੇ ਹੀ ਖੜੇ ਰਹਿਣਾ ਸੀ ਇਹਨਾਂ ਕੰਟਰੀਆਂ 'ਚ ਆ ਕੇ ਕਿੰਨਾ ਕੁਝ ਅੰਦਰੋਂ ਨਿਕਲ ਗਿਆ ਪਾਥੀ ਪੱਥਣ ਵਾਲੀ ਉਹ ਭੈਣ ਇਹਨਾਂ ਦੇਸ਼ਾਂ 'ਚ ਆ ਕੇ ਮੌਕਾ ਮਿਲ ਗਿਆ ਆਪਣੇ ਆਪ ਨੂੰ ਪਛਾਣਿਆ ਅੱਜ ਗੱਡੀ ਗਰਾਜ 'ਚ ਖਿਲਾਰਦੀ ਹੈ ਐਂ ਆਉਂਦੀ ਹੈ ਛੱਲਾ ਘੁਮਾਉਂਦੀ ਵੇਖੋ ਮੌਕਾ ਮਿਲ ਗਿਆ ਕਿ ਨਹੀਂ ਮਿਲ ਗਿਆ ਮੌਕਾ ਮਿਲ ਗਿਆ ਖੁੱਲ ਗਿਆ ਦਿਮਾਗ ਮੌਕਾ ਤੇ ਦਿਓ ਮੇਰੀ ਉਹ ਭੈਣੋ ਮੇਰੀਆਂ ਮਾਵਾਂ ਦੀ ਉਮਰ ਜਿਹੜੀਆਂ ਮੇਰੀ ਇੱਥੇ ਮੇਰੀ ਮਾਂ ਦੀ ਉਮਰ 60 ਸਾਲ ਹੈ ਤੇ ਮੇਰੀਆਂ 60 ਸਾਲ ਦੀਆਂ ਬੀਬੀਆਂ ਜਿਹੜੀਆਂ 30-30 ਸਾਲ ਦੀਆਂ ਇੱਥੇ ਆਈਆਂ ਭਲਾ ਜੇ ਮੇਰੀ ਮਾਂ ਵੀ ਤੁਹਾਡੇ ਨਾਲ ਆਈ ਹੁੰਦੀ ਕੀ ਉਹ ਅੱਜ ਗੱਡੀ ਨਾ ਚਲਾਉਂਦੀ ਜੇ 30 ਸਾਲ ਦੀ ਉਹ ਵੀ ਇੱਥੇ ਆ ਜਾਂਦੀ ਤੇ ਉਹਨੂੰ ਵੀ ਅੰਗਰੇਜ਼ੀ ਨਾ ਆਉਂਦੀ ਕਿੰਨਾ ਕੁਝ ਹੋ ਸਕਦਾ ਸੀ, ਆਪਣੇ ਆਪ ਦਾ ਪਤਾ ਹੀ ਨਹੀਂ ਉਹਨਾਂ ਨੂੰ ਅਸੀਂ ਕਿੰਨਾ ਕੁਝ ਕਰ ਸਕਦੇ ਹਾਂ। ਤੇ ਜਦੋਂ ਗੁਰੂ ਸਾਹਿਬ ਨੇ ਕਿਹਾ ਰੱਬ ਤੇਰੇ ਵਿੱਚ ਹੈ, ਕਿੱਡਾ ਕੌਨਫੀਡੈਂਸ ਬਿਲਡ ਹੋ ਜਾਂਦਾ, ਤੂੰ ਕਰ ਸਕਦਾ ਸਾਰਾ ਕੁਝ, ਰੱਬ ਤੇਰੇ ਵਿੱਚ ਹੈ। ਹੁਣ ਸਾਡੇ ਵਾਲਿਆਂ ਨੇ ਜਿੰਨਾ ਟਾਈਮ ਰੱਬ ਲੱਭਣ ਤੇ ਲਾਇਆ, ਆਪਣੇ ਆਪ ਨੂੰ ਲੱਭਣ ਤੇ ਲਾਉਂਦੇ, ਤੈਨੂੰ ਤੇਰੇ ਵਿੱਚੋਂ ਬੜਾ ਕੁਛ ਲੱਭ ਜਾਣਾ ਸੀ। ਆਪਣੇ ਆਪ ਵਿੱਚ ਚੁੱਭਾ ਲਾਓ, ਆਪਣੇ ਆਪ 'ਚ ਗੋਤਾ ਲਾਓ, ਡੁੱਬ ਜਾਓ ਆਪਣੇ ਆਪ 'ਚ, ਤੇ ਆਪਣੇ ਆਪ 'ਚ ਡੁੱਬੋਗੇ ਤੇ ਬੜਾ ਕੁਝ ਮਿਲਣਾ। ਆਪਣੇ ਆਪ 'ਚ ਡੁੱਬ ਕੇ, ਆਪਣੇ ਆਪ ਨੂੰ ਖੋਜ ਕੇ, ਆਪਣੇ ਆਪ ਨੂੰ ਲੱਭ ਕੇ, ਤੇ ਜਿਸ ਬੰਦ ਵੇਖੋ, ਇਹ ਆਪਾਂ ਬਹੁਤ ਵਾਰ ਗੱਲ ਕਰਦੇ ਹਾਂ, ਸੁਣਿਓ, ਸੂਰਜ ਦਾ ਹਿੱਸਾ ਕਿਰਨ ਹੈ, ਸਮੁੰਦਰ ਦਾ ਹਿੱਸਾ ਲਹਿਰ ਹੈ, ਤੇ ਰੱਬ ਦਾ ਹਿੱਸਾ ਬੰਦਾ ਹੈ। ਧਿਆਨ ਨਾਲ ਸੁਣਿਓ, ਲਹਿਰ ਆਪਣੇ ਆਪ ਨੂੰ ਲੱਭੇ ਤੇ ਚਾਹੇ ਸਮੁੰਦਰ ਨੂੰ ਲੱਭੇ, ਗੱਲ ਤੇ ਇੱਕੋ ਹੀ ਹੈ। ਲਹਿਰ ਆਪਣੇ ਆਪ ਨੂੰ ਲੱਭੇ ਲੱਭੇ ਲੱਭੇ, ਕੀ ਲੱਭੂ? ਸਮੁੰਦਰ। ਲਹਿਰ ਆਪ ਹੀ ਸਮੁੰਦਰ ਦਾ ਪਾਰਟ ਹੈ। ਕਿਰਨ ਆਪਣੇ ਆਪ ਨੂੰ ਲੱਭੇ, ਕੀ ਲੱਭੂ? ਸੂਰਜ, ਕਿਉਂਕਿ ਕਿਰਨ ਸੂਰਜ ਦਾ ਹੀ ਪਾਰਟ ਹੈ। ਤੇ ਬੰਦਾ ਆਪਣੇ ਆਪ ਨੂੰ ਲੱਭੇ, ਕੌਣ ਲੱਭੂ? ਰੱਬ, ਕਿਉਂਕਿ ਬੰਦਾ ਹੀ ਰੱਬ ਦਾ ਪਾਰਟ ਹੈ, ਹਿੱਸਾ ਹੈ। ਆਪਣੇ ਆਪ ਨੂੰ ਲੱਭਣਾ, ਮੈਂ ਜਿੱਦਾਂ ਦਾ ਵੀ ਹਾਂ, ਮੈਂ ਕੁਦਰਤ ਦਾ ਇੱਕ ਘੜਿਆ ਹੋਇਆ ਸਿਸਟਮ ਆ, ਮੈਂ ਆਪਣੇ ਆਪ ਨੂੰ ਲੱਭਾਂ, ਆਪਣੀ ਕਪੈਸਿਟੀ ਮੇਰੀ ਕੀ ਹੈ, ਮੈਂ ਕੀ ਕਰ ਸਕਦਾ। ਇਹ ਕਰਨਾ ਸੀ, ਸਾਡੇ ਲੈਕਚਰ ਚਾਹੀਦੇ ਸੀ ਅੰਦਰ ਨੂੰ, ਆਪਣੇ ਆਪ ਨੂੰ ਲੱਭਣ ਵਾਲੇ। ਤੇ ਅੱਜ ਲੈਕਚਰ ਕੀ ਦਿੱਤੇ ਜਾ ਰਹੇ ਗੁਰਦੁਆਰਿਆਂ 'ਚ? ਉਹਨੂੰ ਲੱਭਣ ਵਾਲੇ। ਯਾਤਰਾ ਕਰਾਉਣੀ ਸੀ ਅੰਦਰ ਦੀ, ਇਹ ਯਾਤਰਾ ਕਿੱਧਰ ਦੀ ਕਰਾ ਰਹੇ? ਬਾਹਰ ਦੀ, ਬਾਹਰ ਲੱਭ। ਪਰ ਸਾਡੇ ਗੁਰੂ ਸਾਹਿਬ ਨੇ ਅੰਦਰ ਦੀ ਯਾਤਰਾ ਕਰਾਈ ਹੈ।
ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ, ਪੀਪਾ ਪ੍ਰਣਵੇ ਪਰਮ ਤਤ ਹੈ, ਸਤਿਗੁਰ ਹੋਏ ਲਖਾਵੇ।
ਇਹ ਸ਼ਬਦ ਨੂੰ ਸ਼ੁਰੂ ਤੋਂ ਸੁਣ ਕੇ ਵੇਖੋ, ਕਹਿੰਦੇ ਯਾਤਰਾ ਅੰਦਰ ਦੀ ਕਰ। ਸੋ ਇੱਕ ਮਿੰਟ ਆਰਾਮ ਨਾਲ, ਡਿਲੇ ਨਾ ਵਧਾ, ਸਮਝ ਨਹੀਂ ਫਿਰ ਆਉਂਦੀ, ਆਰਾਮ ਨਾਲ ਪੜ੍ਹੋ।
ਕਾਯੋ ਦੇਵਾ ਕਾਯੋ ਦੇਵਲ ਕਾਯੋ ਜੰਗਮ ਜਾਤੀ।
ਕਹਿੰਦੇ ਕਾਇਆਂ ਨੂੰ ਖੋਜਣਾ ਹੀ ਹੈ ਸਾਰਾ ਕੁਛ, ਕਾਇਆਂ ਦੇ ਵਿੱਚ ਹੀ ਹੈ ਸਾਰਾ ਕੁਛ, ਸਭ ਯਾਤਰਾਵਾਂ, ਸਾਰਾ ਕੁਛ ਤੇਰੀ ਕਾਇਆ, ਆ ਕਾਇਆ, ਤੇ ਕਾਇਆਂ ਦੇ ਵਿੱਚ ਕੀ ਹੈ? ਆਤਮਾ, ਆ ਜਿਹੜਾ, ਇਹਨੂੰ ਖੋਜਣਾ ਹੀ ਸਾਰਾ ਕੁਛ ਹੈ। ਅੱਗੇ
ਕਾਇਆ ਬਹੁ ਖੰਡ ਖੋਜਤੇ, ਕਾਇਓ ਧੂਪ ਦੀਪ ਨਹੀਂ ਬੇਦਾ, ਕਾਇਓ ਪੂਜੋ ਪਾਤੀ।
ਦੁਬਾਰਾ ਪੜੋ ਸ਼ੁਰੂ ਤੋਂ ਫਿਰ।
ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ, ਕਾਇਓ ਧੂਪ ਦੀਪ ਨਹੀਂ ਬੇਦਾ, ਕਾਇਓ ਪੂਜੋ ਪਾਤੀ।
ਕਾਇਆ ਨੂੰ ਖੋਜਣਾ ਹੀ ਸਾਰਾ ਕੁਛ ਹੈ। ਕਿਹੜੇ ਨਾਰੀਅਲ ਕਿਹੜੀਆਂ ਧੂਫਾਂ, ਕਿਹੜੇ ਨਾਰੀਅਲ ਕਿਹੜੀਆਂ ਧੂਫਾਂ, ਕਹਿੰਦੇ ਆਪਣੇ ਆਪ ਨੂੰ ਖੋਜਣਾ ਹੀ ਸਾਰਾ ਕੁਛ ਸੀ। ਆਪਣੇ ਆਪ ਨੂੰ ਖੋਜ, ਕਿਹੜੇ ਪੱਤੇ ਫੁੱਲ ਪੱਤੇ ਚੜਾਉਂਦਾ ਫਿਰਦਾ, ਕਿਹੜੀ ਪੂਜਾ ਕਰਦਾ ਫਿਰਦਾ, ਆਪਣੇ ਆਪ ਨੂੰ ਲੱਭ, ਆਪਣੇ ਆਪ ਨੂੰ ਖੋਜ। ਅੱਗੇ
ਕਾਇਆ ਬਹੁ ਖੰਡ ਖੋਜਤੇ, ਨਵ ਨਿਧ ਪਾਈ, ਨਾ ਕਛ ਆਇਬੋ ਨਾ ਕਛ ਜਾਇਬੋ, ਰਾਮ ਕੀ ਦੁਹਾਈ।
ਕਹਿੰਦੇ ਵਾਸਤਾ ਜੇ ਤੁਹਾਨੂੰ ਰਾਮ ਦਾ, ਰਮੇ ਹੋਏ ਦਾ, ਰੱਬ ਦਾ, ਤੁਹਾਨੂੰ ਦੁਹਾਈ ਪਾ ਕੇ ਮੈਂ ਕਹਿ ਰਿਹਾ, ਰਾਮ ਦੀ ਦੁਹਾਈ ਪਾ ਕੇ ਕਹਿ ਰਿਹਾ ਕਿ ਕੁਛ ਆਉਂਦਾ ਜਾਂਦਾ ਨਹੀਂ ਇੱਥੇ, ਇੱਕ ਹੀ ਐਨਰਜੀ ਹੈ, ਯੂਨੀਵਰਸਲ ਐਨਰਜੀ ਸ਼ੇਪ ਬਦਲਦੀ ਹੈ, ਕੁਛ ਆਉਂਦਾ ਨਹੀਂ, ਕੁਛ ਜਾਂਦਾ ਨਹੀਂ, ਕੁਛ ਜੰਮਦਾ ਨਹੀਂ, ਕੁਛ ਮਰਦਾ ਨਹੀਂ, ਜੋ ਕੁਛ ਪਾਇਆ ਸੋ ਇੱਕ ਵਾਰ ਐਨਰਜੀ ਹੈ, ਇੱਕ ਰੀਸਾਈਕਲ ਐਨਰਜੀ ਹੋ ਰਹੀ ਹੈ, ਕੁਛ ਆਉਂਦਾ ਜਾਂਦਾ ਨਹੀਂ ਇੱਥੇ। ਆ ਜਿਹੜਾ ਪੜ੍ਹੇ ਲਿਖੇ ਬੱਚੇ ਇੱਥੇ ਦੇ ਜ਼ਿਆਦਾ ਜਾਣਦੇ ਹੈ ਆਹ ਗੱਲਾਂ ਨੂੰ, ਮੇਰੇ ਵਾਲੀਆਂ ਗੱਲਾਂ ਨੂੰ ਇੱਥੋਂ ਦੇ ਪੜ੍ਹੇ ਲਿਖੇ ਬੱਚੇ ਜ਼ਿਆਦਾ ਜਾਣਦੇ ਹੈ। ਐਨਰਜੀ ਰੀਸਾਈਕਲ ਹੁੰਦੀ ਹੈ, ਕੁਛ ਆਉਂਦਾ ਜਾਂਦਾ ਨਹੀਂ। ਸਾਹਿਬਜ਼ਾਦੇ ਕਹਿੰਦੇ ਆ ਮਰਨਾ ਨੀਆਂ 'ਚ ਚਿਣਨਗੇ, ਮਾਰ ਥੋੜ੍ਹਾ ਦੇਣਗੇ, ਮਰਦਾ ਤਾਂ ਹੈ ਹੀ ਕੁਛ ਨਹੀਂ, ਮਰਦਾ ਤਾਂ ਐਨਰਜੀ ਨੂੰ ਕੀ ਮਾਰੋਗੇ ਤੁਸੀਂ? ਮੇਰੇ ਹੱਥ 'ਚ ਰੁਮਾਲ ਫੜਿਆ, ਮਾਰ ਕੇ ਵਿਖਾਓ ਇਹਨੂੰ, ਕਿਵੇਂ ਮਾਰੋਗੇ ਇਹਨੂੰ? ਅੱਗ ਲਾ ਦਿਓ, ਸ਼ੇਪ ਬਦਲ ਗਈ, ਮਰਿਆ ਨਹੀਂ, ਉਹ ਇਹ ਰੁਮਾਲ ਨਹੀਂ ਰਹੇਗਾ, ਸਵਾਹ ਬਣ ਜਾਏਗੀ, ਖਤਮ ਤਾਂ ਨਹੀਂ ਹੋਇਆ, ਪਾਣੀ 'ਚ ਰੋੜਦੇ ਅਜੇ ਵੀ ਹੈਗਾ, ਹਵਾ 'ਚ ਉੱਡ ਜਾਏਗਾ ਅਜੇ ਵੀ ਹੈਗਾ, ਖਤਮ ਕਰਕੇ ਵਿਖਾਓ, ਖਤਮ ਨਹੀਂ ਕਰ ਸਕਦੇ ਤੁਸੀਂ, ਪੰਜ ਤੱਤ ਇੱਥੇ ਹੀ ਨੇ, ਇੱਥੇ ਹੀ ਰਹਿਣਗੇ, ਕੁਛ ਜੰਮਦਾ ਨਹੀਂ, ਕੁਛ ਮਰਦਾ ਨਹੀਂ। ਪੰਚਮ ਪਾਤਸ਼ਾਹ ਦਾ ਸ਼ਬਦ ਵੀ ਆਪਾਂ ਪੜ੍ਹਦੇ ਹਾਂ ਕਿ ਭਾਈ ਇਹ ਭੁਲੇਖਾ ਕੱਢ ਦਿਓ, ਕੌਣ ਮੂਆ ਰੇ, ਕੌਣ ਮੂਆ, ਕਿਹੜਾ ਕਿਹੜੀ ਚੀਜ਼ ਮਰੀ ਹੈ ਤੇ ਤੈਨੂੰ ਕਹਿੰਦੇ ਕਿ ਮਰ ਗਿਆ, ਕੌਣ ਮੂਆ? ਕਹਿੰਦੇ ਕੁਛ ਨਹੀਂ ਮਰਿਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋ ਚਲਤ ਭਇਆ, ਇਹ ਤੇ ਸਿਸਟਮ ਹੈ, ਇੱਕ ਨਿਯਮ ਹੈ, ਇਹ ਰੀਸਾਈਕਲ ਹੋ ਰਿਹਾ ਸਾਰਾ ਕੁਝ, ਮਰਦਾ ਮੁਰਦਾ ਇੱਥੇ ਕੁਛ ਨਹੀਂ। ਆ ਨੁਕਤੇ ਥੋੜਾ ਜਿਹਾ ਸਮਝ ਲੈਣਾ, ਫਿਰ ਆਪਾਂ ਸਾਹਿਬਜ਼ਾਦਿਆਂ ਦੀ ਗੱਲ ਸ਼ੁਰੂ ਕਰਦੇ ਹਾਂ।
ਪਵਨ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ।
ਬਸ ਏਦਾਂ ਏਦਾਂ ਸਮਝ ਲਓ, ਜਿਵੇਂ ਇੱਕ ਵਾਵ ਰੋਲਾ ਆਉਂਦਾ ਨਾ, ਸ਼ੇਪ ਬਣਾ ਲੈਂਦਾ ਹੈ, ਐਨਰਜੀ ਦੀ ਇੱਕ ਸ਼ੇਪ ਬਣੀ ਹੋਈ ਹੈ, ਐਟਮਸ ਨੇ ਜਿਹੜੇ, ਪਰਮਾਣੂ ਨੇ ਜਿਹੜੇ, ਸ਼ੇਪ ਵਾਵ ਰੋਲੇ ਨੂੰ ਕੀ ਕਹਿੰਦੇ ਆ ਭਲਾ? ਟੋਰਨੇਡੋ। ਅੱਛਾ, ਇੱਕ ਤੇ ਇੰਗਲਿਸ਼ ਦਾ ਬੜਾ ਪੰਗਾ ਹੈ। ਅੱਛਾ, ਇਹ ਕੀ ਬੋਲੀ ਤੂੰ ਬੋਲ?
ਟੋਰਨੇਡੋ।
ਟੋਰਨੇਡੋ ਉਹ ਇੱਕ ਸ਼ੇਪ ਹੈ, ਵੇਖੋ ਇੱਥੇ ਹੀ ਸ਼ੇਪ ਬਣੀ ਹੈ, ਉਹਦੀ ਸ਼ੇਪ ਬਣਦੀ ਹੈ, ਹੈ ਤੇ ਇਹਦਾ ਹੀ ਪਾਰਟ ਹੈ, ਇੱਕ ਇਹਦਾ ਹੀ ਇੱਕ ਪਾਰਟ ਹੈ, ਇਕੱਠਾ ਹੋਇਆ ਉਹ ਇੱਦਾਂ ਬਣ ਜਾਂਦਾ। ਇਸੇ ਤਰ੍ਹਾਂ ਆਹ ਬਾਡੀ ਹੈ ਜਿਹੜੀ, ਨਿੱਕੇ 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 ਪਰਮਾਣੂ ਇੱਦਾਂ ਇੱਦਾਂ ਘੁੰਮ ਰਹੇ ਹੈ, ਛੋਟੇ ਛੋਟੇ ਐਟਮਸ ਨੇ ਜਿਹੜੇ, ਇੱਕ ਸ਼ੇਪ ਬਣ ਰਹੀ ਹੈ, ਸ਼ੇਪ ਬਣੀ ਹੋਈ, ਇਹ ਉਹ ਸ਼ੇਪ ਬਣਦੀ ਹੈ ਇੱਕ ਦਿਨ ਲਈ, ਦੋ ਘੰਟਿਆਂ ਲਈ, ਚਾਰ ਘੰਟਿਆਂ ਲਈ ਉਹ ਸ਼ੇਪ ਬਣਦੀ ਹੈ, ਇਹ ਕਈ ਸ਼ੇਪ 60-70 ਸਾਲ ਲਈ ਬਣ ਜਾਂਦੀ, 80 ਸਾਲ ਲਈ ਬਣ ਜਾਂਦੀ, 90 ਸਾਲ ਲਈ ਬਣ ਜਾਂਦੀ, ਇੱਕ ਸ਼ੇਪ ਬਣੀ ਹੈ, ਹੋਰ ਕੁਛ ਨਹੀਂ, ਇਹਦਾ ਇੱਕ ਟਾਈਮ ਹੈ, ਇੱਕ ਜਦੋਂ ਸਮਾਂ ਆਇਆ ਇੱਕ ਇੱਕ ਚੀਜ਼ ਸਾਰੇ ਤੱਤ ਇੱਦਾਂ ਖਿਲਰ ਜਾਣਗੇ, ਆਪਸ 'ਚ ਮਿਲ ਜਾਣਗੇ, ਦੁਬਾਰਾ ਕਿਤੇ ਜੁੜਦੇ ਰਹਿਣਗੇ, ਕੋਈ ਖੇਡ ਦਾ ਇਹਦਾ ਗੁਰੂ ਸਾਹਿਬ ਕਹਿੰਦੇ ਤੇਰਾ ਕੀਤਾ ਜਦੋ ਨਾਹੀਂ, ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਕੀ ਹੀਰਾ, ਕੋਈ ਨਾ ਜਾਣਾ ਹੈ ਤੇਰਾ ਕੀਤਾ ਕੇਵਲ ਚੀਰਾ, ਆਫਟਰ ਡੈਥ ਕੀ ਹੋਣਾ, ਉਹ ਕਹਿੰਦੇ ਕੋਈ ਨਾ ਜਾਣਾ ਹੈ ਤੇਰਾ ਕੀਤਾ ਕੇਵਲ ਚੀਰਾ, ਕਿੱਧਰ ਗਿਆ? ਨਾਨਕ ਹੁਕਮ ਨਾ ਜਾਪਈ, ਇਹ ਨਿਯਮ ਜਾਣਿਆ ਨਹੀਂ ਜਾ ਸਕ, ਜਾਪਈ ਜਾਣਿਆ, ਤਾਂ ਹੀ ਕਹਿੰਦਾ ਜਪ ਮਤਲਬ ਜਾਣ, ਨਾਨਕ ਹੁਕਮ ਨਾ ਜਾਪਈ, ਸਮਝਿਆ ਨਹੀਂ ਜਾਂਦਾ, ਨਾਨਕ ਹੁਕਮ ਨਾ ਜਾਪਈ ਕਿੱਥੇ ਜਾਏ ਸਮਾਂ ਹੈ, ਉਹ ਐਨਰਜੀ ਹੈ ਇੱਕ ਬਸ। ਹੁਣ ਜਿੰਨਾ ਕੁ ਟਾਈਮ ਇੱਕ ਵਾਵ ਰੋਲਾ ਬਣਦਾ ਹੈ, ਇੱਕ ਸ਼ੇਪ ਬਣੀ ਹੈ, ਇਹ ਸ਼ੇਪ ਬਣੀ ਹੈ, ਇਹਨੂੰ ਸਮਝ ਕੇ, ਜਿੰਨਾ ਕੁ ਨਿਯਮਾਂ ਨੂੰ, ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਸੋਹਣੀ ਜ਼ਿੰਦਗੀ ਜਿਉਂ ਸਕਦੇ ਹਾਂ, ਜਿਉਂ ਹੀ ਜਿੰਨਾ ਕੁ ਟਾਈਮ ਪੀਰੀਅਡ ਸਾਡੇ ਕੋਲ ਹੈ, ਇਹਦਾ ਆਨੰਦ ਲੈ ਲਈਏ, ਜ਼ਿੰਦਗੀ ਜੀ ਲਈਏ, ਜ਼ਿੰਦਗੀ ਸਿੱਖਣੀ, ਜ਼ਿੰਦਗੀ ਸਿੱਖਣੀ, ਅਤੇ ਜ਼ਿੰਦਗੀ ਜਿਹੜੇ ਬੰਦਾ ਜ਼ਿੰਦਗੀ ਸਿੱਖਣੀ ਹੈ ਅਤੇ ਜ਼ਿੰਦਗੀ ਦੇ ਵਿੱਚ ਕੰਮ ਕਰਨਾ ਬੜਾ ਜ਼ਰੂਰੀ ਹੋ ਜਾਣਾ, ਪੀਸ ਆਫ ਮਾਇੰਡ ਵੀ ਜ਼ਰੂਰੀ ਹੋ ਜਾਣਾ, ਬੱਚਿਆਂ ਦੀ ਕੇਅਰ ਕਰਨੀ ਵੀ ਜ਼ਰੂਰੀ ਹੋ ਜਾਣਾ, ਹਰ ਇੱਕ ਚੀਜ਼ ਨੂੰ ਸਮਝਣਾ ਆਟੋਮੈਟਿਕ ਜ਼ਰੂਰੀ ਹੋ ਜਾਣਾ, ਸਾਰੀਆਂ ਚੀਜ਼ਾਂ ਕਾਹਦੇ ਲਈ ਜ਼ਰੂਰੀ ਨੇ? ਜ਼ਿੰਦਗੀ ਲਈ, ਜਿਉਣ ਲਈ। ਤੇ ਜਿਹੜੇ ਬੰਦੇ ਜਿਉਣ ਲਈ ਤੰਗ ਕਰਦੇ ਸੀ, ਡਿਕਟੇਟਰਸ਼ਿਪ ਸੀ, ਗੁਰੂ ਸਾਹਿਬ ਦਾ ਵੇਲਾ ਸੀ, ਤੰਗ ਕਰਦੇ ਸੀ ਜਿਹੜੇ, ਉਹਨਾਂ ਨੇ ਤਲਵਾਰ ਵੀ ਚੁੱਕੀ, ਕਹਿੰਦੇ ਆਹ ਹੈ, ਅਸੀਂ ਤੇ ਜ਼ਿੰਦਗੀ ਦੀ ਲੜਾਈ ਲੜ ਰਹੇ ਹਾਂ, ਜਿਹੜਾ ਟਾਈਮ ਪੀਰੀਅਡ ਆ ਉਹਦਾ ਨੁਕਸਾਨ ਹੋ ਰਿਹਾ, ਜਿਹੜਾ ਟਾਈਮ ਮਿਲਿਆ ਉਹਦਾ ਨੁਕਸਾਨ ਹੋ ਰਿਹਾ ਭਾਈ, ਥੋੜੇ ਜਿਹੇ ਚਿਰ ਲਈ ਤੇ ਇੱਕ ਸ਼ੇਪ ਬਣੀ ਆ, ਉਹਨੂੰ ਖੁੱਲਣ ਕਿਉਂ ਨਹੀਂ ਦੇ ਰਹੇ ਤੁਸੀਂ? ਉਹਦੀ ਲੜਾਈ ਜਿਹੜੀ ਹੈ ਇਸ ਚੀਜ਼ ਦੀ ਹੋ ਰਹੀ ਹੈ, ਤੇ ਗੁਰੂ ਸਾਹਿਬ ਆਹ ਤੁਸੀਂ ਸਮਝ ਗਏ ਨਾ ਨੁਕਤਾ, ਤੇ ਆਹ ਸ਼ਬਦ ਤੁਸੀਂ ਘਰ ਜਾ ਕੇ ਖੋਲ ਕੇ ਇੰਟਰਨੈਟ ਦੇ ਉੱਤੇ ਫੋਨ ਦੇ ਵਿੱਚ ਤੁਸੀਂ ਕੱਢ ਕੇ ਪੜਿਓ, ਗੁਰੂ ਸਾਹਿਬ ਕਹਿੰਦੇ ਕੋਈ ਚੀਜ਼ ਜੰਮਦੀ ਮਰਦੀ ਨਹੀਂ, ਇੱਕ ਵਾਰੀ ਪਿਆ ਸਾਰਾ ਕੁਝ, ਜੋ ਕੁਛ ਪਾਇਆ ਸੋ ਏਕਾ ਵਾ, ਇੱਕ ਵਾਰੀ ਪਾਣੀ ਆ ਗਿਆ ਰੀਸਾਈਕਲ ਹੋ ਰਿਹਾ, ਕਦੇ ਬਰਸਾਤ ਬਣ ਜਾਂਦਾ, ਕਦੇ ਨਦੀਆਂ ਬਣ ਜਾਂਦਾ, ਦਰਿਆ ਬਣ ਜਾਂਦਾ ਹੈ, ਫਿਰ ਸਮੁੰਦਰ 'ਚ ਚਲੇ ਜਾਂਦਾ ਹੈ, ਫਿਰ ਬੱਦਲ ਬਣ ਜਾਂਦਾ ਹੈ, ਫਿਰ ਐਂ ਸ਼ੇਪ ਰੀਸਾਈਕਲ ਹੋਈ ਜਾਂਦੀ ਹੈ, ਵਾਟਰ ਰੀਸਾਈਕਲ ਹੋ ਰਿਹਾ, ਨਵਾਂ ਨਹੀਂ ਆ ਰਿਹਾ, ਘੁੰਮ ਰਿਹਾ ਬਸ, ਰੀਸਾਈਕਲ ਇੱਦਾਂ ਹੀ ਹੈ, ਐਨਰਜੀ ਹੈ ਬਸ। ਹੁਣ ਆਹ ਸ਼ਬਦ ਨੂੰ ਤੁਸੀਂ ਸਮਝ ਕੇ ਵੇਖੋ, ਤੁਹਾਡਾ ਜੀ ਕਰੇਗਾ। ਮੈਂ ਨਾ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਤੇ ਚੁੱਕ ਕੇ ਰੱਖਾਂ, ਇੰਨੇ ਵਧੀਆ ਉਸ ਵੇਲੇ ਕਿੱਦਾਂ ਇਹ ਕਿਹਾ ਗੁਰੂ ਸਾਹਿਬ ਨੇ, ਰਿਸਪੈਕਟ ਕਿੱਡੀ ਵੱਡੀ ਹੈ। ਅਸਲ ਰਿਸਪੈਕਟ ਕਰਨਗੇ ਤੁਹਾਡੇ ਬੱਚੇ। ਮੇਰੀ ਉਹ ਭੈਣੋ, ਜੇ ਇਸ ਤਰੀਕੇ ਸਿਰ ਪੜ੍ਹੇ ਲਿਖੇ ਬੱਚਿਆਂ ਨੂੰ ਸਮਝਾ ਦਿਓ, ਤੁਹਾਡੇ ਨਿਆਣੇ ਗੁਰੂ ਗ੍ਰੰਥ ਸਾਹਿਬ ਦੀ ਦਿਲੋਂ ਰਿਸਪੈਕਟ ਕਰਨਗੇ। ਹੁਣ ਤਾਂ ਕਹਿੰਦੇ ਮੱਥਾ ਨਹੀਂ ਟੇਕਦਾ ਸਾਡਾ ਨਿਆਣਾ, ਨੌਜਵਾਨ ਗੁਰਦੁਆਰੇ ਨਹੀਂ ਜਾਂਦਾ, ਮੱਥਾ ਨਹੀਂ ਟੇਕਦਾ। ਧੱਕੇ ਨਾਲ ਨਾ ਕਰੋ, ਬੱਚੇ ਨੂੰ ਸਹੀ ਲੌਜੀਕਲ ਸਮਝਾ ਦਿਓ, ਪ੍ਰੈਕਟੀਕਲ ਸਮਝਾਓ। ਉਹ ਸਕੂਲ ਵਿੱਚ ਵੀ ਇੱਦਾਂ ਦਾ ਕੁਝ ਪੜ੍ਹ ਕੇ ਆਇਆ, ਜਦੋਂ ਕਹੇਗਾ ਗੁਰਬਾਣੀ 'ਚ 500 ਸਾਲ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਇੱਦਾਂ ਲਿਖਿਆ, ਉਹ ਕਹੇਗਾ ਅੱਛਾ ਯਾਰ ਕੌਣ ਸੀ ਗੁਰੂ ਅਰਜਨ ਦੇਵ ਜੀ। ਉਹਦੀ ਰਿਸਪੈਕਟ, ਅਸਲ ਰਿਸਪੈਕਟ ਹੋਏਗੀ ਬੱਚੇ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ। ਤੁਹਾਡੇ ਪੜ੍ਹੇ ਲਿਖੇ ਬੱਚੇ ਦਿਲੋਂ ਸਤਿਕਾਰ ਕਰਨਗੇ ਗੁਰੂ ਗ੍ਰੰਥ ਸਾਹਿਬ ਦਾ, ਜਿੱਦਣ ਉਹਨਾਂ ਨੂੰ ਇਹ ਕੌਨਸੈਪਟ ਸਮਝ ਆਉਣਗੇ ਵੀ ਗੁਰਬਾਣੀ ਦੇ ਵਿੱਚ ਇੱਦਾਂ ਦਾ ਕੁਝ ਵੀ ਦੱਸਿਆ ਸੀ। ਹੁਣ ਤੇ ਅਸੀਂ ਧੱਕੇ ਨਾਲ ਲਿਆਉਂਦੇ ਹਾਂ, ਇੱਦਾਂ ਬੱਚੇ ਜੁੜਨੇ ਆ। ਇਹ ਕਹਿੰਦੇ ਆ ਇਹ ਤੋੜਦੇ ਆ, ਨਹੀਂ ਭਾਈ, ਯੂਥ ਹੈ ਜਿਹੜਾ ਇੱਦਾਂ ਦੀਆਂ ਗੱਲਾਂ ਨਾਲ ਜੁੜੇਗਾ। ਮੈਨੂੰ ਨਾ ਤੁਸੀਂ 2 ਘੰਟੇ ਟਾਈਮ ਦੇ ਦਿਓ, ਮੇਰੇ ਸਾਹਮਣੇ 100 ਬੱਚਾ 15 ਤੋਂ 20 ਸਾਲ ਦੀ ਏਜ ਦਾ ਬਿਠਾਓ, 15 ਤੋਂ 20 ਸਾਲ ਦਾ 100 ਬੱਚਾ ਬਿਠਾ ਦਿਓ, ਤੇ ਮੇਰੇ ਨਾਲ ਇੱਕ ਇੰਗਲਿਸ਼ ਵਿੱਚ ਸਮਝਾਉਣ ਵਾਲਾ ਚਲੋ ਬੱਚਾ ਹੋਵੇ ਕੋਈ, ਜੇ ਪੰਜਾਬੀ ਸਮਝ ਜਾਣ ਤੇ ਚੰਗਾ। 2 ਘੰਟੇ ਟਾਈਮ ਦੇ ਦਿਓ, ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ। ਉਹ 100 ਚੋਂ 90 ਬੱਚੇ ਸਾਰੀ ਜ਼ਿੰਦਗੀ ਗੁਰੂ ਗ੍ਰੰਥ ਸਾਹਿਬ ਦੀ ਰਿਸਪੈਕਟ ਕਰਦੇ ਰਹਿਣਗੇ। ਉਹਨਾਂ ਨੂੰ ਗੁਰੂ ਨਾਨਕ ਪਿਆਰਾ ਲੱਗੇਗਾ, ਉਹਨਾਂ ਨੂੰ ਭਗਤ ਕਬੀਰ ਜੀ ਚੰਗੇ ਲੱਗਣਗੇ, ਕਿਉਂਕਿ ਉਹਨਾਂ ਨੂੰ ਲੌਜੀਕਲ ਸਮਝਾਇਆ ਜਾਵੇ, ਸੈਂਟੀਫਿਕ ਸਮਝਾਇਆ ਜਾਵੇ, ਕਾਮਨ ਸੈਂਸ ਉਹਨਾਂ ਨੂੰ ਹੈ। ਇੱਥੋਂ ਦੇ ਬੱਚਿਆਂ ਨੂੰ ਸਮਝਾਉਣਾ ਬਹੁਤ ਸੌਖਾ ਹੈ, ਈਜ਼ੀ ਹੈ ਬੜਾ। 90 ਬੱਚੇ ਰਿਸਪੈਕਟ ਕਰਨਗੇ, ਭੁੱਲਣਗੇ ਨਹੀਂ ਕਦੇ ਗੁਰੂ ਗ੍ਰੰਥ ਸਾਹਿਬ ਨੂੰ, ਦਿਲੋਂ ਸਤਿਕਾਰ ਦੇਣਗੇ। ਗੁਰਦੁਆਰੇ ਨਾਮ ਹੀ ਆਏਗਾ ਪਰ ਗੁਰੂ ਗ੍ਰੰਥ ਸਾਹਿਬ ਦਾ ਨਾਂ ਲੈ ਕੇ ਉਹਨੂੰ ਚੰਗਾ ਲੱਗੇਗਾ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ। ਗੁਰੂ ਨਾਨਕ ਨਾਲ ਪਿਆਰ ਪਏਗਾ ਉਹਦਾ, ਕਿਉਂਕਿ ਉਹ ਪ੍ਰੈਕਟੀਕਲ ਸਮਝਣਾ ਚਾਹੁੰਦਾ ਹੈ। ਜਿਹੜਾ ਤੁਸੀਂ ਸਮਝਾ ਰਹੇ ਹੈ ਉਹ ਪ੍ਰੈਕਟੀਕਲ ਨਹੀਂ, ਉਹ ਮੈਜਿਕ ਹੈ ਸਾਰੇ ਦਾ ਸਾਰਾ। ਬੱਚੇ ਕਹਿੰਦੇ ਨਹੀਂ ਸੈਂਸ ਬਣਦੀ, ਤੁਸੀਂ ਧੱਕੇ ਨਾਲ ਕਹਿੰਦੇ ਆ ਮਨਾਓ ਇੱਦਾਂ ਕਰੋ, ਉਹ ਬੱਚੇ ਨਹੀਂ ਮੰਨਣਾ ਚਾਹੁੰਦੇ। ਬੱਚਿਆਂ ਲਈ ਬੜਾ ਨੁਕਸਾਨ ਹੈ, ਬਾਹਰ ਖੜੇ ਆ ਫੱਟੀਆਂ ਲੈ ਕੇ। ਜਦੋਂ ਸਮਾਂ ਆਉਣਾ ਹੈ ਨਾ, ਇਹਨਾਂ ਦੇ ਬੱਚੇ 100 ਦੇ ਵਿੱਚੋਂ 5 ਰਹਿ ਜਾਂਦੇ ਆ, 95 ਪੁੱਠੇ ਪਾਸੇ ਚੱਲਦੇ ਆ, 95 ਕਿਉਂ ਚੱਲਦੇ ਆ ਭਲਾ? ਸਿੱਖੀਆਂ ਦਿੱਤੀਆਂ ਨਹੀਂ ਜਾਂਦੀਆਂ, ਸਿੱਖੀ ਤੇ ਲਈ ਜਾਂਦੀ ਹੈ ਵੀਰੋ। 20 ਸਾਲ ਹੋ ਗਏ ਆ ਪੰਜਾਬ ਵਿੱਚ ਅਕੈਡਮੀਆਂ ਖੁੱਲੀਆਂ ਨੂੰ, ਅਕੈਡਮੀਆਂ ਵੀ ਬੱਚੇ ਜਿਹੜੇ ਹੈ 200 ਅਕੈਡਮੀ ਪੰਜਾਬ 'ਚ ਹੈ ਵੀ ਬੱਚੇ ਸਿੱਖੀ ਆਊ। ਅਗਰਾਹੀਆਂ ਦਿੱਤੀਆਂ ਲੋਕਾਂ ਨੇ ਬੱਚਿਆਂ 'ਚ ਸਿੱਖੀ ਆਊਗੀ, ਬਾਣਾ ਪਾ ਕੇ ਬੱਚੇ ਜਾਣਗੇ। ਭਰਾਵੋ ਮੇਰਿਓ, 20 ਸਾਲ ਤੋਂ ਜੇ ਅਕੈਡਮੀਆਂ 'ਚ ਬੱਚੀ, ਜੇ ਕਿਤੇ ਸਿੱਖੀ ਅਕੈਡਮੀਆਂ 'ਚ ਦਿੱਤੀ ਜਾਂਦੀ ਹੁੰਦੀ, ਇਹ ਤੈਨੂੰ ਕੀ ਲੱਗਦਾ ਵੀ ਇੱਦਾਂ ਸਕੂਲ 'ਚ ਸਿੱਖੀ ਦੇ ਸਕਦਾ ਤੂੰ ਬੱਚੇ ਨੂੰ, ਅਕੈਡਮੀ 'ਚ ਦੇ ਸਕਦਾ ਤੂੰ ਸਿੱਖੀ? ਜੇ ਇੱਦਾਂ ਸਿੱਖੀ ਦੇ ਸਕਦੇ ਹੁੰਦੇ, 1 ਸਾਲ ਦਾ 2-2 ਲੱਖ ਬੱਚਾ ਪੜ੍ਹ ਕੇ 10th ਕਰਕੇ ਬਾਹਰ ਨਿਕਲਦਾ ਹੈ, ਅੱਜ ਸਿੱਖੀ ਸਿੱਖੀ ਹੋਣੀ ਸੀ ਸਾਰੇ ਪਾਸੇ, ਬਾਹਰ ਆਉਣ ਸਾਰ ਕੇਸ ਘਟਾ ਦਿੰਦੇ ਆ, ਨਿਕਲਣ ਸਾਰ। ਜੁੜਿਆ ਕਿਹੜਾ ਰਹਿੰਦਾ? ਜਿਹੜਾ ਜੁੜਿਆ ਰਹਿਣਾ ਚਾਹੁੰਦਾ ਹੈ। ਟਿਕਦਾ ਕਿਹੜਾ? ਜਿਹੜਾ ਟਿਕਿਆ ਰਹਿਣਾ ਚਾਹੁੰਦਾ ਹੈ। ਸਿੱਖੀ ਦਿੱਤੀ ਨਹੀਂ ਜਾਂਦੀ, ਸਿੱਖੀ ਲਈ ਜਾਂਦੀ ਹੈ। ਸਾਡੇ ਵਾਲੇ ਕਹਿੰਦੇ ਆ ਦੇ ਦਿਆਂਗੇ ਸਿੱਖੀ, ਇੱਦਾਂ ਨਹੀਂ ਹੋਣਾ। ਇੱਦਾਂ ਤੁਹਾਨੂੰ ਲੱਗਦਾ ਹੈ ਵੀ ਅਸੀਂ ਬਾਣਾ ਪਵਾਤਾ, ਬੱਚੇ ਨੂੰ ਤਿਆਰ ਕਰਤਾ, ਬੱਚਾ ਹੁਣ ਸਿੱਖੀ 'ਚ ਰਹੂਗਾ? ਨਹੀਂ ਭਰਾਵਾ, ਬੱਚੇ ਨੂੰ ਫਰੀਡਮ ਦੇ। ਜਿੱਦਣ ਮੌਕਾ ਆਏਗਾ ਬੱਚਾ ਮੰਗ ਕੇ ਸਿੱਖੀ ਲਵੇ ਵੀ ਮੇਰਾ ਜੀ ਕਰਦਾ ਮੈਂ ਇੱਧਰ ਨੂੰ ਆਉਣਾ। ਮਾਂ ਪਿਓ ਆਪਣੀ ਮਰਿਆਦਾ ਰੱਖੋ, ਮਾਂ ਪਿਓ ਡਿਸਿਪਲਿਨ ਰੱਖੋ, ਵਧੀਆ ਜੀਵਨ ਜਿਉਂ ਕੇ ਵਿਖਾਓ। ਬੱਚੇ ਦੇ ਬੱਚਾ ਇੱਦਾਂ ਤੁਹਾਡੇ ਵੱਲ ਵੇਖ ਵੇਖ ਕੇ ਕਹੇ ਮੈਂ ਵੀ ਇੱਦਾਂ ਹੀ ਪੱਗ ਬੰਨਣੀ ਹੈ, ਮੈਂ ਵੀ ਦਾੜੀ ਰੱਖਣੀ ਹੈ, ਮੈਂ ਵੀ ਕੇਸ ਰੱਖਣੀ ਹੈ। ਬੱਚੇ ਦਾ ਜੀ ਕਰੇ, ਜਦੋਂ ਸਿੱਖੀ ਥੋਪੋਗੇ ਨਿਆਣੇ ਉੱਤੋਂ ਕੁਝ ਹੋਰ ਕਰਨਗੇ, ਅੰਦਰ ਜਾ ਕੇ ਕੁਝ ਹੋਰ ਕਰਨਗੇ, ਕਰਨਗੇ ਕੁਝ ਹੋਰ, ਦੱਸਣਗੇ ਕੁਝ ਹੋਰ, ਡਬਲ ਫੇਸ ਬਣਨਗੇ। ਡਬਲ ਫੇਸ ਤੇ ਮੈਂ ਕੈਨੇਡਾ ਵੀ ਗੱਲ ਕੀਤੀ ਸੀ ਅਸੀਂ ਡਬਲ ਫੇਸ ਤੇ ਸਾਡੇ ਵੱਲ ਵੇਖਦੇ ਹੀ ਹੈ ਸਾਡਾ ਬੱਚਾ ਇੱਦਾਂ ਨਹੀਂ ਕਰਦਾ ਸਾਡਾ ਬੱਚਾ ਉਹ ਭਰਾਵਾ ਡਬਲ ਫੇਸ ਨਹੀਂ ਤੇਰਾ ਬੱਚਾ ਸ਼ੁਕਰ ਕਰ ਅਸੀਂ ਕੀ ਕਰਦੇ ਹਾਂ ਇੱਦਾਂ ਮਾਸੀ ਜੀ ਸਤਿ ਸ਼੍ਰੀ ਅਕਾਲ ਬੁਲਾ ਪੁੱਤਰ ਮਾਸੀ ਨੂੰ ਲੈ ਬੇਟਾ ਭੂਆ ਆਈ ਹੈ ਸਤਿ ਸ਼੍ਰੀ ਅਕਾਲ ਬੁਲਾ ਉਹ ਬੱਚਾ ਵਿਚਾਰਾ ਆਉਂਦਾ ਹੈ ਸਤਿ ਸ਼੍ਰੀ ਅਕਾਲ ਬੱਚਾ ਫਿਰ ਭੱਜਣ ਤੂੰ ਖੜ ਇੱਥੇ ਬੁਲਾ ਇਹਨੂੰ ਸਤਿ ਸ਼੍ਰੀ ਅਕਾਲ ਨਹੀਂ ਬੁਲਾਉਂਦਾ ਤੇਰਾ ਫੁੱਫੜ ਆਇਆ ਤੇਰਾ ਮਾਸੜ ਆਇਆ ਤੇਰੀ ਭੂਆ ਆਈ ਹੈ ਸਤਿ ਸ਼੍ਰੀ ਅਕਾਲ ਨਹੀਂ ਬੁਲਾਉਂਦਾ ਉਹ ਬੱਚਾ ਬੁਲਾ ਤੇ ਲੈਂਦਾ ਫਿਰ ਉਹ ਪਤਾ ਕੀ ਵੇਖਦਾ ਵੀ ਭੂਆ ਉੱਠ ਕੇ ਗਈ ਤੇ ਬੀਬੀ ਮੇਰੀ ਨੇ ਗੱਲ ਸ਼ੁਰੂ ਕਰਤੀ ਲੈ ਇਹ ਵੇਖ ਲਾ ਹੁਣ ਕੱਪੜੇ ਕਿੱਦਾਂ ਦੇ ਪਾਈ ਫਿਰਦੇ ਪਰਸ ਵੇਖ ਇਹਦਾ ਕੰਮ ਕਿੱਦਾਂ ਬੱਚਾ ਵੇਖਦਾ ਤੁਸੀਂ ਡਬਲ ਫੇਸ ਹੈ ਜੋ ਮੇਰੇ ਅੰਦਰ ਹੈ ਉਹ ਮੇਰੇ ਬਾਹਰ ਹੈ ਤੁਸੀਂ ਡਬਲ ਫੇਸ ਹੈ ਤੁਸੀਂ ਪਿੱਠ ਪਿੱਛੇ ਗੱਲ ਕੁਝ ਹੋਰ ਕਰਦੇ ਆ ਤੇ ਸਾਹਮਣੇ ਗੱਲ ਕੁਝ ਹੋਰ ਕਰਦੇ ਆ ਬੱਚੇ ਸਾਡੇ ਜਾਣਦੇ ਹੈ ਪਰ ਅਸੀਂ ਬੱਚਿਆਂ ਨੂੰ ਆਪਣੇ ਵਰਗੇ ਬਣਾਉਣਾ ਚਾਹੁੰਦੇ ਹਾਂ ਸਾਡਾ ਬੱਚਾ ਸਾਡੇ ਵਰਗਾ ਹੋਵੇ ਮੈਂ ਕਹਿੰਦਾ ਹੁੰਦਾ ਉਹ ਭਰਾਵੋ ਜੇ ਤੇਰੇ ਫੁੱਫੜ ਵਿੱਚ ਤਾਕਤ ਹੋਊ ਤੇ ਬੱਚੇ ਦੀ ਦੁਨੀਆਂ ਵਿੱਚ ਜਾਵੇ ਤੇ ਬੱਚੇ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਆਵੇ ਜਿਹੜੇ ਮਾਸੜ 'ਚ ਹਿੰਮਤ ਹੋਊ ਖੇਡ ਦੇ ਬੱਚੇ ਦੇ ਕੋਲ ਜਾਵੇ ਬੱਚਾ ਬਣੇ ਬੱਚੇ ਦੀ ਦੁਨੀਆਂ 'ਚ ਜਾ ਕੇ ਸਤਿ ਸ੍ਰੀ ਅਕਾਲ ਬੁਲਾ ਕੇ ਆਵੇ ਉਹਨੂੰ ਕੰਪੈਲ ਨਾ ਕਰ ਇਹਦੇ 'ਚ ਹਿੰਮਤ ਹੋਊ ਆਪੇ ਜਾਊ ਬੱਚਿਆਂ 'ਚ ਜਾਣ ਲਈ ਬੱਚਾ ਬਣਨਾ ਪੈਣਾ ਨਿਆਣਿਆਂ ਦੀ ਨਿਆਣਿਆਂ ਦੇ ਵਿੱਚ ਜਾਣ ਲਈ ਨਿਆਣਾ ਬਣਨਾ ਪੈਣਾ ਬੱਚਿਆਂ ਨੂੰ ਡਬਲ ਫੇਸ ਨਾ ਬਣਾਓ ਅਸੀਂ ਤੇ ਜਿਹੋ ਜਿਹੇ ਹੈਗੇ ਹਾਂ ਹੈਗੇ ਹੀ ਹਾਂ ਬੱਚੇ ਜਿੱਦਾਂ ਦੇ ਹੈ ਨਾ ਉਹਨਾਂ ਨੂੰ ਰਹਿਣ ਦਿਓ ਆਪਣੇ ਆਪ ਨੂੰ ਵਧੀਆ ਬਣਾਓ ਤੁਹਾਡੇ ਨਿਆਣਿਆਂ ਨੇ ਤੁਹਾਡੇ ਵੱਲ ਵੇਖ ਕੇ ਹੀ ਆ ਜਾਣਾ ਧੱਕੇ ਨਾਲ ਤੇ ਫਿਰ ਪਿਰਥੀ ਚੰਦ ਬੜਾ ਵੱਡਾ ਸਿੱਖ ਬਣ ਜਾਂਦਾ ਗੁਰੂ ਰਾਮਦਾਸ ਜੀ ਦਾ ਪੁੱਤਰ ਗੁਰੂ ਅਮਰਦਾਸ ਜੀ ਦਾ ਦੋਤਰਾ ਗੁਰੂ ਅਰਜਨ ਦੇਵ ਜੀ ਦਾ ਭਰਾ ਰਹਿ ਪਿਰਥੀਏ ਹੀ ਗਿਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਪਿਰਥੀਏ ਹੀ ਰਹਿ ਗਿਆ ਤਾਂ ਕਰਕੇ ਭਾਈ ਇਹ ਜੇ ਗੱਲਾਂ ਅੱਜ ਦੀਆਂ ਬੱਚਿਆਂ ਨੂੰ ਅੱਜ ਦੀਆਂ ਪੀੜ੍ਹੀਆਂ ਨੂੰ ਅੱਜ ਦੇ ਯੂਥ ਨੂੰ ਤੁਸੀਂ ਸਮਝਾਓਗੇ ਤੇ ਆਹ ਗੁਰੂ ਅਰਜਨ ਦੇਵ ਜੀ ਦੀ ਰਿਸਪੈਕਟ ਸਾਰੀ ਜ਼ਿੰਦਗੀ ਕਰਨਗੇ ਜਦੋਂ ਆਹ ਬਚਨ ਤੁਸੀਂ ਸਮਝਾ ਕੇ ਵੇਖੋ ਲੋ ਸਾਰਾ ਸ਼ਬਦ ਸੌਖਾ ਘਰ ਜਾ ਕੇ ਖੋਲ੍ਹ ਕੇ ਪੜ੍ਹ ਕੇ ਵੇਖਿਓ ਕੌਣ ਮੂਆ ਰੇ ਕੌਣ ਮੂਆ ਸ਼ੁਰੂ ਤੋਂ ਪੜ੍ਹਿਓ
ਪਵਨੇ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਰੋਵਨ ਹਾਰੇ ਕੀ ਕਵਨ ਟੇਕ ਕੌਣ ਮੂਆ ਰੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤਾਂ ਚਲਤ ਪਹਿਆ ਅਗਲੀ ਕਿਛ ਖਬਰ
ਬ੍ਰਹਮ ਗਿਆਨੀ ਕੌਣ ਹੈ ਜਿਹੜਾ ਬ੍ਰਹਮ ਨੂੰ ਜਾਣਦਾ ਹੈ ਤੇ ਬ੍ਰਹਮ ਕਿੱਥੇ ਹੈ ਸਭ ਨਾਨਕ ਬ੍ਰਹਮ ਪਸਾਰੋ ਆ ਪਸਾਰਾ ਕਾਹਦਾ ਬ੍ਰਹਮ ਦਾ ਜਿਹੜਾ ਇਹਨੂੰ ਜਾਣਦਾ ਇਹਨੂੰ ਸਮਝਦਾ ਤੇ ਸਾਡੇ ਨਾਲੋਂ ਵੱਧ ਤੇ ਸਾਇੰਟਿਸਟ ਸਮਝਦੇ ਆ ਇਸ ਬ੍ਰਹਮ ਦੇ ਪਸਾਰੇ ਨੂੰ ਸਾਇੰਟਿਸਟਾਂ ਨੇ ਕਿੰਨੀਆਂ ਕਾਢਾਂ ਕੱਢੀਆਂ ਜਿੰਨਾ ਬ੍ਰਹਮ ਨੂੰ ਆ ਪਸਾਰੇ ਨੂੰ ਸਭ ਨਾਨਕ ਬ੍ਰਹਮ ਪਸਾਰੋ ਆ ਪਸਾਰਾ ਬ੍ਰਹਮ ਦਾ ਹੀ ਹੈ ਜਲ ਥਲ ਮਹੀਲ ਪੂਰਿਆ ਸਵਾਮੀ ਸਿਰਜਣ ਹਾਰ ਅਨਕ ਭਾਂਤ ਹੋਏ ਪਸਰਿਆ ਨਾਨਕ
ਏਕੰਕਾਰ
ਆ ਏਕੰਕਾਰ ਜਿਹੜਾ ਪਸਰਿਆ ਹੋਇਆ ਹੈ ਜਿੰਨਾ ਇਸ ਪਸਾਰੇ ਨੂੰ ਸਾਇੰਟਿਸਟ ਜਾਣਦੇ ਨੇ ਅਸੀਂ ਥੋੜਾ ਜਾਣਦੇ ਹਾਂ ਜਿਨ੍ਹਾਂ ਨੇ ਕਾਢਾਂ ਕੱਢੀਆਂ ਜਿੰਨਾ ਉਹ ਗਿਆਨ ਹੈ ਉਹਨਾਂ ਨੂੰ ਆ ਐਟਮਸ ਨੇ ਇਹ ਚੀਜ਼ ਤੇ ਉਹਨਾਂ ਨੇ ਕੈਮਰਿਆਂ 'ਚ ਵੀ ਰਿਕਾਰਡ ਕਰ ਲਈ ਹੈ ਇਹਦੀ ਸਪੀਡ ਵੀ ਬਣਾ ਰਹੇ ਆ ਵੀ ਇੰਨੀ ਸਪੀਡ 'ਚ ਹੈ ਆ ਇੱਕ ਸ਼ੇਪ ਕਿੱਦਾਂ ਬਣਦੀ ਹੈ ਉਹ ਕਹਿੰਦੇ ਸਮਝਦਾਰਾਂ ਨੂੰ ਪੁੱਛ ਕੇ ਵੇਖ ਜਿਹੜੇ ਬ੍ਰਹਮ ਨੂੰ ਜਾਣਦੇ ਨੇ ਬ੍ਰਹਮ ਦੇ ਗਿਆਨੀ ਨੇ ਜਿਹੜੇ ਬ੍ਰਹਮ ਗਿਆਨੀ ਮੇਰੇ ਕਰੋ ਵਿਚਾਰਾ ਇਹ ਤੋਂ ਚਲਤ ਭਇਆ ਇਹ ਬ੍ਰਹਮ ਗਿਆਨੀਆਂ ਨਾਲ ਕਿਤੇ ਗੱਲ ਕਰਕੇ ਵੇਖੇ ਜਿਹੜੇ ਬ੍ਰਹਮ ਨੂੰ ਸਮਝਦੇ ਹੈ ਇਹਨੂੰ ਜਾਣਦੇ ਆ ਜਿਹੜੇ ਕੁਛ ਜੰਮਦਾ ਮਰਦਾ ਨਹੀਂ ਕੁਛ ਆਉਂਦਾ ਜਾਂਦਾ ਨਹੀਂ ਅੱਗੇ
ਅਗਲੀ ਕਿਛ ਖਬਰ ਨਾ ਪਾਈ ਰੋਵਨ ਹਾਰ ਭੇ ਉਠ ਸਿਧਾਈ ਪਰਮ ਮੋਕੇ ਬਾਂਧੇ ਬੰਧ ਸੁਪਨ ਭਇਆ ਭਖ ਲਾਏ ਅੰਧ ਇਹ ਤਾਂ ਰਚਨ ਰਚਿਆ ਕਰਤਾਰ ਆਵਤ ਜਾਵਤ ਹੁਕਮ ਅਪਾਰ ਨਹਿ ਕੋ ਮੂਆ ਨਾ ਮਰਣੈ ਜੋਗ
ਆਹ ਗੱਲ ਦਾ ਪਤਾ ਹੈ ਸਾਹਿਬਜ਼ਾਦਿਆਂ ਨੂੰ ਵੀ ਮਰਦਾ ਮੁਰਦਾ ਇੱਥੇ ਕੁਛ ਨਹੀਂ। ਉਹ ਕਹਿੰਦੇ ਮਰਦਾ ਮੁਰਦਾ ਕੁਛ ਨਹੀਂ, ਮਾਰ ਨਹੀਂ ਸਕਦਾ ਤੋ ਨੀਹਾਂ 'ਚ ਹੀ ਚਿਣ ਸਕਦਾ, ਮਰਦਾ ਤੇ ਇੱਥੇ ਕੁਛ ਹੈ ਹੀ ਨਹੀਂ। ਹਾਂ
ਨਹਿ ਕੋ ਮੂਆ ਨਾ ਮਰਨੇ ਜੋਗ, ਨਹਿ ਬਿਨ ਸੈ ਅਬਨਾਸੀ ਹੋਗ, ਜੋ ਏ ਜਾਣੋ ਸੋਏ ਨਾਹੇ, ਜਾਣਣ ਹਾਰੇ ਕਉ ਬਲ ਜਾਓ।
ਜੋ ਤੂੰ ਸਮਝਦਾ ਹੈ ਏਦਾਂ ਹੈ ਨਹੀਂ ਵੀ ਆਹ ਬੰਦਾ ਸਾਹਮਣੇ ਬੈਠਾ ਹੈ ਮਰ ਗਿਆ ਤੇ ਖਤਮ ਹੋ ਗਿਆ। ਕਹਿੰਦੇ ਜੋ ਤੂੰ ਸਮਝ ਰਿਹਾ ਸੱਚ ਨਹੀਂ, ਤੇ ਜਿਹੜੇ ਜਾਣਦੇ ਨੇ ਉਹਨਾਂ ਤੋਂ ਬਲਿਹਾਰੇ ਜਾਈਏ ਜਿਹੜੇ ਸਮਝਦੇ ਇਸ ਨੁਕਤੇ ਨੂੰ। ਹਾਂਜੀ
ਕਹੋ ਨਾਨਕ ਗੁਰ ਭਰਮ ਚੁਕਾਇਆ, ਨਾ ਕੋਈ ਮਰੇ ਨਾ ਆਵੇ ਜਾਇਆ।
ਕਹਿੰਦੇ ਗੁਰੂ ਨੇ ਮੇਰੇ ਭੁਲੇਖੇ ਹੀ ਕੱਢਤੇ ਸਾਰੇ, ਕੁਛ ਆਉਂਦਾ ਨਹੀਂ, ਕੁਛ ਜਾਂਦਾ ਨਹੀਂ, ਕੁਛ ਜੰਮਦਾ ਨਹੀਂ, ਕੁਛ ਮਰਦਾ ਨਹੀਂ, ਮੇਰੇ ਗੁਰੂ ਨੇ ਭੁਲੇਖੇ ਕੱਢਤੇ। ਕਹੋ ਨਾਨਕ ਗੁਰ ਭਰਮ ਚੁਕਾਇਆ, ਕਹਿੰਦੇ ਭੁਲੇਖੇ ਹੀ ਕੱਢਤੇ ਸਾਰੇ। ਤੇ ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਹਾਂ, ਸਾਨੂੰ ਅਜੇ ਵੀ ਭੁਲੇਖਾ ਵੀ ਮਰ ਮੁਰ ਜਾਵਾਂਗੇ। ਨਹੀਂ ਮਰਦਾ ਮੁਰਦਾ ਕੁਛ ਨਹੀਂ, ਕੁਛ ਨਹੀਂ ਮਰਨਾ, ਇੱਕ ਵਾਵਰੋਲਾ ਜਿਹਾ ਬਣਿਆ ਹੋਇਆ ਆ ਐਨਰਜੀ ਹੈ, ਬਸ ਐਨਰਜੀ ਦੀ ਸ਼ੇਪ ਬਣੀ ਹੋਈ ਹੈ ਬਸ। ਜਿੰਨਾ ਚਿਰ ਬਣੀ ਹੈ ਉਨਾ ਚਿਰ ਜ਼ਿੰਦਗੀ ਦਾ ਆਨੰਦ ਲੈਣਾ ਹੈ, ਤੇ ਜ਼ਿੰਦਗੀ ਦਾ ਆਨੰਦ ਲੈਣਾ ਮਤਲਬ ਸ਼ਰਾਬਾਂ ਪੀਣ ਲੱਗ ਜਾਓ, ਐ ਨਹੀਂ। ਜ਼ਿੰਦਗੀ ਦਾ ਆਨੰਦ ਲੈਣਾ ਮਤਲਬ ਪਾਸ ਹੋਣਾ, ਪੂਰੀ ਤਰ੍ਹਾਂ ਹਰ ਫੀਲਡ ਵਿੱਚ ਪਾਸ ਹੋਣਾ ਹੈ। ਵੇਖੋ ਸਕੂਲ ਕਿਹੜੇ ਬੱਚੇ ਨੂੰ ਚੰਗਾ ਲੱਗਦਾ? ਜਿਹੜਾ ਬੱਚਾ ਸਕੂਲ ਵਿੱਚ ਪਾਸ ਹੋਵੇ, ਜਿਹੜਾ ਫੇਲ ਹੋਵੇ ਉਹਨੂੰ ਸਕੂਲ ਥੋੜ੍ਹਾ ਚੰਗਾ ਲੱਗਦਾ। ਜ਼ਿੰਦਗੀ ਕਿਹਨੂੰ ਚੰਗੀ ਚੰਗੀ ਲੱਗਦੀ ਹੈ? ਜਿਹੜਾ ਜ਼ਿੰਦਗੀ 'ਚ ਪਾਸ ਹੋਇਆ, ਪਾਸ ਹੋਏ ਬੰਦੇ ਬੜੇ ਖੁਸ਼ ਨੇ। ਉਹ ਤਾਂ ਕਹਿੰਦੇ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਜ਼ਿੰਦਗੀ ਜਿਉਣ ਦਾ ਆਨੰਦ ਆਇਆ ਪਿਆ, ਸਵਾਦ ਆਇਆ ਪਿਆ, ਸੱਚਾ ਗਿਆਨ ਸਾਡੀ ਜ਼ਿੰਦਗੀ 'ਚ ਆ ਗਿਆ, ਜ਼ਿੰਦਗੀ ਜਿਉਣ ਦਾ ਆਨੰਦ ਆ ਗਿਆ। ਤਾਂ ਕਰਕੇ ਵੀਰੋ ਭਰਾਵੋ ਭੈਣੋ, ਅਸੀਂ ਅਕਲ ਲੈਣ ਵਾਲੇ ਪਾਸੇ ਤੁਰਨਾ, ਧੰਦਾ ਕਰਦਿਆਂ ਨਿਹਫਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ। ਵਾ ਗਿਆਨ ਦਾ ਦੀਵਾ ਜ਼ਿੰਦਗੀ 'ਚ ਬਾਲ ਕੇ ਵੇਖੋ। ਲੋ ਦੀਵਾ ਬਲੈ,
ਦੀਵਾ ਬਲੈ ਅੰਧੇਰਾ ਜਾਏ,
ਆਵਾਜ਼ ਕਰਦੇ ਥੋੜ੍ਹੀ ਜਿਹੀ।
ਦੀਵਾ ਬਲੈ ਅੰਧੇਰਾ ਜਾਏ,
ਦੀਵਾ ਬਲੈ ਅੰਧੇਰਾ ਜਾਏ,
ਦੀਵਾ ਬਲੈ ਅੰਧੇਰਾ ਜਾਏ,
ਗੱਜ ਕੇ ਗੱਜ ਕੇ।
ਦੀਵਾ ਬਲੈ ਅੰਧੇਰਾ ਜਾਏ, ਦੀਵਾ ਬਲੈ ਅੰਧੇਰਾ ਜਾਏ,
ਦੀਵਾ ਬਲੈ।
ਬੇਦ ਪਾਠ ਮਤ ਪਾਪਾ ਖਾਏ, ਬੇਦ ਪਾਠ ਮਤ ਪਾਪਾ ਖਾਏ, ਬਲੈ ਅੰਧੇਰਾ ਜਾਏ, ਦੀਵਾ ਬਲੈ ਅੰਧੇਰਾ ਜਾਏ,
ਦੀਵਾ ਬਲੈ ਅੰਧੇਰਾ ਜਾਏ,
ਦੀਵਾ ਬਲੈ ਅੰਧੇਰਾ ਜਾਏ, ਉਗਵੇ ਸੂਰ ਨਾ ਜਾਪੇ ਚੰਦ, ਉਗਵੇ ਸੂਰ ਨਾ ਜਾਪੇ ਚੰਦ, ਜਹ ਗਿਆਨ ਪ੍ਰਗਾਸ ਅਗਿਆਨ ਮਿਟੰਤ, ਜਹ ਗਿਆਨ ਪ੍ਰਗਾਸ ਅਗਿਆਨ ਮਿਟੰਤ, ਦੀਵਾ ਬਲੈ
ਅੰਧੇਰਾ
ਜਾਏ, ਦੀਵਾ ਬਲੈ अंधेरा जाए दीवा बले
अंधेरा जाए दीवा बले अंधेरा जाए
वेद पाठ संसार की कार
पंगा की पै गया कहिंदे धार्मिक ग्रंथां दा पाठ लैके पाठ तो धार्मिक ग्रंथां तो अकल लैके अपनी मत ठीक करनी सी पर कहिंदे हो की गया ट्रक चलाउणा संसार दी कार है बिजनेस करना संसार दी कार है कोई जॉब करनी संसार दी कार है ते धार्मिक ग्रंथां दा पाठ की बना लिया अज संसार दी कार सौ सौ पाठ कट्ठा चलता सुनाउण वाला सौ बैठा है सुन वाले दस भी नहीं हुंदे अगे सारे इदां ही करदे ते जे पुछ लो कहिंदे पुरातन मर्यादा है इह दसदे है कि बाबा दीप सिंह जी ने चार सरूप लिखे सी हथ लिखत इह दसदे ना कहिंदे बाबा दीप सिंह ने चार सरूप लिखे सी इहदा मतलब गुरु गोबिंद सिंह सच्चे पातशाह वेले चार सरूप नहीं सी बाबा दीप सिंह जी ने उन्हां दे शरीर दे जान तो बाद लिखे है चार सरूप हथ लिखत ते हथ लिखत सरूप किन्ने सौ साल हथ लिखत हुंदे सी ते जिदन प्रिंटिंग प्रेस आई है उदों तक ते चाली सरूप भी नहीं सन इहदा मतलब इदां नहीं सी लोकी सौ सौ पाठ रख के गुरु साहब दे वेले दी मर्यादा नहीं प्रिंटिंग प्रेस आउण तों बाद ये मर्यादावां बनी है इंडिया च प्रिंटिंग प्रेस बनी है जदों छपाई होण लगी ते जे अज इहनां नूं पुछ लोगे भी ये मर्यादा कदों तों चली है कहणगे पुरातन ही चली आउंदी है गुरु साहब वेले तों भी अगला पुछे भी गुरु साहब वेले किहड़े सरूप हुंदे सी इदां इदां धंधा कदों तों चलिया धर्म धंधा कदों तों बणिया ਇੱਥੇ ਸਾਨੂੰ ਕਹਿੰਦੇ ਨਹੀਂ ਵੀ $1100 ਭੇਜਦੇ ਹੁਕਮਨਾਮਾ ਤੇਰੇ ਘਰ ਹੀ ਆ ਜਾਏਗਾ ਆ ਕੱਲ ਮੈਨੂੰ ਇੱਕ ਬੰਦਾ ਮਿਲਿਆ ਉਹ ਕਹਿੰਦਾ ਸਾਡੇ ਉੱਥੇ ਬਾਬਾ ਕਹਿੰਦਾ ਚਾਰ ਪਾਠ ਕਰਾ ਦਿਓ ਤੁਸੀਂ ਪਾਠ ਘੱਟ ਨੇ ਐਦਕੀ ਪਾਠ ਘੱਟ ਨੇ ਕਹਿੰਦੇ ਉਹ ਮੇਰੇ ਗਲ ਪੈ ਗਿਆ ਉਹਨੇ ਮੈਨੂੰ ਕਹਿਤਾ ਕਹਿੰਦਾ ਦੋ ਲਫ਼ਜ਼ ਉਹਨੇ ਸ਼ਬਦ ਇਹ ਵਰਤੇ ਕਹਿੰਦਾ ਦੋ ਪਾਠ ਮੇਰੇ ਗਲ ਪਾਤੇ ਇੱਦਾਂ ਕਿਹਾ ਕਹਿੰਦਾ ਮੈਂ ਇਹਨੂੰ ਕਿਹਾ ਮੈਂ ਇੱਦਾਂ ਨਹੀਂ ਕਰ ਸਕਦਾ ਤੂੰ ਮੇਰੇ ਤੋਂ $500 ਲੈ ਲੈ ਤੇ ਆਹ ਮੈਂ ਇਕੱਠੇ ਕੁੱਠੇ ਕਰਕੇ ਤੈਨੂੰ ਦੇ ਦਿੰਦਾ ਮੈਂ ਇੱਦਾਂ ਨਹੀਂ ਕਰਾ ਸਕਦਾ ਮਤਲਬ ਧੱਕੇ ਦੇ ਨਾਲ ਅਸੀਂ ਇੱਦਾਂ ਦਾ ਕੰਮ ਕਰਦੇ ਤੇ ਸੌ ਸੌ ਪਾਠ ਰੱਖੇ ਆ ਪੰਜਾਹ ਪੰਜਾਹ ਪਾਠ ਰੱਖੇ ਆ ਦਸ ਦਸ ਪਾਠ ਰੱਖੇ ਆ ਇਹ ਜੀ ਗੁਰੂ ਸਾਹਿਬ ਦੀ ਮਰਿਆਦਾ ਗੁਰੂ ਸਾਹਿਬ ਦੀ ਨਹੀਂ ਤੁਹਾਡੇ ਬਾਬਿਆਂ ਦੀ ਮਰਿਆਦਾ ਬਾਬਿਆਂ ਦੀ ਮਰਿਆਦਾ ਉਹਨਾਂ ਨੂੰ ਪ੍ਰੋਬਲਮ ਜਿਹੜੇ ਅਕਲ ਵਾਲੀ ਗੱਲ ਨਹੀਂ ਕਰਦੇ ਵੇਖੋ ਇੱਕ ਸ਼ਬਦ ਅਸੀਂ ਯੂਨੀਵਰਸਲ ਐਨਰਜੀ ਦੀ ਗੱਲ ਕਰਦੇ ਹਾਂ ਇੱਕ ਐਨਰਜੀ ਦੀ ਗੱਲ ਚੱਲਦੀ ਉਹ ਕਿਤੇ ਜਾਂਦੀ ਨਹੀਂ ਆਉਂਦੀ ਨਹੀਂ ਇੱਕ ਸ਼ਬਦ ਵਿੱਚ ਇੰਨਾ ਗਿਆਨ ਪਿਆ ਇੱਥੇ ਤੇ ਹਜ਼ਾਰਾਂ ਹੀ ਸ਼ਬਦ ਐਂ ਲੰਘਾ ਦਿੰਦੇ ਆ ਸਾਰੇ ਮੂੰਹ ਵਿੱਚ ਹੀ ਪੜੀ ਜਾਂਦੇ ਆ ਨਾ ਕਿਸੇ ਨੂੰ ਸਮਝ ਆਵੇ ਨਾ ਕਿਸੇ ਨੂੰ ਪਤਾ ਲੱਗੇ ਤਾਂ ਹੀ ਤੇ ਮੈਂ ਕਹਿੰਦਾ ਹੁੰਦਾ ਵੀ ਬੀਬੀਓ ਆਪਣੇ ਬੱਚਿਆਂ ਦੇ ਜਨਮ ਦਿਨ ਦਾ ਸਹਿਜ ਪਾਠ ਆਪ ਕਰਿਆ ਕਰੋ ਆਪੇ ਭੋਗ ਪਾਇਆ ਕਰੋ ਘਰ ਘਰ ਸਹਿਜ ਪਾਠ ਰੱਖੋ ਘਰ ਘਰ ਬਾਣੀ ਪੜੋ ਮੈਨੂੰ ਕਹਿੰਦੇ ਆ ਬਾਣੀ ਨਾਲੋਂ ਤੋੜਿਆ ਬੜੀ ਸੰਗਤ ਇਹ ਹੈ ਜਿਨ੍ਹਾਂ ਨੇ ਘਰ ਘਰ ਸਹਿਜ ਪਾਠ ਕੀਤੇ ਆ ਸਗੋਂ ਬਾਣੀ ਦੇ ਨਾਲ ਆਪ ਜੁੜੇ ਹੈ ਹਾਂ ਪਾਠੀਆਂ ਵਾਲੇ ਪਾਠ ਜ਼ਰੂਰ ਘਟੇ ਹੋਣਗੇ ਪਰ ਘਰਾਂ 'ਚ ਪਾਠ ਵਧੇ ਹੈ ਸਹਿਜ ਪਾਠ ਰੱਖੇ ਘਰ ਘਰ ਅਗਲੇ ਆਪ ਬਾਣੀ ਪੜ੍ਹਦੇ ਆਪ ਪਾਠ ਕਰਦੇ ਸਮਝ ਆਉਣ ਲੱਗੀ ਬਾਣੀ ਦੀ ਵੀ ਗੁਰੂ ਸਾਹਿਬ ਕਹਿੰਦੇ ਕੀ ਸੀ ਭੈਣਾਂ ਮੇਰੀਆਂ ਇੱਕ ਪਾਠ ਰੱਖਦੀਆਂ ਫਿਰ ਭੋਗ ਪਾ ਲੈਂਦੀਆਂ ਫਿਰ ਅਗਲਾ ਰੱਖ ਲੈਂਦੀਆਂ ਇੱਕ ਸਾਲ 'ਚ ਤਿੰਨ ਤਿੰਨ ਪਾਠ ਵੀ ਕਰ ਦਿੰਦੀਆਂ ਕਿੰਨੀ ਚੰਗੀ ਗੱਲ ਹੋਈ ਹੈ ਧੰਦਾ ਘਟਿਆ ਕਹਿੰਦੇ ਧੰਦਾ ਕਰਤਿਆਂ ਨਿਹਫਲ ਜਨਮ ਗਵਾਇਆ ਲੋਕਾਂ ਨੇ ਬਣਾ ਲਿਆ ਧੰਦਾ ਵੇਦ ਪਾਠ ਸੰਸਾਰ ਕੀ ਕਾਰ ਕਹਿੰਦੇ ਜਿਵੇਂ ਬਾਕੀ ਦੇ ਕੰਮ ਕਾਰ ਨੇ ਇੱਦਾਂ ਲੋਕਾਂ ਨੇ ਧਾਰਮਿਕ ਗ੍ਰੰਥਾਂ ਦੇ ਪਾਠ ਨੂੰ ਕੀ ਬਣਾ ਲਿਆ ਸੰਸਾਰ ਕੀ ਇਹ ਕਾਹਦੇ 'ਚ ਲਿਖਿਆ ਗੁਰੂ ਗ੍ਰੰਥ ਸਾਹਿਬ 'ਚ ਪਰ ਇਹ ਕੀ ਪਤਾ ਸੀ ਵੀ ਇਹਨਾਂ ਨੇ ਕੱਲ ਨੂੰ ਗੁਰੂ ਗ੍ਰੰਥ ਸਾਹਿਬ ਦੇ ਪਾਠਾਂ ਨੂੰ ਵੀ ਸੰਸਾਰ ਕੀ ਕਾਰ ਹੀ ਬਣਾ ਲੈਣਾ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇਹ ਸਿੱਖ ਇੱਦਾਂ ਦੇ ਜੰਮਣਗੇ ਆਉਣ ਵਾਲੇ ਸਮੇਂ ਵਿੱਚ ਬਾਕੀ ਦੇ ਧਾਰਮਿਕ ਗ੍ਰੰਥਾਂ ਦੇ ਜਿੱਦਾਂ ਪਾਠ ਹੁੰਦੇ ਸੀ ਇਹਨਾਂ ਨੇ ਵੀ ਧੰਦਾ ਬਣਾਉਣਾ ਹੈ ਬਿਜ਼ਨਸ ਬਣਾਉਣਾ ਹੈ ਜਿੱਡਾ ਵੱਡਾ ਗੁਰੂ ਗ੍ਰੰਥ ਸਾਹਿਬ ਦੇ ਨਾਂ 'ਤੇ ਬਿਜ਼ਨਸ ਚੱਲਦਾ ਹੈ ਏਡਾ ਵੱਡਾ ਬਿਜ਼ਨਸ ਅੱਜ ਕੋਈ ਨਹੀਂ ਚੱਲਦਾ ਜੇ ਕਿਤੇ ਚੱਲਦਾ ਤਾਂ ਦੱਸ ਦਿਓ ਧੰਦਾ ਚੱਲਦਾ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਚੱਲਦਾ। ਕੀ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ? ਬੋਲੋ ਬਈ, ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਜਿੱਡੇ ਜਿੱਡੇ ਧੰਦੇ ਚੱਲਦੇ ਆ, ਇੰਨੇ ਧੰਦੇ ਹੋਰ ਕਿਸੇ ਨਾਂ ਤੇ ਚੱਲਦੇ ਆ, ਇਹ ਬੇਅਦਬੀ ਨਹੀਂ ਗੁਰੂ ਗ੍ਰੰਥ ਸਾਹਿਬ ਦੀ? ਸੌ ਸੌ ਪਾਠ ਰੱਖ ਲੈਣਾ, ਅਗਲਾ ਕਹਿੰਦਾ ਗੁਰੂ ਕਿੰਨੇ ਆ, ਕਹਿੰਦੇ ਇੱਕ, ਫਿਰ ਇੱਕ ਰੱਖੋ। ਅੱਜ ਸਾਡੇ ਗੁਰੂ ਸਾਹਿਬ ਪ੍ਰਕਾਸ਼ ਨੇ, ਆਪਾਂ ਸਾਰੇ ਬੈਠੇ ਹਾਂ, ਬੋਲਣਗੇ, ਆਪਾਂ ਹੁਕਮਨਾਮਾ ਸੁਣਾਂਗੇ, ਪਰ ਇਹ ਬੇਅਦਬੀ ਕਰ ਰਹੇ ਆ ਸਾਰੇ ਦੇ ਸਾਰੇ। ਆ ਜਿੰਨੇ ਬੰਦੇ ਬਾਹਰ ਖੜੇ ਆ ਨਾ, ਕਹਿੰਦੇ ਆ ਗੁਰੂ ਗ੍ਰੰਥ ਸਾਹਿਬ, ਗੁਰੂ ਗ੍ਰੰਥ ਸਾਹਿਬ, ਅਸਲ 'ਚ ਗੁਰੂ ਗ੍ਰੰਥ ਸਾਹਿਬ ਦਾ ਫਿਕਰ ਨਹੀਂ ਇਹਨਾਂ ਨੂੰ, ਇਹਨਾਂ ਨੂੰ ਆਪਣੇ ਬਾਬਿਆਂ ਦੀਆਂ ਕਿਤਾਬਾਂ ਦਾ, ਜਿਨ੍ਹਾਂ ਦੇ ਵਿੱਚ ਆ ਗੱਪ ਕਹਾਣੀਆਂ ਲਿਖੀਆਂ ਨੇ ਤੇ ਬਾਬਿਆਂ ਦੀਆਂ ਕੀਤੀਆਂ ਕਥਾ ਦਾ ਫਿਕਰ ਹੈ। ਇਹ ਬਾਬਿਆਂ ਦਾ ਖਤਰਾ ਜ਼ਿਆਦਾ, ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਨਹੀਂ ਇਹਨਾਂ ਦਾ। ਇਹਨਾਂ ਦੇ ਬਾਬਿਆਂ ਨੇ ਗੱਪ ਇੰਨੇ ਇੰਨੇ ਛੱਡੇ ਹੈ, ਜਦੋਂ ਆ ਪ੍ਰੈਕਟੀਕਲ ਗੱਲਾਂ ਸੁਣਨਗੇ ਜਿਹੜੇ, ਉਹਨਾਂ ਨੇ ਕਨਵਿੰਸ ਹੋਣਾ ਹੈ। ਉਹਨਾਂ ਨੂੰ ਡਰ ਇਹ ਮਾਰਦਾ ਵੀ ਅਗਲਾ ਕਨਵਿੰਸ ਹੋ ਗਿਆ ਜੇ, ਤੇ ਉਹ ਕਹੂਗਾ ਅੱਛਾ ਯਾਰ ਤੁਹਾਡੇ ਵਾਲੇ ਬਾਬੇ ਤੇ ਗੱਪ ਗਪੌੜਾ ਹੀ ਸੁਣਾਈ ਗਏ ਆ, ਉਹਨਾਂ ਨੇ ਕੋਈ ਚੱਜ ਦੀ ਗੱਲ ਤੇ ਕੀਤੀ ਨਹੀਂ। ਖਤਰਾ ਇਸ ਗੱਲ ਦਾ ਹੈ। ਉਹ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਨਹੀਂ, ਬਾਬਿਆਂ ਦੀ ਸੋਚ ਨਾਲ ਪਿਆਰ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਤੇ ਸੰਗਤ ਜੁੜ ਰਹੀ ਹੈ, ਉਹ ਨੇ ਜਿਨ੍ਹਾਂ ਨੇ ਏਦਾਂ ਪਾਠ ਲੈਣਾ ਰੱਖ ਬਣਾ ਬਣਾ ਕੇ ਕਰਨੇ ਹੈ, ਉਹਨਾਂ ਦੇ ਧੰਦੇ ਦੀ ਪ੍ਰੋਬਲਮ ਹੈ। ਜਦੋਂ ਸਿਆਣੇ ਬੰਦੇ ਨੇ ਇਹਨਾਂ ਦੇ ਬਾਬਿਆਂ ਦਾ ਗ੍ਰੰਥ ਪੜ੍ਹਨਾ, ਉਹਨੇ ਕਹਿਣਾ ਯਾਰ ਆਹ ਕੀ ਲਿਖਿਆ ਪਿਆ ਵਿੱਚ, ਇਹ ਸੈਂਸ ਤੇ ਕੋਈ ਬਣਦੀ ਨਹੀਂ, ਪ੍ਰੈਕਟੀਕਲ ਸੋਚਣਾ ਹੀ ਬੰਦ ਕਰਤਾ, ਦਿਮਾਗ ਖੋਲਿਆ ਹੀ ਨਹੀਂ, ਤੇ ਇਸ ਗੱਲ ਦਾ ਖਤਰਾ ਹੈ, ਪ੍ਰੋਬਲਮ ਇਸ ਗੱਲ ਦੀ ਹੈ। ਜਿਹੜਾ ਬੰਦਾ ਮਾੜਾ ਜਿਹਾ ਦਿਮਾਗ ਰੱਖਣ ਵਾਲਾ ਜੈਨੂਅਨ ਹੁੰਦਾ, ਜਦੋਂ ਆ ਕੇ ਗੱਲਬਾਤ ਸੁਣਦਾ, ਉਹ ਕਹਿੰਦਾ ਯਾਰ ਗਲਤ ਗੱਲ ਤੇ ਕੁਛ ਨਹੀਂ, ਦਿਮਾਗ ਗੱਲ ਖੋਲਣ ਦੀ ਗੱਲ ਹੈ, ਆਪਣੇ ਆਪ ਨਾਲ ਜੁੜੋ, ਮੋਟੀਵੇਟ ਹੋ ਰਹੇ ਹਾਂ, ਗੱਲ ਤੇ ਗਲਤ ਕੁਛ ਵੀ ਨਹੀਂ। ਆਪ ਸਹਿਜ ਪਾਠ ਕਰੋ, ਆਪ ਬਾਣੀ ਪੜ੍ਹੋ, ਗੱਲ ਤੇ ਗਲਤ ਕੁਛ ਵੀ ਨਹੀਂ। ਘਰ ਘਰ ਬਾਣੀ ਆਪ ਪੜ੍ਹੀਏ, ਸਿੱਧੀ ਸਿੱਧੀ ਸਮਝ ਆ ਜਾਂਦੀ ਹੈ ਗੱਲ, ਪ੍ਰੋਬਲਮ ਇਸ ਗੱਲ ਦੀ ਹੈ। ਅਗਲਿਆਂ ਦੇ ਧੰਦੇ ਤੇ ਸੱਟ ਵੱਜਦੀ ਹੈ। ਉਹ ਬਾਬਾ ਜੀ ਇੰਡੀਆ ਬੈਠੇ ਫੋਨ ਕਰਦੇ ਨੇ, ਹਾਂ ਭਾਈ ਭਗਤਾ ਤੇਰਾ ਆਇਆ ਨਹੀਂ, ਪੈਸੇ $1100 ਭੇਜ ਦੇ। ਅਗਲਾ ਕਹਿੰਦਾ ਬਾਬਾ ਜੀ ਤੁਸੀਂ ਇੱਕ ਪਾਠ ਕਹਿੰਦੇ ਹੋ, ਅਸੀਂ ਤੇ ਤਿੰਨ ਕਰ ਲਏ ਸਾਲ 'ਚ, ਅਸੀਂ ਨਹੀਂ ਕਰਾ ਸਕਦੇ। ਫਿਰ ਪਤਾ ਕੀ ਕਹਿਣਗੇ, ਹੁਣ ਦੁਨੀਆ ਨਾਸਤਕ ਹੋ ਗਈ, ਹੁਣ ਦੁਨੀਆ ਸ਼ਰਧਾ ਨਹੀਂ ਰਹੀ ਲੋਕਾਂ ਦੀ। ਅਗਲਾ ਕਹਿੰਦਾ ਮੈਂ ਤੇਰੇ ਪਾਠ ਨਹੀਂ ਕਰਾਉਂਦਾ ਤੇ ਸ਼ਰਧਾ ਨਹੀਂ ਰਹੀ, ਮੇਰੀ ਤੇ ਸ਼ਰਧਾ ਵਧੀ ਹੈ, ਸਗੋਂ ਮੈਂ ਤੇ ਬਾਣੀ ਨਾਲ ਜੁੜਿਆ। ਨਾਸਤਕਾਂ ਨੇ ਗਲਤ ਪ੍ਰਚਾਰ ਕਰਤਾ, ਲੋਕਾਂ ਦੀ ਸ਼ਰਧਾ ਤੋੜਤੀ, ਏਦਾਂ ਦੀਆਂ ਗੱਲਾਂ ਕਰਨਗੇ ਉਹ। ਨਹੀਂ ਭਾਈ, ਤੁਹਾਡੇ ਪਖੰਡ ਤੋਂ ਸ਼ਰਧਾ ਤੋੜੀ ਹੈ, ਗੁਰੂ ਗ੍ਰੰਥ ਸਾਹਿਬ ਤੇ ਸ਼ਰਧਾ ਸਗੋਂ ਅੱਗੇ ਨਾਲੋਂ ਵਧੀ ਹੈ, ਪਿਆਰ ਤੇ ਵਧਿਆ, ਗੁਰਬਾਣੀ ਨਾਲ ਪਿਆਰ ਵਧਿਆ, ਗੁਰਬਾਣੀ ਨਾਲ ਧਰਮ ਬਣ ਗਿਆ ਧੰਦਾ, ਵੇਦ ਪਾਠ ਸੰਸਾਰ ਕੀ ਕਾਰ। ਲਓ
ਵੇਦ ਪਾਠ ਸੰਸਾਰ ਕੀ ਕਾਰ, ਵੇਦ ਪਾਠ ਸੰਸਾਰ ਕੀ ਕਾਰ, ਪੜ ਪੜ ਪੰਡਿਤ ਕਰਹਿ ਵਿਚਾਰ, ਪੜ ਪੜ ਪੰਡਿਤ
ਸੱਜ ਕੇ
ਦੀਵਾ ਬਲੇ ਅੰਧੇਰਾ ਜਾਏ, ਦੀਵਾ ਬਲੇ ਅੰਧੇਰਾ ਜਾਏ,
ਦੀਵਾ ਬਲੇ ਅੰਧੇਰਾ ਜਾਏ, ਦੀਵਾ ਬਲੇ ਅੰਧੇਰਾ ਜਾਏ,
ਬਿਨ ਬੂਝੇ ਸਭ ਹੋਏ ਖੁਆਰ,
ਬਿਨ ਬੂਝੇ ਸਭ ਹੋਏ ਖੁਆਰ,
ਨਾਨਕ ਗੁਰਮੁਖ ਉਤਰਸ ਪਾਰ,
ਨਾਨਕ ਗੁਰਮੁਖ ਉਤਰਸ ਪਾਰ,
ਨਾਨਕ ਗੁਰਮੁਖ ਉਤਰਸ ਪਾਰ,
ਨਾਨਕ ਗੁਰਮੁਖ ਉਤਰਸ ਪਾਰ,
ਬਲੇ ਅੰਧੇਰਾ ਜਾਏ, ਦੀਵਾ ਬਲੇ ਅੰਧੇਰਾ ਜਾਏ,
ਦੀਵਾ ਬਲੇ ਬਲੇ
ਭੈਣਾ ਇੱਕ ਵਾਰ ਬੋਲ
ਦੀਵਾ ਬਲੈ ਵਾਹ
ਫੇਰ ਕਹੋ
ਦੀਵਾ ਬਲੈ ਵਾਹ
ਕਾਹਦਾ ਦੀਵਾ ਗਿਆਨ ਦਾ ਅਕਲ ਦਾ ਤੇ ਗਿਆਨ ਸਭ ਤੋਂ ਵਧੀਆ ਬੁੱਝਣ ਵਾਲੀ ਗੱਲ ਇਹ ਹੈ ਮਰਦਾ ਮੁਰਦਾ ਇੱਥੇ ਕੁਛ ਨਹੀਂ ਆਹ ਬੁੱਝਣ ਵਾਲੀ ਗੱਲ ਮੈਂ ਕਬਰਾਂ ਨੂੰ ਨਹੀਂ ਮੰਨਦਾ ਮੈਂ ਮੜੀਆਂ ਨੂੰ ਨਹੀਂ ਮੰਨਦਾ ਮੈਂ ਇਹਨੂੰ ਨਹੀਂ ਮੰਨਦਾ ਮੈਂ ਕਿਸੇ ਬਾਬੇ ਨੂੰ ਨਹੀਂ ਮੰਨਦਾ ਓਏ ਤੂੰ ਆਪਣੇ ਤੋਂ ਵੱਖਰਾ ਰੱਬ ਤੇ ਮੰਨਦਾ ਤੂੰ ਇਹ ਕਹਿ ਮੈਂ ਰੱਬ ਦਾ ਰੂਪ ਹਾਂ ਸਾਰੇ ਕੰਮ ਮੈਂ ਹੀ ਕਰਨੇ ਨੇ ਆਹ ਸਮਝਣ ਵਾਲੀ ਗੱਲ ਹੈ ਆਪਾਂ ਹੀ ਕਰਾਂਗੇ ਸਾਰਾ ਕੁਛ ਆਪਾਂ ਸਾਰੇ ਹੀ ਪਰਮਾਤਮਾ ਦਾ ਰੂਪ ਹਾਂ ਰੱਬ ਦਾ ਰੂਪ ਹੈ ਸਾਰਾ ਕੁਛ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ
ਵਿੱਚ ਵਾਸ
ਸੱਚੇ ਕਾ ਵਿੱਚ ਵਾਸ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕੀ ਹੈ ਕੋਠੜੀ
ਸੱਚੇ ਕੀ ਹੈ ਕੋਠੜੀ
ਇਹ ਜੱਗ ਸੱਚੇ ਕੀ ਹੈ
ਕੋਠੜੀ ਕੋਠੜੀ ਸੱਚੇ ਕੀ ਹੈ ਕੋਠੜੀ
ਸੱਚੇ ਕਾ ਵਿੱਚ ਵਾਸ ਸੱਚੇ ਕੀ ਹੈ ਕੋਠੜੀ ਇਹ ਜੱਗ ਸੱਚੇ ਕੀ ਹੈ ਕੋਠੜੀ
ਸੱਚੇ ਕਾ ਵਿੱਚ ਵਾਸ ਸੱਚੇ ਕੀ ਹੈ ਕੋਠੜੀ ਸੱਚੇ ਕੀ ਹੈ ਕੋਠੜੀ
ਸੱਚੇ ਕਾ ਵਿੱਚ ਵਾਸ ਸੱਚੇ ਕੀ ਹੈ
ਇਹ ਜੱਗ ਸੱਚੇ ਕੀ ਹੈ
ਇਹ ਸਮਝ ਗਏ ਨਾ ਨੁਕਤਾ ਬਲਿਹਾਰੀ ਕੁਦਰਤ ਵਸਿਆ ਉਹ ਕੁਦਰਤ ਦੇ ਵਿੱਚ ਹੀ ਵਸਿਆ ਕੁਛ ਜੰਮਦਾ ਨਹੀਂ ਕੁਛ ਮਰਦਾ ਨਹੀਂ ਸਾਹਿਬਜ਼ਾਦੇ ਛੇ ਪੋਹ ਦੀ ਰਾਤ ਨੂੰ ਆਨੰਦਪੁਰ ਛੱਡਿਆ ਸੱਤ ਪੋਹ ਦੀ ਸਵੇਰ ਨੂੰ ਸਰਸਾ ਤੇ ਵਿਛੜੇ ਸੱਤ ਪੋਹ ਦੀ ਰਾਤ ਨੂੰ ਕੁੰਮੇ ਮਾਸ਼ਕੀ ਦੀ ਛੱਪਰੀ ਵਿੱਚ ਰਾਤ ਕੱਟੀ ਤੇ ਅੱਠ ਪੋਹ ਨੂੰ ਸਵੇਰੇ ਗੰਗੂ ਦੇ ਨਾਲ ਤੁਰੇ ਆਪਾਂ ਕੱਲ ਤੱਕ ਇੱਥੇ ਤੱਕ ਗੱਲ ਕੀਤੀ ਸੀ ਆਪਾਂ 15-20 ਮਿੰਟ ਇਸ ਟੌਪਿਕ ਤੇ ਗੱਲ ਕਰਾਂਗੇ ਫਿਰ ਆਪਾਂ ਕੋਸ਼ਿਸ਼ ਕਰਾਂਗੇ ਕਿ 20 ਮਿੰਟ ਵਿੱਚ ਆਪਾਂ ਸਮਾਪਤੀ ਕਰ ਦਈਏ ਤੇ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਪਾਸੇ ਪੂਸੇ ਮਾਰਦੇ ਬੈਠੇ ਰਹੋ ਟਕਾ ਰੱਖਿਓ ਕਿਉਂਕਿ ਸਾਡਾ ਜਿਹੜਾ ਸੁਭਾਅ ਹੈ ਨਾ ਚੌਂਕੜਾ ਮਾਰ ਕੇ ਬਹਿਣ ਦੀ ਆਦਤ ਸਾਡੀ ਘੱਟ ਹੈ ਤਾਂ ਹੀ ਮੈਂ ਕਹਿੰਦਾ ਹੁੰਦਾ ਵੀ ਘਰ ਜਦੋਂ ਰੋਟੀ ਖਾਂਦੇ ਹੁੰਦੇ ਹੈ ਬਹਿ ਕੇ ਥੱਲੇ ਭੁੰਜੇ ਰੋਟੀ ਬਹਿ ਕੇ ਖਾਇਆ ਕਰੋ ਡਾਇਨਿੰਗ ਟੇਬਲ ਹਰ ਘਰ 'ਚ ਲੱਗੇ ਹੈ ਪਰ ਨਿੱਕੇ ਨਿੱਕੇ ਬੱਚਿਆਂ ਨੂੰ ਨਾ ਤੁਸੀਂ ਥੱਲੇ ਕੱਪੜਾ ਵਿਛਾ ਕੇ ਭਾਇਆ ਕਰੋ ਰੋਟੀ ਉੱਥੇ ਖਾਇਆ ਕਰੋ ਬੱਚੇ ਨੂੰ ਬਹਿਣ ਦੀ ਆਦਤ ਪੈ ਜਾਂਦੀ ਹੈ ਤੁਹਾਨੂੰ ਵੀ ਆਦਤ ਪਏਗੀ 15 ਮਿੰਟ ਸਵੇਰੇ 15 ਮਿੰਟ ਸ਼ਾਮ ਚੌਂਕੜਾ ਲਾ ਕੇ ਜਿਹੜਾ ਬਹਿਗਾ ਉਹਨੇ 2 ਘੰਟੇ ਇੱਥੇ ਆਰਾਮ ਨਾਲ ਬਹਿ ਜਾਣਾ ਰੋਜ਼ ਆਦਤ ਪਾ ਕੇ ਰੱਖਿਓ ਹੁਣ ਬੱਚਿਆਂ ਦਾ ਖਿਆਲ ਰੱਖਿਓ ਲੋ ਸੁਣੋ ਹੁਣ ਧਿਆਨ ਨਾਲ ਕੁੰਮੇ ਮਾਸ਼ਕੀ ਦੀ ਛੱਪਰੀ ਵਿੱਚ ਰਾਤ ਕੱਟ ਕੇ ਤੇ ਸਾਹਿਬਜ਼ਾਦੇ ਫਿਰ ਅੱਠ ਪੋਹ ਨੂੰ ਸਵੇਰੇ ਗੰਗੂ ਲੈਣ ਵਾਸਤੇ ਆਇਆ ਤੇ ਗੰਗੂ ਦੇ ਨਾਲ ਜਦੋਂ ਮਾਤਾ ਗੁਜਰ ਕੌਰ ਤੁਰਨ ਲੱਗੇ ਕਰੀਮ ਬਖਸ਼ ਨੂੰ ਕੁੰਮੇ ਮਾਸ਼ਕੀ ਨੂੰ 5 ਮੋਹਰਾਂ ਦਿੱਤੀਆਂ ਤੇ 2 ਮੋਹਰਾਂ ਦਿੱਤੀਆਂ ਉਹ ਬੀਬੀ ਨੂੰ ਜਿਹਨੇ ਪ੍ਰਸ਼ਾਦਾ ਛਕਾਇਆ ਕਹਿੰਦੇ ਮੋਹਰਾਂ ਵੇਖ ਕੇ ਗੰਗੂ ਦਾ ਮਨ ਬੇਈਮਾਨ ਹੋ ਗਿਆ ਪੈਸੇ ਨੂੰ ਵੇਖ ਕੇ ਮਨ ਬੇਈਮਾਨ ਹੋ ਗਿਆ ਜੇ ਮੌਕਾ ਨਾ ਮਿਲੇ ਫਿਰ ਤੇ ਸਾਰੇ ਹੀ ਇਮਾਨਦਾਰ ਹੁੰਦੇ ਨੇ ਪਤਾ ਉਦੋਂ ਲੱਗਦਾ ਜਦੋਂ ਮੌਕਾ ਵੀ ਮਿਲੇ ਬੰਦਾ ਫਿਰ ਵੀ ਠੱਗੀ ਨਾ ਮਾਰੇ ਸਾਰੇ ਇਮਾਨਦਾਰ ਹਾਂ ਅਸੀਂ ਤੇ ਸੱਚੇ ਸੁੱਚੇ ਬੰਦੇ ਹਾਂ ਕਿਉਂਕਿ ਤੈਨੂੰ ਮੌਕਾ ਹੀ ਨਹੀਂ ਮਿਲਿਆ ਕਦੇ ਮੌਕਾ ਹੀ ਨਹੀਂ ਮਿਲਿਆ ਜਿੱਦੇ ਮਿਲੇ ਮੌਕਾ ਤੇ ਉਦਣ ਇਮਾਨਦਾਰੀ ਵਿਖਾਏ ਫਿਰ ਬੰਦਾ ਇਮਾਨਦਾਰ ਫਿਰ ਪਤਾ ਲੱਗਦਾ ਵੀ ਇਮਾਨਦਾਰ ਹੈ ਕਿ ਨਹੀਂ ਹੈ ਐ ਮੌਕਾ ਮਿਲੇ ਅਸੀਂ ਜਦ ਜੱਤ ਸੱਤ ਚ ਕਾਇਮ ਹਾਂ ਮੌਕਾ ਨਹੀਂ ਮਿਲਿਆ ਜਿੱਦਣ ਮੌਕਾ ਮਿਲੇ ਉਦੇ ਪਤਾ ਲੱਗੂ ਜਿੱਦੇ ਮੌਕਾ ਇਹੋ ਜਿਹਾ ਬਣਿਆ ਤੇ ਤੂੰ ਆਪਣੇ ਆਪ ਤੇ ਕਾਬੂ ਪਾ ਸਕੇ ਕੰਟਰੋਲ ਰੱਖ ਸਕੇ ਉਹਦੇ ਪਤਾ ਲੱਗੂ ਮੌਕਾ ਨਾ ਬਣੇ ਫਿਰ ਪਤਾ ਲੱਗਦਾ ਮੌਕਾ ਬਣੇ ਤੇ ਹੁਣ ਉਹ ਬੇਈਮਾਨੀ ਤੇ ਹੈ ਹੀ ਸੀ ਅੰਦਰ, ਮੌਕਾ ਬਣ ਗਿਆ, ਸਾਹਮਣੇ ਆ ਗਿਆ ਸਾਰਾ ਕੁਛ। ਤੇ ਉਸ ਤੋਂ ਬਾਅਦ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਲੈ ਕੇ ਇਹ ਚੱਕ ਢੇਰਾ ਨਗਰ ਵਿੱਚ ਗਿਆ। ਉੱਥੇ ਇਹਨੇ ਕੋਸ਼ਿਸ਼ ਕੀਤੀ ਵੀ ਅੱਜ ਰਾਤ ਜੇ ਸਾਹਿਬਜ਼ਾਦੇ ਇੱਥੇ ਰਹਿਣ ਅੱਠ ਪੋਹ ਦੀ ਰਾਤ, ਤੇ ਮੈਂ ਮਾਇਆ ਲਵਾਂ ਤੇ ਨਿਕਲ ਜਾਵਾਂ, ਖਤਰਾ ਸਾਰੇ ਪਾਸੇ ਹੈ। ਇਹਦਾ ਧਿਆਨ ਬਸ ਸਾਹਿਬਜ਼ਾਦੇ ਜਾਂ ਮਾਤਾ ਗੁਜਰ ਕੌਰ ਵਿੱਚ ਨਹੀਂ ਸੀ, ਬਸ ਮਾਇਆ ਵਾਲੇ ਪਾਸੇ ਧਿਆਨ ਸੀ। ਸਾਰੀ ਰਾਤ ਇਹਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਕੋਸ਼ਿਸ਼ ਕੀਤੀ ਵੀ ਸੌ ਜਾਣਗੇ। ਮੈਂ ਤਲਾਬ ਸੀ, ਤਲਾਬ ਜੇ ਤਲਾਬ ਦੇ ਕੰਢੇ ਦੇ ਉੱਤੇ ਕਾਈ ਨੌਰ ਪਿੰਡ ਦੇ ਵਿੱਚ ਚੱਕ ਢੇਰਾ ਜਿੱਥੇ ਕੁੰਮਾ ਮਾਸ਼ਕੀ ਸੀ, ਤੇ ਕਾਈ ਨੌਰ ਪਿੰਡ ਰੋਪੜ ਦੇ ਏਰੀਏ ਦੇ ਵਿੱਚ ਹੀ ਪੈਂਦਾ, ਸਹੇੜੀ ਪਿੰਡ ਤੋਂ ਪਹਿਲਾਂ। ਉਹ ਕਾਈ ਨੌਰ ਪਿੰਡ ਦੇ ਵਿੱਚ ਇੱਕ ਛੱਪੜ ਜਿਹਾ ਸੀ, ਤਲਾਬ ਸੀ ਉਸ ਵੇਲੇ, ਉਹਦੇ ਥੱਲੇ ਕਹਿੰਦਾ ਜੀ ਮੇਰੇ ਪਿੰਡ ਖਤਰਾ ਬਹੁਤ ਹੈ, ਮੈਂ ਪਤਾ ਕਰਕੇ ਆਇਆ, ਮਾਤਾ ਜੀ ਪਿੰਡ ਨਹੀਂ ਜਾ ਸਕਦੇ, ਇੱਥੇ ਰਾਤ ਕੱਟਣੀ। ਉੱਥੇ ਇਹਨੇ ਕੋਸ਼ਿਸ਼ ਕੀਤੀ ਵੀ ਜੇ ਅੱਜ ਮੇਰਾ ਦਾ ਲੱਗੇ, ਇਹਦਾ ਦਾ ਨਹੀਂ ਲੱਗਾ। ਉਹ ਅੱਠ ਪੋਹ ਦੀ ਰਾਤ ਇਹਨੇ ਰਾਹ 'ਚ ਕਟਾਈ, ਆਪ ਐਸਾ ਸੌ ਗਿਆ, ਇਹਨੂੰ ਸੁਰਤੀ ਨਹੀਂ ਰਹੀ। ਮਾਤਾ ਜੀ ਨੇ ਸਵੇਰੇ ਉਹ ਜਿਹੜਾ ਤਲਾਬ ਸੀ ਉਹਦੇ ਵਿੱਚੋਂ ਹੱਥ ਪੈਰ ਧੋਤੇ, ਸਾਹਿਬਜ਼ਾਦਿਆਂ ਨੂੰ ਉਠਾਇਆ, ਇਹਨੂੰ ਸੁਰਤੀ ਬਾਅਦ 'ਚ ਆਈ, ਤੇ ਸੁੱਤੇ ਨੂੰ ਪਤਾ ਹੀ ਨਾ ਲੱਗਾ। ਫਿਰ ਇਹਨੂੰ ਲੱਗਾ ਵੀ ਹੁਣ ਮੈਨੂੰ ਪਿੰਡ 'ਚ ਲੈ ਕੇ ਜਾਣਾ ਪੈਣਾ। ਫਿਰ ਇਹ ਆਪਣੇ ਪਿੰਡ ਸਾਹਿਬਜ਼ਾਦਿਆਂ ਨੂੰ ਨੌ ਪੋਹ ਨੂੰ ਲੈ ਕੇ ਗਿਆ। ਨੌ ਪੋਹ ਦੀ ਰਾਤ ਸਾਹਿਬਜ਼ਾਦਿਆਂ ਨੇ ਇਹਦੇ ਪਿੰਡ ਵਿੱਚ ਕੱਟੀ, ਨੌ ਪੋਹ ਦੀ ਰਾਤ। ਤੇ ਜਦੋਂ ਇਹ ਆਪਣੇ ਮਾਂ ਨੂੰ ਕਹਿਣ ਲੱਗਾ, ਮਾਤਾ ਤੈਨੂੰ ਪਤਾ ਹੈ ਇਹ ਕੌਣ ਨੇ? ਕਹਿਣ ਲੱਗੀ, ਹਾਂ, ਗੁਰੂ ਗੋਬਿੰਦ ਸਿੰਘ ਦੇ ਪੁੱਤ, ਉਹਨਾਂ ਦੇ ਮਾਤਾ। ਕਹਿਣ ਲੱਗਾ, ਮਾਤਾ ਮੈਂ ਇਹਨਾਂ ਨੂੰ ਖਾਣਾ ਬਣਾ, ਪ੍ਰਸ਼ਾਦਾ ਬਣਾ। ਉਹ ਲੱਗੀ ਬਣਾਉਣ, ਅੰਦਰ ਗਿਆ, ਕਹਿੰਦਾ ਬੇਬੇ ਖਾਣੇ ਵਿੱਚ ਜ਼ਹਿਰ ਪਾ ਦੇ, ਖਾਣਗੇ ਮਰ ਜਾਣਗੇ, ਤੇ ਆਪਾਂ ਇਹਨਾਂ ਕੋਲ ਇੰਨੀ ਕਮਾਇਆ ਵੀ ਮੌਜਾਂ ਕਰਾਂਗੇ। ਉਹ ਕਹਿਣ ਲੱਗੀ, ਘਰ ਤੇ ਦੁਸ਼ਮਣ ਵੀ ਚੱਲ ਕੇ ਆਵੇ, ਇੱਦਾਂ ਨਹੀਂ ਸੋਚੀਦਾ ਪਾਪੀਆ, ਇੱਦਾਂ ਦੀ ਗੱਲ ਤੂੰ ਕਿਵੇਂ ਕਹਿਤੀ? ਕਹਿਣ ਲੱਗਾ, ਤੂੰ ਪੁਰਾਣੇ ਖਿਆਲਾਂ ਦੀ ਰਹੀ, ਬਸ ਆਹੀ ਗੱਲਾਂ ਕਰਦੀ ਰਹਿੰਦੀ ਹੈ, ਤੂੰ ਬਾ ਇਹਦੇ ਵਿੱਚ ਜ਼ਹਿਰੋ ਮਾਂ ਨਹੀਂ ਮੰਨੀ ਇਹਦੀ, ਚਲੋ ਗੱਲ ਮੁਕਾਓ। ਰਾਤ ਨੂੰ ਇਹਨੇ ਫਿਰ ਰਾਤ ਵੇਲੇ ਉੱਠਿਆ ਤੇ ਉਹ ਮੋਹਰਾਂ ਵਾਲੀ ਥੈਲੀ ਜਿਹੜੀ ਸੀ ਇਹਨੇ ਚੱਕ ਲਈ। ਮਾਤਾ ਜੀ ਨੇ ਵੇਖ ਲਿਆ, ਸਵੇਰੇ ਸਹਿਜ ਸੁਭਾਏ ਪੁੱਛਿਆ, ਇੱਕ ਨੋਰਮਲ ਪੁੱਛਣਾ ਹੁੰਦਾ, ਇੱਦਾਂ ਹੀ ਪੁੱਛਿਆ, ਵੇ ਗੰਗੂ ਮਾਇਆ ਕਿਤੇ ਸਾਂਭ ਕੇ ਰੱਖ ਲਈ? ਕਹਿਣ ਲੱਗਾ, ਕਿਹੜੀ ਮਾਇਆ? ਉਹ ਜਿਹੜੀ ਰਾਤ ਲੱਗਿਆ ਸੀ ਚੁੱਕ ਕੇ ਮੈਂ ਤੈਨੂੰ ਵੇਖ ਲਿਆ ਸੀ, ਸਾਂਭ ਲਈ, ਕੋਈ ਗੱਲ ਨਹੀਂ, ਤੇਰਾ ਸਾਡਾ ਕਿਹੜਾ ਕੁਛ ਵੰਡਿਆ, ਮਾਵਾਂ ਪੁੱਤਰਾਂ ਦਾ ਕਿਹੜਾ ਵੰਡਿਆ, ਤੂੰ ਰੱਖ ਲੈ। ਇਹ ਖਿੱਚ ਗਿਆ ਤੇ ਬਹਾਨਾ ਭਾਲਦਾ, ਕਈ ਬੰਦੇ ਬਹਾਨਾ ਹੀ ਭਾਲਦੇ ਹੁੰਦੇ ਆ, ਉਹ ਬਹਾਨਾ ਹੀ ਭਾਲਦਾ ਸੀ ਵੀ ਕੋਈ ਗੱਲ ਬਣੇ ਤੇ ਮੈਂ ਬਹਾਨਾ ਬਣਾ ਕੇ ਗ੍ਰਿਫਤਾਰ ਕਰਾ ਦੇਵਾਂ ਤੇ ਸਰਕਾਰ ਤੋਂ ਵੀ ਇਨਾਮ ਲਵਾਂ। ਆਹ ਪੈਸਾ ਤੇ ਮਿਲਿਆ ਹੀ ਮਿਲਿਆ, ਸਰਕਾਰ ਤੋਂ ਵੀ ਇਨਾਮ ਲਈਏ। ਲਾਲਚੀ ਹੋ ਗਿਆ ਮਨ, ਬੇਈਮਾਨ ਹੋ ਗਿਆ, ਬਹਾਨਾ ਮਿਲ ਗਿਆ, ਤੁਸੀਂ ਕਿਹੜੀ ਮਾਇਆ ਦੀ ਗੱਲ ਕਰਦੇ ਹੋ? ਕਈ ਲੜਨ ਦਾ ਬਹਾਨਾ ਭਾਲਦੇ ਹੁੰਦੇ ਆ, ਬਹਾਨਾ ਹੀ ਹੁੰਦਾ ਬਸ, ਮੈਂ ਨਾਲੇ ਘਰ 'ਚ ਰੱਖਿਆ, ਪਨਾਹ ਦਿੱਤੀ ਤੁਹਾਨੂੰ, ਤੁਸੀਂ ਇੱਦਾਂ ਦੀਆਂ ਗੱਲਾਂ ਕਰਦੇ ਆ। ਮਾਤਾ ਜੀ ਕਹਿੰਦੇ, ਇੰਨਾ ਉੱਚਾ ਨਾ ਬੋਲ ਗੰਗੂਆ, ਮੈਂ ਤੇ ਤੈਨੂੰ ਨੋਰਮਲ ਸੁਭਾਵਕ ਗੱਲ ਕੀਤੀ ਹੈ, ਤੂੰ ਰੱਖ ਲੈ ਜਿਹੜੀ ਰੱਖਣੀ ਮਾਇਆ, ਤੂੰ ਸਾਂਭ ਲੈ। ਕਹਿਣ ਲੱਗਾ, ਨਹੀਂ, ਤੁਸੀਂ ਮੇਰੇ ਤੇ ਹੁਣ ਇਲਜ਼ਾਮ ਲਾ ਦਿੱਤਾ, ਹੁਣ ਇਹ ਗੱਲ ਨਿਬੜਨੀ ਨਹੀਂ, ਮੈਂ ਤੇ ਜਾ ਕੇ ਸ਼ਿਕਾਇਤ ਕਰਾਂਗਾ। ਲੋਕ ਲਾ ਗਿਆ, ਜਿੰਦਰਾ ਲਾ ਗਿਆ ਤੇ ਜਾ ਕੇ ਮਰਿੰਡੇ ਥਾਣੇ ਵਿੱਚ ਸ਼ਿਕਾਇਤ ਕਰਤੀ, ਸਾਹਿਬਜ਼ਾਦੇ ਮੇਰੇ ਘਰ ਨੇ, ਆ ਕੇ ਗ੍ਰਿਫਤਾਰ ਕਰ ਲਓ। ਸਿਪਾਹੀ ਆਏ, ਮਾਤਾ ਨੇ ਬੜੇ ਤਰਲੇ ਲਏ, ਵੇ ਤਰਸ ਕਰ ਬੜਾ ਜਿਹਾ ਬੱਚਿਆਂ ਉੱਤੇ, ਗੰਗੂ ਇੱਦਾਂ ਨਾ ਕਰ, ਤਰਸ ਕਰ। ਇਹਨੇ ਕੋਈ ਤਰਸ ਨਹੀਂ ਕੀਤਾ, ਇਹਨੇ ਫਿਰ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਾਇਆ, ਗੱਡਿਆਂ 'ਚ ਬਿਠਾ ਕੇ ਲੈ ਕੇ ਗਏ, ਫਿਰ ਲੈ ਕੇ ਗਏ ਮੋਰਿੰਡੇ। ਉੱਥੇ ਸਾਹਿਬਜ਼ਾਦਿਆਂ ਨੂੰ ਇੱਕ ਰਾਤ ਰੱਖਿਆ। ਕਈ ਇਤਿਹਾਸਕਾਰਾਂ ਨੇ, ਦੂਨਾ ਸਿੰਘ ਹਡੂਰੀਏ ਵਰਗਿਆਂ ਨੇ ਲਿਖਿਆ ਵੀ ਉੱਥੇ ਟੌਰਚਰ ਵੀ ਸਾਹਿਬਜ਼ਾਦਿਆਂ ਨੂੰ ਕੀਤਾ, ਤੇ ਇੱਥੇ ਤੱਕ ਵੀ ਲਿਖਣ ਵਾਲੇ ਲਿਖਦੇ ਨੇ ਵੀ ਗੱਡਿਆਂ ਦੇ ਵਿੱਚ, ਰਥਾਂ ਦੇ ਵਿੱਚ ਬਿਠਾ ਕੇ ਤੇ ਲਿਜਾਂਦੇ ਸੀ ਬੇਗਮਾਂ ਦੇ ਡੋਲੇ, ਰਾਣੀਆਂ ਮਹਾਰਾਣੀਆਂ ਰਥਾਂ 'ਚ ਜਾਂਦੀਆਂ ਸੀ। ਉਹਨਾਂ ਨੇ ਮਾਤਾ ਗੁਜਰ ਕੌਰ ਜੀ ਨੂੰ ਸਾਹਿਬਜ਼ਾਦਿਆਂ ਨੂੰ ਖੱਚਰ ਦੇ ਵਿੱਚ ਖੁਰਜੀਆਂ ਦੇ ਵਿੱਚ ਬੰਦ ਕਰਕੇ, ਆਲੇ ਦੁਆਲੇ ਉਹ ਬੋਰੀਆਂ ਦੀਆਂ ਬਣਾਈਆਂ ਹੁੰਦੀਆਂ, ਇੱਦਾਂ ਬੰਦ ਕਰਕੇ ਇੱਦਾਂ ਤੁੰਨ ਕੇ ਜਿਵੇਂ ਕੋਈ ਚੀਜ਼ ਤੁੰਨ ਦਿੰਦੇ ਆ ਵਿੱਚ, ਇੱਕ ਨੂੰ ਖੱਚਰ ਦੇ ਉੱਧਰ ਇੱਕ ਨੂੰ ਉੱਧਰ, ਤੇ ਮਾਤਾ ਗੁਜਰ ਕੌਰ ਦੇ ਹੱਥ ਨਾਲ ਰੱਸਾ ਬੰਨ ਕੇ ਮੂੰਹ ਦੇ ਉੱਤੇ ਮਿਰਚਾਂ ਵਾਲਾ ਤੋਪੜਾ ਦੇ ਕੇ, ਜਿਵੇਂ ਫਾਂਸੀ ਦੇਣ ਵੇਲੇ ਇੱਦਾਂ ਕੱਪੜਾ ਮੂੰਹ ਤੇ ਪਾ ਦਿੰਦੇ ਆ, ਮਿਰਚਾਂ ਵਾਲਾ ਕੱਪੜਾ ਮੂੰਹ ਤੇ ਪਾ ਕੇ ਤੇ ਤੋਰ ਕੇ ਲੈ ਕੇ ਗਏ ਸਰਹੰਦ ਤੱਕ, ਇੱਦਾਂ ਤੋਰ ਕੇ ਤਕਲੀਫਾਂ ਦੇ ਕੇ ਲੈ ਕੇ ਗਏ ਵੀ ਜਦੋਂ ਤੱਕ ਇਹਨਾਂ ਨੇ ਸਰਹੰਦ ਜਾਣਾ ਉਦੋਂ ਤੱਕ ਤੇ ਉਦਾਂ ਹੀ ਇਹਨਾਂ ਨੇ ਮੰਨ ਜਾਣਾ ਸਾਰਾ ਕੁਛ। ਕਹਿੰਦੇ ਉੱਥੇ ਪਿੱਪਲ ਦੇ ਥੱਲੇ ਸਾਹਿਬਜ਼ਾਦਿਆਂ ਨੂੰ ਲਾਇਆ ਗਿਆ, ਉਤਾਰਿਆ ਗਿਆ, ਤੇ ਸਰਹੰਦ ਦੇ ਲੋਕ ਵੱਟੇ ਮਾਰਦੇ ਆ, ਪੱਥਰ ਮਾਰਦੇ। ਦੂਨਾ ਸਿੰਘ ਹੰਡੂਰੀਏ ਨੇ ਲਿਖਿਆ, ਕਹਿੰਦੇ ਲੋਕਾਂ ਨੇ ਵੱਟੇ ਮਾਰੇ, ਰੋੜੀਆਂ ਮਾਰੀਆਂ, ਪੱਥਰ ਮਾਰੇ। ਜਦੋਂ ਸਾਹਿਬਜ਼ਾਦੇ ਇੱਦਾਂ ਥੱਲੇ ਉਤਰੇ ਤੇ ਫਤਿਹ ਸਿੰਘ ਦੀ ਅੱਖ ਦੇ ਵਿੱਚ, ਡੇਲੀ ਦੇ ਵਿੱਚ, ਅੱਖ ਦੇ ਵਿੱਚ ਰੋੜੀ ਵੱਜੀ, ਤੇ ਕਹਿੰਦੇ ਇੱਕ ਹੱਥ ਆਪਣਾ ਅੱਖ ਦੇ ਉੱਤੇ ਇੱਦਾਂ ਰੱਖ ਲਿਆ, ਕਿਉਂਕਿ ਖੂਨ ਨਿਕਲਣ ਲੱਗ ਪਿਆ, ਖੂਨ ਚੱਲਦਾ। ਪਰ ਕਿੱਦਾਂ ਮੈਂਟਲੀ ਪ੍ਰਪੇਅਰ ਹੋਣਗੇ, ਕਿੱਡੇ ਸਟਰੋਂਗ ਹੋਣਗੇ, ਆਪਣੇ ਆਪ ਨੂੰ ਕਿੰਨਾ ਕਾਇਮ ਕੀਤਾ ਹੋਇਆ ਹੋਵੇਗਾ ਵੀ ਇਹ ਤੇ ਹੋਣਾ ਹੀ ਹੈ, ਜੋ ਮੰਗ ਹੈ ਠਾਕੁਰ ਆਪਣੇ ਤੇ। ਜਿੱਦਣ ਤੁਸੀਂ ਇਹਨੂੰ ਇਹਦੇ ਤੋਂ ਐਂ ਮੰਗ ਲਿਆ ਨਾ ਬਈ ਮੈਂ ਮਾਰੀ ਜਾਣਾ, ਫਿਰ ਕਿਹੜੀ ਗੱਲ ਹੈ, ਇਹਨੇ ਤੁਹਾਨੂੰ ਮੌਤ ਲਈ ਵੀ ਤਿਆਰ ਕਰ ਦੇਣਾ, ਇਹ ਇੱਦਾਂ ਦੀ ਚੀਜ਼ ਹੈ, ਤੁਸੀਂ ਕਾਇਮ ਹੋ ਕੇ ਵੇਖਿਓ, ਤੁਹਾਨੂੰ ਕਾਇਮ ਕਰ ਦੂ, ਮੈਂਟਲੀ ਸਟਰੋਂਗ ਬਣ ਕੇ ਵੇਖੋ। ਸਭ ਕੁਛ ਦੇ ਸਕਦਾ ਇਹ ਜੇ ਮੰਗਣਾ ਆ ਜਾਏ। ਇੱਕ ਪਿਓ ਜਿਗਰ ਦਾ ਟੁਕੜਾ ਧੀ ਤੋਰਦਾ ਨਹੀਂ ਆਪਣੀ, ਪਰ ਪਤਾ ਕਿਉਂ ਤੋਰ ਸਕਦਾ ਉਹ, ਉਹਨੇ ਸ਼ੁਰੂ ਤੋਂ ਹੀ ਇਹ ਦਿਮਾਗ 'ਚ ਬਿਠਾਇਆ ਹੁੰਦਾ ਵੀ ਮੈਂ ਧੀ ਨੂੰ ਇੱਕ ਦਿਨ ਵਿਦਿਆ ਕਰਨਾ ਹੈ, ਕਰਨਾ ਹੈ, ਕਰਨਾ ਹੈ, ਕਰਨਾ ਹੈ। ਮੈਂਟਲੀ ਪ੍ਰਪੇਅਰ ਹੋ ਜਾਂਦਾ, ਤਿਆਰ ਹੋ ਜਾਂਦਾ, ਤੋਰ ਸਕਦਾ। ਕਦੋਂ ਤੋਰਦਾ? ਜਦੋਂ ਰੈਡੀ ਹੋ ਜਾਂਦਾ। ਤੁਸੀਂ ਇਹਨੂੰ ਜਿੱਦਾਂ ਦਾ ਮੈਸੇਜ ਦੇਣਾ ਇਹਨੇ ਤੁਹਾਨੂੰ ਉਦਾਂ ਦੀ ਦਾਤ ਦੇਣੀ ਹੈ। ਨੈਗੇਟਿਵਿਟੀ ਜੇ ਕਹੇਗਾ, ਮਾੜਾ ਜਿਹਾ ਇਹਨੂੰ ਮੈਸੇਜ ਮਿਲ ਗਿਆ ਇਹ ਨੈਗੇਟਿਵ ਹੈ, ਇਹਨੇ ਨੈਗੇਟਿਵਿਟੀ ਦੇਈ ਜਾਣੀ, ਨੈਗੇਟਿਵਿਟੀ, ਐਂ ਨਾ ਹੋ ਜੇ, ਐਂ ਨਾ ਹੋ ਜੇ, ਐਂ ਨਾ ਹੋ ਜੇ, ਇਹਨੇ ਨੈਗੇਟਿਵਿਟੀ ਦਾ ਤੈਨੂੰ ਭਰ ਦੇਣਾ। ਪਰ ਜੇ ਤੂੰ ਪੋਜ਼ਿਟਿਵਿਟੀ ਦੀ ਦਾਤ ਮੰਗੇਗਾ, ਤੂੰ ਇੱਕ ਮੈਸੇਜ ਦੇਣਾ ਹੈ, ਉਹ ਕੋਈ ਗੱਲ ਨਹੀਂ, ਕੋਈ ਪਰਵਾਹ ਨਹੀਂ, ਸਭ ਕੁਝ ਠੀਕ ਹੈ, ਕੋਈ ਗੱਲ ਨਹੀਂ, ਸਭ ਕੁਝ ਠੀਕ ਹੈ, ਸਭ ਕੁਝ ਠੀਕ ਹੈ, ਸਭ ਕੁਝ ਠੀਕ ਹੈ, ਇਹਨੇ ਤੈਨੂੰ ਉਦਾਂ ਦਾ ਮੈਸੇਜ ਦੇਣਾ, ਉਦਾਂ ਦਾ ਤੈਨੂੰ ਲੱਗਣਾ ਸਭ ਕੁਝ ਠੀਕ ਹੈ। ਤੂੰ ਤਿਆਰ ਹੋ, ਤੈਨੂੰ ਮੰਗਣ ਦੀ ਜਾਚ ਆ ਜੇ, ਇਹ ਤੈਨੂੰ ਮੌਤ ਦੇ ਅੱਗੇ ਖੜਨਾ ਕਿਵੇਂ ਹੈ ਉਹਦੇ ਲਈ ਵੀ ਰੈਡੀ ਕਰ ਸਕਦਾ, ਤਿਆਰ ਕਰ ਸਕਦਾ ਜੇ ਜਾਚ ਆ ਜੇ। ਪ੍ਰੋਬਲਮ ਇਹ ਹੈ, ਸਾਨੂੰ ਮੰਗਣਾ ਨਾ ਆਵੇ ਤੇ ਮੈਂ ਕੀ ਕਰਾਂ, ਸਾਨੂੰ ਮੰਗਣਾ ਨਹੀਂ ਆਉਂਦਾ, ਇਹਨੂੰ ਮੈਸੇਜ ਨਹੀਂ ਦੇਣਾ ਆਉਂਦਾ। ਇਹਨੂੰ ਤੁਸੀਂ ਜਿੱਦਣ ਤੁਸੀਂ ਇਹ ਮੈਸੇਜ ਦੇਣਾ ਸਿੱਖ ਲਿਆ ਨਾ, ਵੀ ਫਿਰ ਕਿਹੜੀ ਗੱਲ ਹੈ। ਇਹਨਾਂ ਲੋਕਾਂ ਦੇ ਵਿੱਚ ਵੇਖਿਆ, ਮੈਂ ਇੱਥੇ ਹੀ ਸੁਣਿਆ ਸੀ, ਕਹਿੰਦੇ ਕੰਮ ਦੇ ਉੱਤੇ ਗੋਰੀ ਆ ਗਈ, ਕਹਿੰਦੇ ਭੈਣੇ ਲੇਟ ਆਈ ਹੈ 2 ਘੰਟੇ, ਕਹਿੰਦੇ ਆਪਣੀ ਬੱਚੀ ਨੂੰ ਦੱਬ ਕੇ ਆਈ ਹੈ। ਧੀ ਨੂੰ ਦੱਬਣ ਤੋਂ ਬਾਅਦ ਵੀ ਉਹ ਹੱਸਦੀ ਹੱਸਦੀ ਕੰਮ ਦੇ ਉੱਤੇ ਆ ਗਈ, ਐਡਾ ਸਟਰੋਂਗ ਕਿਵੇਂ ਹੋ ਸਕਦਾ? ਸਾਡੇ ਤੇ ਪਿੱਟ ਸਿਆਪਾ 2-2 ਮਹੀਨੇ ਪਿਆ ਰਹੇਗਾ, 2-2 ਸਾਲ ਨਹੀਂ ਅਗਲਾ ਕੰਮ ਤੇ ਜਾਂਦਾ, ਅਸੀਂ ਇੰਨੇ ਡਾਊਨ ਆ, ਸਾਡੇ ਤੇ ਖਲਾਰਾ ਪੈ ਜਾਂਦਾ। ਇਕੱਠੇ ਹੋਣਾ ਹੁੰਦਾ ਅਸੀਂ ਉਦੋਂ ਵੀ ਇੰਨਾ ਹੱਲਾ ਗੁੱਲਾ ਕਰਦੇ ਹਾਂ, ਤੇ ਜਿੱਦਣ ਅਸੀਂ ਅੱਡ ਅੱਡ ਹੋਣਾ ਪਵੇ ਤੇ ਸਾਰੇ ਰਿਸ਼ਤੇਦਾਰਾਂ ਨੂੰ ਪਤਾ ਲੱਗ ਜਾਂਦਾ ਵੀ ਹੁਣ ਇਹ ਤਲਾਕ ਲੈਣ ਲੱਗੇ ਆ। ਜੇ ਤਲਾਕ ਲੈ ਕੇ ਫਿਰ ਇੱਕ ਦੂਜੇ ਤੇ ਇੰਨੇ ਦੋਸ਼ ਮੜਦੇ ਆ, ਉਹ ਕਹਿੰਦਾ ਉਹ ਸਿਰੇ ਦਾ ਇੱਦਾਂ, ਉਹ ਕਹਿੰਦੀ ਹੈ ਉਹ ਇੱਦਾਂ, ਇੱਕ ਇੰਨੇ ਦੋਸ਼, ਨਾ ਜੁੜਨਾ ਹੀ ਚੱਜ ਤਰ੍ਹਾਂ ਆਉਂਦਾ, ਨਾ ਵਿਛੜਨਾ ਆਉਂਦਾ, ਦੋਵੇਂ ਹੀ ਨਹੀਂ ਆਉਂਦੇ ਕੰਮ। ਜਿੱਦਣ ਜੁੜਨਾ ਹੈ ਉਦਣ ਵੀ ਢੋਲ ਧਮੱਕੇ ਵਜਾ ਕੇ, ਤੇ ਜਿੱਦਣ ਵਿਛੜਨਾ ਹੈ ਉਦਣ ਵੀ ਇਕੱਲੇ ਇਕੱਲੇ ਨੂੰ ਸੁਣਾ ਕੇ। ਤੇ ਇੱਥੇ ਕਈ ਵਾਰੀ ਵੇਖੀਦਾ, ਨਵਾਂ ਘਰ ਵਿਆਹਿਆ, ਡਿਵੋਰਸ ਹੋਣ ਤੋਂ ਬਾਅਦ ਵੀ ਕਈ ਵਾਰੀ ਇਕੱਠੇ ਕੌਫੀ ਪੀ ਰਹੇ ਹੁੰਦੇ ਨੇ, ਕਹਿੰਦੇ ਕੋਈ ਗੱਲ ਨਹੀਂ, ਤੇਰਾ ਰਾਹ ਆਪਣਾ, ਮੇਰਾ ਰਾਹ ਆਪਣਾ, ਨਹੀਂ ਆਪਾਂ ਨਹੀਂ ਬਣੀ, ਬਸ ਗੱਲ ਖਤਮ, ਸਾਡੀ ਨਹੀਂ ਬਣੀ, ਗੱਲ ਖਤਮ, ਬਸ ਇੰਨੇ ਨਾਲ ਹੀ ਖਤਮ ਕਰ ਦਿੰਦੇ ਆ। ਸਾਡੇ ਵਿੱਚ ਇੱਦਾਂ ਦਾ ਕੁਛ ਕਿੱਥੇ ਹੈ? ਤੁਸੀਂ ਆਪਣੇ ਮੈਂਟਲੀ ਸਟਰੋਂਗ ਹੋਣ ਦਾ ਸਿਸਟਮ ਬਣਾਓ, ਮੈਂ ਕਾਇਮ ਰਹਿਣਾ ਹੈ, ਜੋ ਮਰਜ਼ੀ ਹੋਵੇ ਅਸੀਂ ਹੌਸਲੇ 'ਚ ਰਹਿਣਾ, ਤੁਸੀਂ ਉਦਾਂ ਦਾ ਹੀ ਬਣ ਜਾਣਾ। ਪਰ ਜੇ ਤੂੰ ਡਿੱਗ ਗਿਆ, ਜੇ ਤੂੰ ਡੋਲ ਗਿਆ, ਫਿਰ ਨਹੀਂ ਗੱਲ ਬਣਨੀ, ਸਾਰਾ ਯੂਨੀਵਰਸ ਮੇਰੇ ਨਾਲ ਖੜਾ। ਜਦੋਂ ਕਹਿਣਾ ਤੂੰ ਮੇਰੋ ਮੇਰ ਪਰਬਤ ਸਵਾਮੀ ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਹੋ ਨਾ ਹਮ ਗਿਰਤੇ, ਮੈਂ ਤੇਰੇ ਸਹਾਰੇ ਖੜਾ, ਮੈਂ ਤੇਰੇ ਮੋਢੇ ਤੇ ਰੱਖ ਲਿਆ ਹੱਥ, ਮੈਂ ਐ ਤੇਰੇ ਸਹਾਰੇ ਖੜਾ, ਤੂੰ ਡੋਲਣਾ ਨੀ ਤਾਂ ਕਰਕੇ ਮੈਂ ਕਦੇ ਗਿਰਨਾ ਨੀ, ਨਾ ਤੁਮ ਡੋਲੋ ਹੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਐਡਾ ਵੱਡਾ ਤੂੰ, ਮੈਂ ਤੇਰੇ ਵਿੱਚ ਆ, ਤੂੰ ਮੇਰੇ ਵਿੱਚ ਹੈ, ਆਪਾਂ ਇੱਕ ਦੂਜੇ ਦੇ ਵਿੱਚ ਓਤ ਪੋਤ ਹਾਂ, ਤੇ ਮੈਂ ਕਿੱਥੇ ਡੋਲਣ ਲੱਗਿਆ? ਐਡਾ ਮੋਟੀਵੇਟ ਰਹਿਣਾ ਆਪਣੇ ਆਪ ਨੂੰ ਰੱਖਣਾ, ਫਿਰ ਕੀ ਹੋਣ ਲੱਗਿਆ? ਪੋਜ਼ਿਟਿਵਿਟੀ ਭਰ ਕੇ ਰੱਖਣੀ ਭਾਵੇਂ ਜੋ ਮਰਜ਼ੀ ਹੋ ਜਾਏ। ਇਹਨਾਂ ਦੇਸ਼ਾਂ 'ਚ ਬਹਿ ਕੇ ਨਾ ਰੋਈ, ਫੁੱਟਪਾਥਾਂ 'ਤੇ ਵੇਖੀ ਕਦੀ ਇੰਡੀਆ 'ਚ ਜਾ ਕੇ ਦੁਨੀਆ ਕਿਵੇਂ ਦੁਖੀ ਹੈ, ਵੇਖੋ ਤੇ ਸਹੀ, ਰੋਟੀ ਨਹੀਂ ਮਿਲਦੀ, ਡਸਟਬੀਨਾਂ 'ਚੋਂ ਕੱਢ ਕੱਢ ਕੇ ਖਾਂਦੇ। ਇੱਥੇ ਨਗਰ ਕੀਰਤਨਾਂ ਦੇ ਵਿੱਚ 70% ਫੂਡ ਗਵਾਉਂਦੇ ਆ, ਰੋੜਦੇ ਆ, ਅਤੇ 30% ਖਾਂਦੇ, 70% ਦੇ ਸੜਕਾਂ 'ਤੇ ਰੋੜ ਦਿੰਦੇ, ਡਸਟਬੀਨਾਂ 'ਚ ਰੋੜ ਦਿੰਦੇ। ਸਾਹਮਣੇ ਦੋ ਦੋ ਗੱਡੀਆਂ ਖੜੀਆਂ, ਐਡੇ ਐਡੇ ਵੱਡੇ ਘਰ ਹੈ, ਸਰਕਾਰ ਇੱਦਾਂ ਬੈਠੀ ਕਹਿੰਦੇ ਜੇ ਬੁੱਢਾ ਹੋ ਜਾਏਗਾ ਲੱਤਾਂ ਕੁੱਟਣ ਲਈ ਨਰਸ ਘਰ ਭੇਜ ਦਿਆਂਗੇ, ਜੇ ਮਰਨ ਲੱਗੇਗਾ ਡਾਕਟਰ ਬੈਠੇ ਆ, ਹਾਰਟ ਦਾ ਆਪਰੇਸ਼ਨ ਫ੍ਰੀ ਕਰ ਦਿਆਂਗੇ, ਬੱਚਾ ਜੰਮ ਲਏਗਾ ਹੱਥ 'ਤੇ ਚੱਕ ਲਾਂਗੇ ਅਸੀਂ, ਸਾਂਭ ਲਾਂਗੇ, ਐਂ ਹੱਥ ਖੜੇ ਕਰਦੀ ਮੈਂ ਨਹੀਂ ਪੜ੍ਹਾ ਸਕਦਾ। ਅਤੇ ਇੱਥੇ ਵੀ ਜਿਹੜਾ ਬੰਦਾ ਰੋਂਦਾ ਹੈ ਯਾਰ, ਕਿੰਨਾ ਕਮਜ਼ੋਰ ਹੈ ਦਿਲ ਦਾ, ਮੈਂਟਲੀ ਕਿੰਨਾ ਕਮਜ਼ੋਰ ਹੈ ਬੰਦਾ, ਨਹੀਂ ਤੇਰਾ ਬੱਚਾ ਬਚਿਆ ਪਰ ਆਹ ਬੈਠਾ ਸਿਸਟਮ ਸਾਰੇ ਦਾ ਸਾਰਾ, ਤੈਨੂੰ ਸਾਂਭ ਲੂ ਆਪੇ, ਤੈਨੂੰ ਰੋਟੀ ਦੇ ਦੇਣਗੇ, ਕਿਉਂ ਆਪਣੇ ਆਪ ਨੂੰ ਘਬਰਾਈ ਫਿਰਦਾ? ਤੇ ਤੁਸੀਂ ਸੋਚ ਕੇ ਵੇਖੋ ਭਰਾਵੋ, ਸਾਹਿਬਜ਼ਾਦਿਆਂ ਦੇ ਵੀਰ ਆ, ਉਹਨਾਂ ਸਾਹਿਬਜ਼ਾਦਿਆਂ ਨੂੰ ਵੇਖੋ ਚੇਤਾ ਕਰਕੇ, ਮਾਂ ਗੁਜਰੀ ਦੀਆਂ ਵਾਰਸਾਂ ਪੈਣ ਆਇਆ ਸੀ, ਉਹ ਮਾਂ ਗੁਜਰੀ ਜਿਹਨੇ ਬਚਪਨ ਤੋਂ ਲੈ ਕੇ ਕਿੰਨੀਆਂ ਤਕਲੀਫਾਂ ਚੱਲੀਆਂ। ਮੇਰਾ ਨਾਂ ਗੁਜਰੀ, ਜਦੋਂ ਆਪਾਂ ਪੜ੍ਹਦੇ ਨਾ ਵੀ ਮੇਰਾ ਨਾਂ ਗੁਜਰੀ, ਮਾਤਾ ਗੁਜਰ ਕੌਰ ਨੂੰ ਪੁੱਛਿਆ, ਤੇ ਉਹ ਵੇਖੋ ਮਾਤਾ ਗੁਜਰ ਕੌਰ ਨੇ ਕਿੰਨੇ ਦੁੱਖ ਨੇ, ਕਿੰਨੀਆਂ ਤਕਲੀਫਾਂ ਜਿਹੜੀਆਂ ਆਪਣੇ ਉੱਤੇ ਚੱਲੀਆਂ, ਪਰ ਕਿੰਨਾ ਸਟਰੋਂਗ ਹੈ ਮਾਇੰਡ ਆਪਣਾ, ਆਪਣੇ ਆਪ ਨੂੰ ਕਿੰਨਾ ਤਕੜਾ ਰੱਖਿਆ ਮਾਤਾ ਗੁਜਰ ਕੌਰ ਨੇ। ਤੇ ਆਪਾਂ ਵਾਰਸ ਤੇ ਉਹਨਾਂ ਦੇ ਹਾਂ, ਫਿਰ ਕਾਹਦੇ ਲਈ ਘਬਰਾਉਂਦੇ ਹਾਂ? ਮਾਂ ਗੁਜਰੀ ਜਿੰਨੀਆਂ ਤਕਲੀਫਾਂ ਥੋੜ੍ਹਾ ਆ ਚੱਲੀਆਂ ਸਾਡੇ ਉੱਤੇ, ਸਾਹਿਬਜ਼ਾਦਿਆਂ ਵਾਂਗੂ ਕੋਈ ਚੱਪਣੀਆਂ ਥੋੜ੍ਹਾ ਲਾਉਣ ਲੱਗਿਆ ਸਾਡੀਆਂ, ਕੋਈ ਸਾਨੂੰ ਨੀਹਾਂ 'ਚ ਥੋੜ੍ਹਾ ਚਿਣਨ ਲੱਗਿਆ। ਜਿੱਦਣ ਤੁਸੀਂ ਤਿਆਰ ਹੋ ਗਏ, ਉਦਣ ਇਹਨੇ ਤੁਹਾਨੂੰ ਸਟਰੋਂਗ ਬਣਾ ਦੇਣਾ, ਤੇ ਜਿੱਦਣ ਤੂੰ ਮਾੜਾ ਜਿਹਾ ਡੋਲ ਗਿਆ, ਤੂੰ 1% ਡੋਲਣਾ, ਇਹਨੇ ਤੈਨੂੰ 100% ਥੱਲੇ ਸਿੱਟਣਾ। ਇਹ ਇੱਦਾਂ ਕੰਮ ਕਰਦਾ, ਜਿੱਦਣ ਮਾੜਾ ਜਿਹਾ ਕਾਇਮ ਹੋਇਆ, ਇਹਨੇ ਉਨਾ ਹੀ ਕਾਇਮ ਕਰ ਦੇਣਾ, ਇਹਨੇ ਵੇਖ ਲੈਣਾ ਤੂੰ ਕਿੱਧਰ ਨੂੰ ਚੱਲਿਆ, ਇਹਨੇ ਤੈਨੂੰ ਤਥਾਸਤੂ ਕਹਿਣਾ ਵੀ ਚੱਲ ਫਿਰ ਇੱਦਾਂ ਹੀ ਹੈ। ਆਪਣੇ ਆਪ ਨੂੰ ਕਾਇਮ ਰੱਖਿਓ, ਵੇਖਿਓ ਡਲੀ ਅੱਖ ਦੀ ਡੇਲੀ ਉੱਤੇ ਰੋੜੀ ਵੱਜੀ, ਤੇ ਅੱਖ ਦੇ ਉੱਤੇ ਇੱਦਾਂ ਹੱਥ ਰੱਖ ਕੇ ਫਤਿਹ ਸਿੰਘ ਤੁਰਦਾ, ਐ ਖੂਨ ਚੱਲਦਾ। ਪੁੱਛਿਆ ਕਹਿੰਦੇ ਜੀ ਕਿੱਥੇ ਰੱਖਣਾ ਇਹਨਾਂ ਨੂੰ, ਵਜੀਦੇ ਨੂੰ ਪੁੱਛਿਆ, ਵਜੀਦਾ ਤੇ ਖੁਸ਼ ਹੋ ਗਿਆ, ਅੱਕਿਆ ਆਇਆ ਸੀ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਚਮਕੌਰ ਦੀ ਗੜੀ 'ਚ, ਗੁਰੂ ਗੋਬਿੰਦ ਸਿੰਘ ਨੂੰ ਫੜ ਨਹੀਂ ਸਕਿਆ, ਇਹਨੂੰ ਤੇ ਚਾਅ ਚੜ ਗਿਆ, ਕਹਿੰਦਾ ਰਾਤ ਕਿੱਥੇ ਰੱਖਣਾ? ਕਹਿੰਦੇ ਠੰਡੇ ਬੁਰਜ 'ਚ ਬੰਦ ਕਰ ਦਿਓ। ਨੇੜਿਓਂ ਵਗਦਾ ਸੀ ਪਾਣੀ, ਤੇ ਪਾਣੀ ਨਾਲੋਂ ਲੱਗ ਕੇ ਹਵਾ ਠੰਡੀ ਆਉਂਦੀ ਸੀ, ਠੰਡੇ ਬੁਰਜ ਵਿੱਚ ਗਰਮੀ ਦੇ ਵਿੱਚ ਵੀ ਸਰਦੀ ਨਹੀਂ ਸੀ ਲੱਗਦੀ, ਗਰਮੀ ਦੇ ਵਿੱਚ ਵੀ ਗਰਮੀ ਨਹੀਂ ਸੀ ਲੱਗਦੀ, ਇੰਨਾ ਠੰਡਾ ਸੀ। ਠੰਡਾ ਬੁਰਜ ਉੱਚਾ ਬਣਾਇਆ ਹੋਇਆ, ਜਿਵੇਂ ਟੈਂਕੀਆਂ ਬਣਦੀਆਂ ਇੰਡੀਆ 'ਚ, ਉੱਚਾ ਬਣਿਆ, ਪੌੜੀਆਂ ਚੜ੍ਹ ਕੇ ਉੱਪਰ ਜਾ ਕੇ ਬੈਠਦਾ ਹੁੰਦਾ ਗਰਮੀਆਂ ਦੇ ਵਿੱਚ। ਕਹਿੰਦਾ ਉੱਤੇ ਕੈਦ ਕਰੋ, ਸਿੱਧੀ ਹਵਾ ਪਵੇ, ਸਿੱਧੀ ਹਵਾ ਪਵੇ, ਕੱਪੜਾ ਕੋਈ ਮੋਟਾ ਨਹੀਂ ਕੋਲ, ਐ ਪੋਹ ਦੀ ਸਰਦੀ, ਤੁਹਾਨੂੰ ਪਤਾ ਹੀ ਹੈ ਇੰਡੀਆ ਦੀ ਸਰਦੀ ਕਿੱਦਾਂ ਦੀ ਹੈ, ਇੱਥੇ ਤੇ ਸਾਧਨ ਬੜੇ ਆ, ਪਤਾ ਹੀ ਨਹੀਂ ਲੱਗਦਾ ਵੀ ਠੰਡ ਹੈ ਬਾਹਰ, ਪਰ ਵੇਖੋ ਇੰਨੀ ਸਰਦੀ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਉੱਥੇ ਬੰਦ ਕੀਤਾ, ਤੇ ਸਾਰੀ ਰਾਤ ਮਾਤਾ ਗੁਜਰ ਕੌਰ ਜੀ ਨੇ ਆਪਣੇ ਬੁੱਢਿਆਂ ਹੱਡਾਂ ਦਾ ਨਿੱਘ ਦੇ ਕੇ ਨਾਲ ਨਾਲ ਰੱਖ ਕੇ, ਤੇ ਇੱਦਾਂ ਪਿਆਰ ਕਰਦੇ ਰਹੇ। ਕਹਿੰਦੇ ਮੋਤੀ ਰਾਮ, ਜਿਹੜਾ ਮੋਤੀ ਰਾਮ ਮਹਿਰਾ ਕਹਿੰਦੇ ਜਿਹਨੂੰ, ਉਹ ਰਸੋਈਆ ਹੈ, ਰਸੋਈਆ ਮੋਤੀ ਰਾਮ, ਉਹ ਫਿਰ ਰਾਤ ਵੇਲੇ ਦੁੱਧ ਲੈ ਕੇ ਆਇਆ। ਉਹ ਜਿਹੜੇ ਹਿੰਦੂ ਕੈਦੀ ਫੜੇ ਹੁੰਦੇ ਸੀ ਉਹਨਾਂ ਦਾ ਖਾਣਾ ਬਣਾਉਂਦਾ ਸੀ, ਪਹਿਰੇਦਾਰ ਨੂੰ ਕਹਿੰਦਾ ਤੂੰ ਮੈਨੂੰ ਜਾਣ ਦੇ ਉੱਤੇ, ਪਹਿਰੇਦਾਰ ਜਾਣ ਦੀ ਆਗਿਆ ਨਹੀਂ ਦਿੰਦਾ, ਆਪਣੀ ਘਰ ਵਾਲੀ ਦੇ ਗਹਿਣੇ ਦੇ ਕੇ, ਤੇ ਗਹਿਣੇ ਦੇ ਕੇ ਫਿਰ ਇਹ ਉੱਪਰਲੇ ਪਾਸੇ ਆਇਆ, ਪੌੜੀ ਚੜਿਆ ਤੇ ਮਾਤਾ ਗੁਜਰ ਕੌਰ ਜੀ ਦੇ ਅੱਗੇ ਦੁੱਧ ਦਾ ਗੜਵਾ ਧਰਿਆ। ਕਹਿੰਦਾ ਮਾਤਾ ਜੀ ਕਿਰਤੀ ਇੱਕ ਕਿਰਤੀ ਹਾਂ, ਹੱਲ ਕਰ ਨਾ ਸਕਾਂ ਬੁਰਜਾਂ ਤੋਂ ਉੱਚੇ ਸਵਾਲਾਂ ਨੂੰ, ਇੱਕ ਦੁੱਧ ਦਾ ਗੜਵਾ ਹਾਜ਼ਰ ਹੈ, ਖੁਦ ਛਕੋ ਛਕਾਓ ਲਾਲਾ। ਇੱਕ ਗਰੀਬ ਕਿੱਡੇ ਤਕੜੇ ਜਿਗਰੇ ਵਾਲਾ, ਇੱਕ ਪਾਸੇ ਮੋਤੀ ਰਾਮ ਕੁੰਮੇ ਮਾਸ਼ਕੀ ਵਰਗੇ ਤੇ ਦੂਜੇ ਪਾਸੇ ਗੰਗੂ ਵਰਗੇ, ਕਿੱਡਾ ਤਕੜਾ ਜਿਗਰਾ। ਕਹਿੰਦਾ ਕਿਰਤੀ ਜਿਹਾ ਬੰਦਾ ਜੀ ਮੈਂ ਤੁਹਾਡੇ ਲਈ ਦੁੱਧ ਲੈ ਕੇ ਆਇਆ। ਲਓ ਸੁਣ,
ਇੱਕ ਕਿਰਤੀ ਹਾਂ ਹੱਲ ਕਰ ਨਾ ਸਕਾ ਬੁਰਜਾਂ ਤੋਂ ਉੱਚੇ ਸਵਾਲਾਂ ਨੂੰ, ਇੱਕ ਦੁੱਧ ਦਾ ਗੜਵਾ ਹਾਜ਼ਰ ਹੈ, ਖੁਦ ਛਕੋ ਛਕਾਓ ਲਾਲਾ ਨੂੰ, ਖੁਦ ਛਕੋ ਛਕਾਓ ਲਾਲਾ ਨੂੰ। ਠੰਡੀ ਰੁੱਤ ਤੇ ਕੱਕਰ ਵਗਦਾ ਏ, ਮੇਰਾ ਵਸ ਚੱਲੇ ਮੈਂ ਟਾਲ ਦਿਆਂ, ਤੁਸੀਂ ਹੁਕਮ ਕਰੋ ਤੇ ਮੈਂ ਅੱਗ ਲਾ ਕੇ ਆਪਣੇ ਆਪ ਨੂੰ ਬਾਲ ਦਿਆਂ।
ਭਾਵਨਾ ਵੇਖੋ ਕਿੱਦਾਂ,
ਮੈਂ ਮੱਚ ਜਾਵਾ ਠੰਡ ਨਾ ਲੱਗੇ, ਮੈਂ ਮੱਚ ਜਾਵਾ ਠੰਡ ਨਾ ਲੱਗੇ, ਮਾਂ ਲਾਲ ਤੇਰੇ ਦਿਆ ਲਾਲਾ ਨੂੰ, ਇੱਕ ਦੁੱਧ ਦਾ ਗੜਵਾ ਹਾਜ਼ਰ ਹੈ, ਖੁਦ ਛਕੋ ਛਕਾਓ ਲਾਲਾ ਨੂੰ, ਖੁਦ ਛਕੋ ਛਕਾਓ ਲਾਲਾ ਨੂੰ। ਠੰਡੀ ਰੁੱਤ ਤੇ ਕੱਕਰ ਵਗਦਾ ਏ, ਮੇਰਾ ਵਸ ਚੱਲੇ ਮੈਂ ਟਾਲ ਦਿਆਂ, ਤੁਸੀਂ ਹੁਕਮ ਕਰੋ ਤੇ ਮੈਂ ਅੱਗ ਲਾ ਕੇ ਆਪਣੇ ਆਪ ਨੂੰ ਬਾਲ ਦਿਆਂ, ਮੈਂ ਮੱਚ ਜਾਵਾਂ ਠੰਡ ਨਾ ਲੱਗੇ, ਮੈਂ ਮੱਚ ਜਾਵਾਂ ਠੰਡ ਨਾ ਲੱਗੇ, ਮਾਂ ਲਾਲ ਤੇਰੇ ਦਿਆ ਲਾਲਾ ਨੂੰ, ਇੱਕ ਦੁੱਧ ਦਾ ਗੜਵਾ ਹਾਜ਼ਰ ਹੈ, ਖੁਦ ਛਕੋ ਛਕਾਓ ਲਾਲਾ ਨੂੰ, ਖੁਦ ਛਕੋ ਛਕਾਓ ਲਾਲਾ ਨੂੰ।
ਇਹ ਫਿਰ ਦੁੱਧ ਦਾ ਗੜਵਾ ਲੈ ਕੇ ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਇਆ। ਇੰਨੀ ਸ਼ਰਧਾ ਇੰਨੀ ਭਾਵਨਾ ਵਾਲਾ, ਕਹਿੰਦੇ ਗਿਆਰਾਂ ਪੋਹ ਦੀ ਸਵੇਰ ਚੜ੍ਹੀ ਤੇ ਕਚਹਿਰੀ ਲੱਗੀ, ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿੱਚ ਲਿਜਾਣ ਵਾਸਤੇ ਸਿਪਾਹੀ ਆਏ। ਸਿਪਾਹੀ ਇੱਦਾਂ ਜਦੋਂ ਮਾਤਾ ਜੀ ਕੋਲ ਲੈਣ ਆਏ ਤੇ ਮਾਤਾ ਜੀ ਨੇ ਕਿਹਾ ਵੀ ਇਹਨਾਂ ਦਾ ਤੇ ਕੋਈ ਕਸੂਰ ਨਹੀਂ, ਬੱਚੇ ਹੈ, ਮੈਨੂੰ ਲੈ ਕੇ ਚੱਲੋ ਮੈਂ ਗੱਲ ਕਰ ਲੈਂਦੀ। ਕਹਿੰਦੇ ਮਾਤਾ ਜੀ ਬੱਚਿਆਂ ਨੂੰ ਲਿਜਾਣ ਦਾ ਹੀ ਹੁਕਮ ਹੋਇਆ। ਅਗਲਾ ਸੋਚਦਾ ਵੀ ਬੱਚੇ ਜਿਹੜੇ ਆ ਛੇਤੀ ਮੰਨ ਜਾਂਦੇ ਆ, ਨਿੱਕੇ ਨਿੱਕੇ ਨਿਆਣੇ ਆ, ਕੋਈ ਖਿਡੌਣੇ ਦਿਆਂਗੇ, ਕੋਈ ਲਾਲਚ ਦਿਆਂਗੇ, ਖਾਣ ਨੂੰ ਦਿਆਂਗੇ, ਬੱਚੇ ਤੇ ਇਹਨੇ ਨਾਲ ਹੀ ਖੁਸ਼ ਹੋ ਜਾਂਦੇ ਆ। ਛਪਾਈ ਲੈਣ ਵਾਸਤੇ ਆਏ, ਮਾਤਾ ਜੀ ਨੇ ਤੋਰ ਦਿੱਤਾ ਨਾਲ, ਏਦਾਂ ਪੌੜੀ ਤੋਂ ਹੌਲੀ ਹੌਲੀ ਉਤਰੇ। ਮਾਤਾ ਗੁਜਰ ਕੌਰ ਜੀ ਦੀ 80 ਸਾਲ ਤੋਂ ਉੱਪਰ ਉਮਰ ਹੈ, ਅਜੇ ਸਰੀਰ ਕਰਕੇ ਇੱਦਾਂ ਤਕੜੇ ਨੇ, ਕਾਇਮ ਨੇ, ਤੇ ਪਾਲੇ ਵੀ ਬਾਬਾ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ, ਮਾਤਾ ਗੁਜਰ ਕੌਰ ਨਹੀਂ ਸੀ। ਤੇ ਏਦਾਂ ਸਾਹਿਬਜ਼ਾਦਿਆਂ ਨੂੰ ਤੋਰਿਆ, ਤੁਰਦੇ ਤੁਰਦੇ ਰਾਹ ਦੇ ਵਿੱਚ ਸਿਪਾਹੀ ਸਮਝਾਉਂਦੇ ਗਏ, ਤੁਸੀਂ ਵਜੀਦ ਖਾਨ ਦੀ ਕਚਹਿਰੀ 'ਚ ਜਾ ਰਹੇ ਹੋ, ਜਾ ਕੇ ਤੁਸੀਂ ਸਿਜਦਾ ਕਰਨਾ ਹੈ, ਨਮਸਕਾਰ ਕਰਨੀ ਹੈ, ਸਿਜਦਾ ਕਰਿਓ, ਸਲਾਮ ਕਰਿਓ, ਬਾਦਸ਼ਾਹ ਦੀ ਕਚਹਿਰੀ ਹੈ, ਇੱਦਾਂ ਕਰੀਦਾ ਹੁੰਦਾ ਜਿਵੇਂ ਆਪਾਂ ਨਿੱਕੇ ਨਿਆਣੇ ਨੂੰ ਕਿ ਵੀ ਇੱਦਾਂ ਮੱਥਾ ਟੇਕੀਦਾ, ਇੱਦਾਂ ਕਰੀਦਾ, ਇੱਦਾਂ ਬੱਚੇ ਉਹਨਾਂ ਨੂੰ ਸਮਝਾਉਂਦੇ ਆਉਂਦੇ ਹੈ, ਉਹ ਹੁਣ ਸ਼ੁਰੂ ਤੋਂ ਸੁਣਦੇ ਆਏ ਹੈ। ਇਹ ਸਿਰ ਹੈ ਅਮਾਨਤ ਸਤਿਗੁਰ ਦੀ, ਥਾਂ ਥਾਂ ਤੇ ਝੁਕਾਇਆ ਨਹੀਂ ਜਾਂਦਾ, ਇਹ ਦਿਲ ਹੈ ਅਮਾਨਤ ਸਤਿਗੁਰ ਦੀ, ਜਗ੍ਹਾ ਜਗ੍ਹਾ ਲਗਾਇਆ ਨਹੀਂ ਜਾਂਦਾ, ਇਹ ਥਾਂ ਥਾਂ ਤੇ ਥੋੜਾ ਲਗਾਇਆ ਜਾਂਦਾ। ਉਹ ਸ਼ੁਰੂ ਤੋਂ ਸੁਣਿਆ, ਜਦੋਂ ਵਜੀਦੇ ਦੀ ਕਚਹਿਰੀ 'ਚ ਆਏ ਉਹਨਾਂ ਨੇ ਕਿਹਾ ਹੁਣ ਸਮਝਾਇਆ ਇਹਨਾਂ ਨੂੰ ਪਤਾ, ਕਹਿੰਦੇ ਕਰੋ ਕਰੋ ਸਲਾਮ ਕਰੋ ਸਲਾਮ ਕਰੋ, ਉਹਨਾਂ ਨੇ ਸਲਾਮ ਕਿਹੜੀ, ਇੱਦਾਂ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ, ਇੱਦਾਂ ਫਤਿਹ ਬੁਲਾਤੀ, ਇੱਦਾਂ ਦਾ ਕੁਝ ਭਰਿਆ, ਇੱਦਾਂ ਇੱਦਾਂ ਰੱਖਣਾ, ਆਪਣੇ ਆਪ ਨੂੰ ਕਾਇਮ ਰੱਖਣਾ, ਹੌਸਲੇ 'ਚ ਰੱਖਣਾ, ਸਾਨੂੰ ਤੇ ਥੱਲੇ ਨੂੰ ਨੀਵੀਆਂ ਪਾਣੀਆਂ ਸਿਖਾਤੀਆਂ, ਸਿਮਰਨ ਨੂੰ ਵੀ ਯੋਗ ਮਤ ਦਾ ਢਾਂਚਾ, ਸਿਮਰਨ ਮੈਡੀਟੇਸ਼ਨ ਜਿਹੜਾ ਹੈ ਨਾ, ਤੁਸੀਂ ਕਰੋ ਕੋਈ ਮਾੜਾ ਨਹੀਂ, ਤੁਸੀਂ ਮੈਡੀਟੇਸ਼ਨ ਕਰੋ 10 ਮਿੰਟ 15 ਮਿੰਟ ਅੱਧਾ ਘੰਟਾ, ਅੱਖਾਂ ਬੰਦ ਕਰਕੇ ਤੁਸੀਂ ਚੁੱਪ ਬੈਠੇ ਰਹੋ, ਆਪਣੇ ਸਾਹ ਆਉਂਦੇ ਜਾਂਦੇ ਵੇਖਦੇ ਰਹੋ, ਚੰਗੀ ਗੱਲ ਹੈ, ਬ੍ਰੇਨ ਰਿਲੈਕਸ ਹੋਏਗਾ। ਜੇ ਤੁਸੀਂ ਵਾਹਿਗੁਰੂ ਵਾਹਿਗੁਰੂ ਕਰਕੇ ਵੀ ਕਰਨਾ ਤੇ ਥੋਟ ਮੈਡੀਟੇਸ਼ਨ ਵੀ ਹੈ, ਤੁਸੀਂ ਵਾਹਿਗੁਰੂ 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 ਕਰ ਲਓ, ਅੱਧਾ ਘੰਟਾ ਕਰ ਲਓ। ਪਰ ਸਾਡੇ ਵਾਲਿਆਂ ਨੇ ਤੇ ਮੈਡੀਟੇਸ਼ਨ ਦੇ ਨਾਂ ਉੱਤੇ, ਸਿਮਰਨ ਦੇ ਨਾਂ ਉੱਤੇ ਬੰਦੇ ਡੈਡ ਜੇ ਕਰ ਦਿੱਤੇ ਆ, ਜਿਵੇਂ ਮਾਇੰਡ ਜਿਹੜੇ ਹੈ ਇੱਕ ਰਿਪੀਟ ਕਰ ਕਰਕੇ ਸ਼ਬਦ ਉਹ ਇੱਦਾਂ ਦੇ ਬਣਾ ਦਿੱਤੇ ਹੈ, ਡੈਡ ਹੋ ਗਏ, ਜਿਵੇਂ ਡਿਵੈਲਪ ਕਰਨ ਦੀ ਬਜਾਏ ਇੱਦਾਂ ਦੇ ਮਤ ਇੱਥੇ ਚੱਲਦੇ ਆ, ਮੈਂ ਤੇਰਾ ਨਾਮ ਚਲਾ ਦਿਆਂ, ਮੈਂ ਤੇਰਾ ਸਿਮਰਨ ਚਲਾ ਦਿਆਂ, ਇੱਦਾਂ ਮੈਂ ਤੈਨੂੰ ਚਾਨਣ ਵਿਖਾ ਦੇਣਾ, ਮੈਂ ਤੈਨੂੰ ਪ੍ਰਕਾਸ਼ ਵਿਖਾ ਦੇਣਾ, ਕਿਉਂਕਿ ਇਹਨਾਂ ਸਾਰਿਆਂ ਦੇ ਵਿੱਚ ਮੈਂ ਰਿਹਾ। ਮੈਂ 20 ਸਾਲ 21 ਸਾਲ ਜਿਹਦੇ ਵਿੱਚੋਂ ਮੈਂ ਘੱਟ ਤੋਂ ਘੱਟ 17 ਸਾਲ ਬਾਬਿਆਂ 'ਚ ਕੱਟੇ ਹੈ, ਤੇ ਸਾਰਾ ਕੁਝ ਕਰਕੇ ਵੀ ਵੇਖਿਆ ਤੇ ਕਰਾਇਆ ਵੀ ਬਹੁਤ ਹੈ, ਬੜਾ ਤਜਰਬਾ ਇਹਨਾਂ ਚੀਜ਼ਾਂ ਦਾ, ਬੜਾ ਐਕਸਪੀਰੀਅੰਸ ਹੈ ਵੀ ਕੁੰਡਲੀਨੀ ਜਾਗਰਣ ਕੀ ਹੁੰਦਾ, ਜਾਗਦਾ ਬੰਦਾ ਕਿਵੇਂ ਹੈ, ਉਹ ਚਾਨਣ ਜਿਹਾ ਕਿਵੇਂ ਦਿਸਦਾ, ਲਾਈਟਾਂ ਜਿਹੀਆਂ ਕਿਵੇਂ ਦਿਸਦੀਆਂ, ਇਹਨਾਂ ਗੱਲਾਂ ਦਾ ਪਤਾ ਹੈ ਸਾਰਾ, ਕਰ ਕਰਕੇ ਵੇਖਿਆ। ਪਰ ਉਲਝਾਇਆ ਜਾ ਰਿਹਾ, ਬੰਦੇ ਨੂੰ ਡੈਡ ਕੀਤਾ ਜਾ ਰਿਹਾ, ਸਮਝਾਉਂਦੇ ਹੀ ਇਸ ਤਰੀਕੇ ਸਿਰ ਹੈ। ਪਰ ਗੁਰੂ ਸਾਹਿਬ ਨੇ ਸਾਨੂੰ ਇੱਦਾਂ ਕੀਤਾ, ਇੱਦਾਂ ਕਾਇਮ ਹੋਣਾ, ਪੂਰਾ ਅੱਖ ਚੱਕ ਪਾ ਕੇ ਗੱਲ ਕਰ, ਆਪਣੇ ਆਪ ਨੂੰ ਕਾਇਮ ਕਰ, ਹੌਸਲਾ ਰੱਖ, ਇਹ ਸਾਡੇ ਗੁਰੂ ਸਾਹਿਬ ਨੇ ਸਿਖਾਇਆ। ਇੱਦਾਂ ਜਦੋਂ ਕਚਹਿਰੀ ਦੇ ਵਿੱਚ ਗਏ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦੇ ਇੱਦਾਂ ਖੜ ਗਏ, ਜਦੋਂ ਗੱਜ ਕੇ ਫਤਿਹ ਬੁਲਾਈ ਉਹ ਤੇ ਹੈਰਾਨ ਹੋ ਗਏ ਸਿਪਾਹੀ ਵੀ, ਸਾਰੇ ਰਾਹ ਤੇ ਸਾਨੂੰ, ਅਸੀਂ ਇਹਨਾਂ ਨੂੰ ਸਮਝਾਉਂਦੇ ਆਏ ਹਾਂ, ਸਾਨੂੰ ਲੱਗਦਾ ਸੀ ਵੀ ਜਾ ਕੇ ਮੰਨ ਜਾਣਗੇ, ਇਹਨਾਂ ਨੇ ਗੱਜ ਕੇ ਫਤਿਹ ਬੁਲਾਤੀ, ਗੱਜ ਕੇ ਫਤਿਹ ਬੁਲਾਤੀ। ਉਹ ਕਹਿੰਦੇ ਉਹ ਤੁਹਾਡੇ ਪਿਤਾ ਦਾ ਦਰਬਾਰ ਨਹੀਂ ਇਹ, ਵਜੀਦ ਖਾਨ ਦੀ ਕਚਹਿਰੀ ਹੈ, ਇੱਥੇ ਸਲਾਮ ਕਰਨੀ ਪੈਂਦੀ ਹੈ ਤੇ ਫਤਿਹ ਨਹੀਂ ਚੱਲਦੀ। ਉਹ ਕਹਿੰਦੇ ਸਾਨੂੰ ਨਹੀਂ ਪਤਾ ਕਚਹਿਰੀ ਵਜੀਦ ਦੀ ਹੈ ਕਿ ਸਾਡੇ ਪਿਤਾ ਦਾ ਦਰਬਾਰ ਹੈ, ਅਸੀਂ ਤੇ ਜਿੱਥੇ ਜਾਂਦੇ ਹਾਂ ਫਤਿਹ ਹੀ ਬੁਲਾਉਂਦੇ ਹਾਂ, ਫਤਿਹ ਹੀ ਬੁਲਾਵਾਂਗੇ, ਇਹੀ ਸਿੱਖਿਆ ਅਸੀਂ ਤੇ ਫਤਿਹ ਹੀ ਬੁਲਾਉਂਦੇ ਹਾਂ, ਸਾਡਾ ਸੁਭਾਅ ਇੱਦਾਂ ਦਾ ਹੈ, ਤੁਸੀਂ ਬੁਲਾਉਣੀ ਨਾ ਬੁਲਾਓ, ਸਾਨੂੰ ਤੇ ਇੱਦਾਂ ਹੀ ਸਿਖਾਇਆ, ਅਸੀਂ ਤੇ ਫਤਿਹ ਹੀ ਬੁਲਾਉਂਦੇ ਹੁੰਦੇ ਹਾਂ, ਬਚਪਨ ਤੋਂ ਸਿੱਖਿਆ ਹੀ ਇਹ ਹੈ ਫਤਿਹ ਹੀ ਬੁਲਾਉਣੀ, ਰੱਜ ਕੇ ਫਤਿਹ ਬੁਲਾ, ਪਰਵਾਹ ਹੀ ਨਹੀਂ ਕੀਤੀ। ਇੰਨੇ ਨਾਲ ਹੀ ਢਿੱਲੇ ਜੇ ਪੈ ਗਏ ਵੀ ਆਹ ਤੇ ਗੱਲ ਹੀ ਕੁਝ ਹੋਰ ਹੈ, ਸਾਨੂੰ ਤੇ ਲੱਗਦਾ ਸੀ ਬੜੀ ਛੇਤੀ ਮੰਨਣਗੇ। ਬਸ ਫਿਰ ਉਹਨਾਂ ਨੇ ਲਾਲਚ ਦੇਣੇ ਸ਼ੁਰੂ ਕੀਤੇ, ਤੁਹਾਨੂੰ ਬੜੀਆਂ ਸੁੱਖ ਸਹੂਲਤਾਂ ਦਿਆਂਗੇ, ਵੱਡੇ ਹੋਵੋਗੇ ਬੇਗਮਾਂ ਦੇ ਡੋਲੇ ਮਿਲਣਗੇ, ਜਾਗੀਰਾਂ ਮਿਲਣਗੀਆਂ, ਬੜੇ ਲਾਲਚ, ਬੜਾ ਉਹਨਾਂ ਨੇ ਆਪਣੀਆਂ ਲਿਸਟਾਂ ਦੇ ਦਿੱਤੀਆਂ, ਐਂ ਹੋਏਗਾ ਐਂ ਹੋਏਗਾ, ਆਹ ਮਿਲੇਗਾ ਆਹ ਮਿਲੇਗਾ। ਉਹ ਕਹਿੰਦੇ ਮਰਨਾ ਨਹੀਂ, ਫਿਰ ਮੌਤ ਨਹੀਂ ਆਏਗੀ, ਇਹ ਸਾਰਾ ਕੁਝ ਤੇ ਤੁਸੀਂ ਦਿਓਗੇ, ਜ਼ਿੰਦਗੀ ਵੀ ਮਤਲਬ ਕਦੇ ਮਰਾਂਗੇ ਨਹੀਂ ਫਿਰ। ਕਹਿੰਦੇ ਮਰਨਾ ਤੇ ਇੱਕ ਦਿਨ ਸਾਰਿਆਂ ਨਹੀਂ ਹੈ, ਕਹਿੰਦੇ ਫਿਰ ਇੱਦਾਂ ਅਸੀਂ ਛੱਡ ਕੇ ਆਪਣੀ ਸੋਚ ਨੂੰ, ਮਰਨਾ ਤੇ ਫਿਰ ਹੈ ਹੀ ਹੈ, ਫਿਰ ਛੱਡੀਏ ਕਿਉਂ। ਆਪਣੀ ਵਿਚਾਰਧਾਰਾ ਨੂੰ ਛੱਡੀਏ ਕਿਉਂ, ਆਪਣੀ ਸੋਚ ਨੂੰ ਛੱਡੀਏ ਕਿਉਂ, ਜੇ ਮਰਨਾ ਤੇ ਹੈ ਹੀ ਹੈ, ਜੇ ਦੁਨੀਆਂ ਚੋਂ ਜਾਣਾ ਤੇ ਹੈ ਹੀ ਹੈ, ਤੇ ਅਣਖ ਨਾਲ ਚੱਲੀਏ। ਹਾਂ, ਇੱਕ ਕਵਿਤਾ ਪੜ੍ਹਦੇ ਹੁੰਦੇ ਆ ਇੱਥੇ, ਸਾਹਿਬਜ਼ਾਦਿਆਂ ਨੇ ਉੱਚੀ ਸੁਰ ਵਿੱਚ ਪੜ੍ਹੋ।
ਜੋ ਤਾਂ ਪ੍ਰੇਮ ਖੇਲਣ ਕਾ ਚਾ ਸਿਰ ਧਰ ਤਲੀ ਗਲੀ ਮੇਰੀਆਂ ਇਤ ਮਾਰਗ ਪੈਰ ਤਰੀ ਦੇ ਸਿਰ ਦੀ ਜੈ ਕਾਣ ਨਾ ਕੀ ਜੈ ਅਸੀਂ ਆਏ ਹਾਂ ਤਲੀ ਤੇ ਸਿਰ ਧਰ ਕੇ ਜਿੰਦ ਆਪਣੀ ਸਿੱਖੀ ਦੇ ਨਾਮ ਕਰਕੇ ਅਸੀਂ ਆਏ ਹਾਂ ਤਲੀ ਤੇ ਸਿਰ ਧਰ ਕੇ ਜਿੰਦ ਆਪਣੀ ਸਿੱਖੀ ਦੇ ਨਾਮ ਕਰਕੇ ਓਏ ਸੂਬਿਆਂ ਵੈਰੀਆਂ ਈਨ ਮੰਨਣੀ ਨਾ ਤੇਰੀ ਅਸੀਂ ਡਰ ਕੇ ਅਸੀਂ ਆਏ ਹਾਂ ਸਿਰ ਧਰ ਕੇ ਜਿੰਦ ਆਪਣੀ ਸਿੱਖੀ ਦੇ ਨਾਮ ਕਰਕੇ ਤਵੀਆਂ ਤੇ ਬੈਠਣਾ ਤੇ ਦੇਗਾ ਚ ਉਬਾਲੇ ਜਾਣਾ ਸਿੱਖਿਆ ਏ ਵੱਡਿਆਂ ਤੋਂ ਦੁੱਖਾਂ ਨੂੰ ਸਹਾਰਨਾ ਮੌਤ ਨਾਲ ਯਾਰੀਆਂ ਲਗਾਉਣੀਆਂ ਨਿਭਾਉਣੀਆਂ ਨੇ ਜਾਨਵਾਰ ਦੇਣੀ ਪਰ ਸਿੱਧ ਕੋ ਨਾ ਹਾਰਨਾ ਸਾਨੂੰ ਮੌਤ ਦਾ ਕੋਈ ਖੌਫ ਨਾ ਜਿਉਣਾ ਸਿੱਖੀ ਦਾ ਨਿਸ਼ਾਨ ਉੱਚਾ ਕਰਕੇ ਅਸੀਂ ਆਏ ਹਾਂ ਤਲੀ ਤੇ ਸਿਰ ਧਰ ਕੇ ਜਿੰਦ ਆਪਣੀ ਸਿੱਖੀ ਦੇ ਨਾਮ ਧਰ ਕੇ
ਅਸੀਂ ਆਏ ਹਾਂ
ਤੁਛ ਵੇ ਜਗੀਰਾ ਸਾਨੂੰ ਬੇਟੀਆਂ ਦੇ ਸਾਕ ਦੇਵੇ ਲਾਲ ਚਾਂ ਦੇ ਸੌਦੇ ਅਸੀਂ ਕਰਨਾ ਨਾ ਜਾਣਦੇ ਤੁਛ ਵੇ ਜਗੀਰਾ ਸਾਨੂੰ ਬੇਟੀਆਂ ਦੇ ਸਾਕ ਦੇਵੇ ਲਾਲ ਚਾਂ ਦੇ ਸੌਦੇ ਅਸੀਂ ਕਰਨਾ ਨਾ ਜਾਣਦੇ ਮੱਥੇ ਪਾਤੀ ਉੜੀਆਂ ਜੇ ਸਾਨੂੰ ਢੂੰਡ ਰਾਵੇ ਮੱਥੇ ਪਾਤੀ ਉੜੀਆਂ ਤੇ ਅੱਖਾਂ ਲਾਲ ਕਰਕੇ ਜੇ ਸਾਨੂੰ ਤੂੰ ਡਰਾਵੇ ਅਸੀਂ ਡਰਨਾ ਨਾ ਜਾਣਦੇ ਗਲੀ ਯਾਰ ਦੀ ਖੇਡ ਪਿਆਰ ਦੀ ਅਸੀਂ ਖੇਡਣੀ ਤਸੀਹੇ ਲੱਖਾਂ ਯਾਰ ਕੇ ਅਸੀਂ ਖੇਡਣੀ ਤਸੀਹੇ ਲੱਖਾਂ ਯਾਰ ਕੇ ਅਸੀਂ ਆਏ ਹਾਂ ਤਲੀ ਤੇ ਸਿਰ ਧਰ ਕੇ ਜਿੰਦ ਆਪਣੀ ਸਿੱਖੀ ਦੇ ਨਾਮ ਧਰ ਕੇ ਅਸੀਂ ਆਏ ਹਾਂ
ਤਲੀ ਤੇ ਸਿਰ ਧਰ ਕੇ ਜਿੰਦ ਆਪਣੀ ਭੈਣਾ ਪੜੋ ਅਸੀਂ ਆਏ ਹਾਂ ਤਲੀ ਤੇ ਸਿਰ ਧਰ ਕੇ ਜਿੰਦ ਆਪਣੀ ਸਿੱਖੀ ਦੇ ਨਾਮ
ਤੇਰੇ ਕੋਲ ਦੂਰ ਹੋਏ ਸ਼ਰਮ ਧਰਮ ਦੋਵੇਂ ਝੂਠਾ ਇਨਸਾਫ ਸਭ ਝੂਠੀਆਂ ਕਚਹਿਰੀਆਂ ਤੇਰੇ ਕੋਲ ਦੂਰ ਹੋਏ ਸ਼ਰਮ ਧਰਮ ਦੋਵੇਂ ਝੂਠਾ ਇਨਸਾਫ ਸਭ ਝੂਠੀਆਂ ਕਚਹਿਰੀਆਂ ਕੌੜਾ ਲੱਗਦਾ ਹੈ ਸੱਚ ਬੋਲਣਾ ਜ਼ੁਬਾਨੋਂ ਤਾਈਓ ਸੱਚ ਲਾਇਆ ਫਾਹੇ ਸਦਾ ਸੱਚ ਦਿਆਂ ਵੈਰੀਆਂ ਜਾਨ ਕੱਢ ਦੇ ਭਾਵੇਂ ਵੱਢ ਦੇ ਸਾਡਾ ਵਾਂਗ ਵਾਂਗ ਛੋਟਾ ਛੋਟਾ ਕਰਕੇ ਅਸੀਂ ਆਏ ਹਾਂ ਤਲੀ ਤੇ ਸਿਰ ਧਰ ਕੇ
ਜਿੰਦ ਆਪਣੀ ਸਿੱਖੀ ਦੇ ਨਾਮ
ਕਰਕੇ
ਓਏ ਸੂਬਿਆ ਵੈਰੀਆ ਸੂਬਿਆ ਵੈਰੀਆ ਈਨ ਮੰਨਣੀ ਨਾ ਤੇਰੀ ਅਸੀਂ ਡਰ ਕੇ ਅਸੀਂ ਆਏ ਹੱਥ ਅਲੀ ਤੇ ਸਿਰ
ਕਰਕੇ
ਜਾਨ ਆਪਣੀ ਸਿੱਖੀ ਦੇ ਨਾਮ ਕਰਕੇ
ਸੂਬਾ ਕਹਿੰਦਾ ਮੈਂ ਆਪਣੀ ਬੋਲੀ ਬੁਲਾਉਣੀ ਹੈ ਆਪਣੀ ਸੋਚ ਮੁਤਾਬਕ ਢਾਲਣਾ ਆਪਣੇ ਵਰਗੇ ਬਣਾਉਣਾ ਬਣੇ ਸੀ ਸਾਹਿਬਜ਼ਾਦੇ ਨਹੀਂ ਬਣੇ ਕਹਿੰਦੇ ਤੇਰੀ ਬੋਲੀ ਨਹੀਂ ਬੋਲਣੀ ਮਰਨਾ ਮਨਜ਼ੂਰ ਹੈ ਇਹੀ ਸਿਖਾਇਆ ਉਹ ਵਜੀਦਾ ਆਪਣੀ ਬੋਲੀ ਬੁਲਾਉਂਦਾ ਸੀ ਅੱਜ ਕੱਲ੍ਹ ਸਾਡੇ ਵਾਲੇ ਕਹਿੰਦੇ ਜਿੱਦਾਂ ਅਸੀਂ ਮੰਨਦੇ ਹਾਂ ਉੱਦਾਂ ਮੰਨੋ ਜਿੱਦਾਂ ਅਸੀਂ ਸੋਚਦੇ ਹਾਂ ਉੱਦਾਂ ਸੋਚੋ ਜਿਹੜੀ ਗੱਲ ਤੋਂ ਗੁਰੂ ਸਾਹਿਬ ਜੀ ਰੋਕਦੇ ਰਹੇ ਧੱਕਾ ਨਾ ਕਰੋ ਆਪਣੇ ਫਰੀਡਮ ਦਿਓ ਬੰਦੇ ਨੂੰ ਆਪਣੇ ਤਰੀਕੇ ਨਾਲ ਸੋਚਣ ਦਾ ਬੋਲਣ ਦਾ ਵਿਚਾਰਨ ਦਾ ਜ਼ਿੰਦਗੀ ਜਿਉਣ ਦਾ ਹੱਕ ਹੈ ਇਸੇ ਗੱਲ ਦੀ ਤੇ ਲੜਾਈ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਰਹੀ ਇਸੇ ਗੱਲ ਦੀ ਲੜਾਈ ਰਹੀ ਫਰੀਡਮ ਦਿਓ ਹਰ ਬੰਦਾ ਆਪਣੇ ਤਰੀਕੇ ਸਿਰ ਮੰਨ ਸਕਦਾ ਆਪਣਾ ਓਪੀਨੀਅਨ ਹੋ ਸਕਦਾ ਆਪਣਾ ਤਰੀਕਾ ਹੋ ਸਕਦਾ ਜ਼ਿੰਦਗੀ ਜਿਉਣ ਦਾ ਉਹ ਕਹਿੰਦਾ ਸੀ ਮੇਰੇ ਹਿਸਾਬ ਮੁਤਾਬਕ ਚੱਲੋ ਜਿੱਦਾਂ ਮੈਂ ਸੋਚਦਾ ਇੱਦਾਂ ਮੰਨੋ ਸਾਹਿਬਜ਼ਾਦੇ ਕਹਿੰਦੇ ਇੱਦਾਂ ਨਹੀਂ ਮੰਨਣੀ ਇਹ ਨਹੀਂ ਹੋ ਸਕਦਾ ਅੱਜ ਸਾਡੇ ਵਾਲੇ ਧੱਕੇ ਨਾਲ ਮਨਾਉਣ ਤੁਰੇ ਹੈ ਜਿੱਦਾਂ ਅਸੀਂ ਬੋਲਦੇ ਹਾਂ ਉੱਦਾਂ ਬੋਲੋ ਜਿੱਦਾਂ ਅਸੀਂ ਮੰਨਦੇ ਹਾਂ ਉੱਦਾਂ ਮੰਨੋ ਜਿੱਦਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਸਮਝ ਆਏ ਹੈ ਤੁਹਾਨੂੰ ਵੀ ਇੱਦਾਂ ਸਮਝ ਆਉਣੇ ਚਾਹੀਦੇ ਨਹੀਂ ਭਾਈ ਗੁਰੂ ਗ੍ਰੰਥ ਸਾਹਿਬ ਸਾਡੇ ਇੱਥੇ ਹੈ ਕਿਸੇ ਨੂੰ ਕਿਵੇਂ ਸਮਝ ਆਉਂਦੇ ਹੈ ਕਿਸੇ ਨੂੰ ਕਿਵੇਂ ਸਮਝ ਆਉਂਦੇ ਹੈ ਆਪਣਾ ਆਪਣਾ ਤਰੀਕਾ ਵੱਖਰੇ ਵੱਖਰੇ ਢੰਗ ਨਾਲ ਸਿੱਖੀ ਨੂੰ ਕੋਈ ਕਿਵੇਂ ਸਮਝੇ ਲੋਕੀ ਸਿੱਖੀ ਨੂੰ ਮੈਜਿਕ ਵਾਂਗੂ ਸਮਝਦੇ ਆ ਅਸੀਂ ਲੌਜੀਕਲ ਨੂੰ ਸਮਝਦੇ ਹਾਂ ਅਸੀਂ ਪ੍ਰੈਕਟੀਕਲ ਸਮਝਦੇ ਹਾਂ ਬਸ ਪ੍ਰੋਬਲਮ ਇੰਨੀ ਹੋਈ ਹੈ ਸਾਡੇ ਵਾਲੇ ਵੀ ਤਾਂ ਉਹੀ ਕੰਮ ਕਰਦੇ ਆ ਉਹ ਵਜੀਦੇ ਕੋਲੇ ਲੂਤੀਆਂ ਲਾਉਂਦੇ ਸੀ ਜਾ ਕੇ ਉੱਥੇ ਆਲੇ ਦੁਆਲੇ ਸੁੱਚਾ ਆਨੰਦ ਵਰਗੇ ਆਪਣਾ ਤਿਆਰੀਆਂ ਕਰਦੇ ਸੀ ਸਾਡੇ ਵਾਲੇ ਵੀ ਅੱਜ ਇਹੀ ਕੁਛ ਕਰਦੇ ਜੇ ਕਿਤੇ ਅੱਜ ਇਹਨਾਂ ਦੇ ਹੱਥ ਹੋਵੇ ਆ ਸਾਰੇ ਬੰਦੇ ਹਟਾ ਦਿਓ ਸਿਕਿਉਰਿਟੀ ਹਟਾ ਦਿਓ ਤੁਹਾਨੂੰ ਕੀ ਲੱਗਦਾ ਇੱਥੇ ਬੈਠਾ ਰਹਿਣ ਦੇਣਗੇ ਇਹ ਕਿਤੇ ਟੁਕੜੇ ਟੁਕੜੇ ਕਰਨ ਤੋਂ ਘੱਟ ਕਰਨਗੇ ਮੇਰੇ ਸਾਥੀ ਨਾਲ ਹੋਇਆ ਮੇਰੀ ਗੱਡੀ ਦੇ ਵਿੱਚ ਗੋਲੀ ਮਾਰੀ ਲਾਸ਼ ਪਈ ਸੀ ਘੱਟ ਨਹੀਂ ਕਰਦੇ ਅੱਜ ਵੀ ਇਹ ਉਦੋਂ ਘੱਟ ਨਹੀਂ ਜਿੱਦਾਂ ਵਜੀਦਾ ਕਰਦਾ ਸੀ ਜਿਹੜੀਆਂ ਚੀਜ਼ਾਂ ਤੋਂ ਸਾਡੇ ਗੁਰੂ ਸਾਹਿਬ ਰੋਕਦੇ ਰਹੇ ਅੱਜ ਸਾਡੇ ਸਿੱਖ ਹੀ ਉੱਦਾਂ ਦੇ ਬਣੇ ਹੋਏ ਆ ਜੇ ਇਹਨਾਂ ਦੇ ਹੱਥ ਵਿੱਚ ਰਾਜ ਆ ਜੇ ਇਹਨਾਂ ਦੇ ਕੋਲ ਮੌਕਾ ਹੋਵੇ ਇਹਨਾਂ ਕੋਲ ਤਖ਼ਤ ਹੋਵੇ ਅਤੇ ਨਾ ਅੱਜ ਆ ਡੈਮੋਕ੍ਰੈਟਿਕ ਸਿਸਟਮ ਹੋਵੇ ਇਹ ਕਿਤੇ ਘੱਟ ਫਾਹੇ ਲਾਣਗੇ ਅਤੇ ਚੌਂਕ 'ਚ ਖੜਾ ਕੇ ਗੋਲੀ ਮਾਰਨਗੇ ਫਾਂਸੀ ਟੰਗਣਗੇ ਇਹ ਘੱਟ ਥੋੜ੍ਹਾ ਕਰਨਗੇ ਸੇਮ ਨੇ ਸੋਚ ਥੋੜ੍ਹਾ ਬਦਲੀ ਹੈ ਵਿਚਾਰਧਾਰਾ ਅਸੀਂ ਕਹੀ ਜਾਂਦੇ ਹਾਂ ਅਸੀਂ ਗੁਰੂ ਸਾਹਿਬ 'ਤੇ ਲੜਦੇ ਕਹਿੰਦੇ ਹੋ ਹਰ ਬੰਦੇ ਨੂੰ ਆਪਣਾ ਹੱਕ ਹੋਣਾ ਚਾਹੀਦਾ ਕਮਾਲ ਦੀ ਗੱਲ ਹੈ ਵੇਖੋ ਪਰ ਇਹਨਾਂ ਦੇਸ਼ਾਂ ਵਿੱਚ ਆ ਕੇ ਵੀ ਜਿਹੜੇ ਬੰਦੇ ਨਹੀਂ ਸਮਝਦੇ ਸਾਨੂੰ ਇਹ ਸੋਚਣਾ ਪਏਗਾ ਅਸੀਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਕੀ ਸਿੱਖਿਆ ਸੋ ਜੇ ਤਾਂ ਹੁਣ ਮੈਂ ਤੁਹਾਨੂੰ ਸਾਰਾ ਇਤਿਹਾਸ ਇਦੋਂ ਅੱਗੇ ਸੁਣਾਵਾਂ ਫਿਰ ਤਾਂ ਕਾਹਲ ਬਹੁਤ ਪੈ ਜਾਣੀ ਕਾਹਲੀ ਕਾਹਲੀ ਸੁਣਾਉਣਾ ਪੈਣਾ ਅਤੇ ਇਤਿਹਾਸ ਇਹ ਜਿਹੜਾ ਇੱਦਾਂ ਦਾ ਵੀ ਕਾਹਲੀ ਕਾਹਲੀ ਸੁਣਾਉਣ ਵਾਲਾ ਨਹੀਂ ਜਿਹੜੇ ਆਹ ਜਿਹੜਾ ਆਖਰੀ ਜਿਹਾ ਸਮਾਂ ਹੈ ਨਾ ਜਿਹੜਾ ਇਹ ਬੜੇ ਟਕਾ ਨਾਲ ਇਹਦੇ ਲਈ ਘੰਟਾ ਕੁ ਟਾਈਮ ਚਾਹੀਦਾ ਇਸ ਕਰਕੇ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਬਚਦੀ ਜਿਹੜੀ ਗੱਲ ਹੈ ਕੱਲ੍ਹ ਕਰ ਲਾਂਗੇ ਕੱਲ੍ਹ ਦਿਨ ਦਾ ਦੀਵਾਨ ਹੈ ਟਾਈਮ ਹੋਏਗਾ ਜੀ ਤਕਰੀਬਨ 11:30 ਤੋਂ ਲੈ ਕੇ 2 ਤੱਕ ਜਿੱਦਾਂ ਤੁਸੀਂ ਅੱਜ ਬੜੇ ਟਕਾ ਨਾਲ ਹਾਜ਼ਰੀ ਭਰੀ ਹੈ ਕੱਲ੍ਹ ਐਤਵਾਰ ਹੈ ਸਾਰਿਆਂ ਨੇ ਦਰਸ਼ਨ ਦੇਣੇ ਜਿਵੇਂ ਅੱਜ ਵੀ ਰਸਤਾ ਕਾਫੀ ਚਿਰ ਬਲੌਕ ਕੀਤਾ ਹੋਇਆ ਸੀ ਗੇਟ ਦੇ ਉੱਤੇ ਡਰਾਈਵੇ ਬੰਦ ਕੀਤਾ ਸੀ ਹੋ ਸਕਦਾ ਕੱਲ੍ਹ ਵੀ ਬੰਦ ਹੋ ਜਾਏ ਪਰ ਗੱਡੀਆਂ ਆਲੇ ਦੁਆਲੇ ਪਾਸੇ ਪਾਰਕਿੰਗ ਕਰਕੇ ਵੈਸੇ ਤਾਂ ਅੱਜ ਕਾਫੀ ਗੱਡੀਆਂ ਅੰਦਰ ਆ ਗਈਆਂ ਪਾਰਕ ਹੋ ਗਈਆਂ ਅਤੇ ਕੱਲ੍ਹ ਨੂੰ ਵੇਲੇ ਨਾਲ ਆ ਕੇ ਆਪੋ ਆਪਣੀ ਜਗ੍ਹਾ 'ਤੇ ਬੈਠਣਾ ਅਤੇ ਗੱਡੀਆਂ ਪਾਰਕ ਕਰ ਦੇਣੀਆਂ ਗੁਰਦੁਆਰੇ ਦੇ ਅੰਦਰ ਪਾਰਕਿੰਗ ਵਿੱਚ ਜਾਂ ਫਿਰ ਬਾਹਰ ਜਿੱਥੇ ਕਿਤੇ ਨੇੜੇ ਤੇੜੇ ਜਗ੍ਹਾ ਮਿਲੇ ਉੱਥੋਂ ਡਰਾਈਵ ਤੁਰ ਕੇ ਆ ਕੇ ਅਤੇ ਦੀਵਾਨ ਵਿੱਚ ਆਪਾਂ ਸਾਰਿਆਂ ਨੇ ਇਸੇ ਤਰ੍ਹਾਂ ਹਾਜ਼ਰੀ ਭਰਨੀ ਬਾਕੀ ਦੀ ਗੱਲ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਕਰਾਂਗੇ ਕਿਉਂਕਿ ਜੇ ਹੁਣ ਕਰਾਂਗੇ ਤਾਂ ਬਹੁਤ ਕਾਹਲੀ ਕਾਹਲੀ ਹੋਏਗੀ ਸਾਹਿਬਜ਼ਾਦਿਆਂ ਦਾ ਇਤਿਹਾਸ ਜਿਹੜਾ ਲਾਸਟ ਸਮਾਂ ਜਿਹੜਾ ਇਹ ਆਪਾਂ ਕੱਲ੍ਹ ਆਰਾਮ ਨਾਲ ਦਿਨ ਦੇ ਦੀਵਾਨ ਵਿੱਚ ਵਿਚਾਰ ਕਰਾਂਗੇ ਸਾਰੀ ਸੰਗਤ ਨੂੰ ਬੇਨਤੀ ਹੈ ਵੱਧ ਚੜ੍ਹ ਕੇ ਪਹੁੰਚ ਕੇ ਹਾਜ਼ਰੀ ਭਰਨੀ ਸਾਰਾ ਦੀਵਾਨ ਅੱਜ ਸੁਣਿਆ ਕੱਲ੍ਹ ਨੂੰ ਸੁਣੋ ਮੈਂ ਫਿਰ ਬੇਨਤੀ ਕਰਦਾ ਪ੍ਰੈਕਟੀਕਲ ਗੱਲ ਕਰੀਏ, ਜ਼ਿੰਦਗੀ ਜਿਹੜੀ ਹੈ ਇਹਨੂੰ ਜਿਉਣ ਦਾ ਚੱਜ ਸਿੱਖੀਏ। ਉਹ ਹੋਏ ਹੈ, ਅਸੀਂ ਹੋਣਾ ਹੈ। ਉਹਨਾਂ ਨੇ ਆਪਣੀ ਜ਼ਿੰਦਗੀ 'ਚ ਕਮਾਲ ਕੀਤੀ ਹੈ, ਅਸੀਂ ਆਪਣੇ ਟਾਈਮ 'ਚ ਕਮਾਲ ਕਰਨੀ ਹੈ, ਇਹਦੇ ਤੋਂ ਹਿੰਮਤ ਲੈਣੀ ਹੈ। ਉਹਨਾਂ ਨੇ ਡਿਕਟੇਟਰਸ਼ਿਪ ਦੇ ਵਿੱਚ ਈਨ ਨਹੀਂ ਮੰਨੀ, ਅਸੀਂ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਡਰੀਏ ਨਾ, ਆਪਣੇ ਆਪ ਨੂੰ ਹੌਸਲੇ 'ਚ ਰੱਖੀਏ, ਕਾਇਮ ਰੱਖੀਏ। ਕੱਲ੍ਹ ਉਡੀਕਾਂਗੇ ਜੀ ਸਾਰੇ, ਵੱਧ ਚੜ੍ਹ ਕੇ ਕੱਲ੍ਹ ਦੇ ਦੀਵਾਨ ਵਿੱਚ ਪਹੁੰਚਿਓ। ਭੈਣਾਂ ਨੂੰ ਵੀ ਬੇਨਤੀ ਹੈ, ਵੀਰਾਂ ਨੂੰ, ਭਰਾਵਾਂ, ਬਜ਼ੁਰਗਾਂ ਨੂੰ, ਸਾਰੇ ਆਇਓ। ਅਤੇ ਸਮਾਪਤੀ ਤੋਂ ਬਾਅਦ ਚੱਲਦੇ ਹਾਂ, 5 ਮਿੰਟ ਦਿਓ ਆਨੰਦ ਸਾਹਿਬ ਅਰਦਾਸ ਅਤੇ ਹੁਕਮਨਾਮੇ, ਫਿਰ ਘਰੋ ਘਰੀ ਚਾਲਾ ਪਾਇਓ। ਪ੍ਰਸ਼ਾਦਾ ਪਾਣੀ ਜਿਨ੍ਹਾਂ ਨੇ ਨਹੀਂ ਛਕਿਆ, ਲੰਗਰ 'ਚ ਬਹਿ ਕੇ ਪ੍ਰਸ਼ਾਦਾ ਪਾਣੀ ਛੱਕ ਕੇ ਘਰੋ ਘਰੀ ਜਾਣਾ। ਅਤੇ ਜਿੱਥੇ ਆਪ ਆਉਣਾ ਹੈ, ਉੱਥੇ ਨਾਲ ਹੋਰ ਸੰਗਤ ਨੂੰ, ਭੈਣਾਂ ਭਰਾਵਾਂ ਨੂੰ ਪ੍ਰੇਰ ਕੇ ਲੈ ਕੇ ਆਉਣਾ, ਪ੍ਰੇਰ ਕੇ ਲੈ ਕੇ ਆਉਣਾ। ਅੱਜ ਬੜਾ ਰੌਲਾ ਸੀ ਵੀ ਦੀਵਾਨ ਕੈਂਸਲ ਹੋ ਗਿਆ, ਦੀਵਾਨ ਲੱਗਣਾ ਨਹੀਂ, ਇੱਦਾਂ ਦੀਆਂ ਗੱਲਾਂ ਕਰਦੇ ਸੀ। ਅਤੇ ਤੁਹਾਨੂੰ ਬੇਨਤੀ ਹੈ ਕਿ ਕੱਲ੍ਹ ਦਾ ਦੀਵਾਨ ਵੱਧ ਚੜ੍ਹ ਕੇ ਸਾਰੀਆਂ ਭੈਣਾਂ ਵੀਰਾਂ ਨੇ ਜਿੱਥੇ ਆਪ ਆਉਣਾ ਹੈ, ਉੱਥੇ ਹੋਰਾਂ ਸੰਗਤਾਂ ਨੂੰ ਪ੍ਰੇਰ ਕੇ ਲੈ ਕੇ ਆਉਣਾ। ਗੁਰੂ ਜੀ ਦੇ ਸੁੱਖ ਆਸਣ ਦੀ ਸੇਵਾ ਤੋਂ ਬਾਅਦ ਜਾਣਾ ਹੈ, 5 ਕੁ ਮਿੰਟ ਨਾਲ ਕੋਈ ਫਰਕ ਨਹੀਂ ਪੈਣਾ। ਅਰਦਾਸ ਹੋ ਲੈਣ ਦਿਓ, ਫਿਰ ਕਰੋ ਕਰੀ ਚੱਲ ਨਾ ਪਾਇਓ। 5 ਕੁ ਮਿੰਟ ਟਕਾ ਰੱਖਿਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ,
ਸਤਿਗੁਰ ਤਾਂ ਪਾਇਆ,
ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ,
ਸ਼ਬਦ ਤਾਂ ਗਾਵੋ ਹਰੀ ਕੇਰਾ ਵਸਾਇਆ,
ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ,
ਸਦਾ ਰਹੋ ਹਰ ਨਾਲ,
ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਕਮਲਾਂ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋ ਵਿਸਾਰੇ, ਬਾਚੇ ਸਾਹਿਬ ਕਿਆ ਨਾਹੀਂ ਕਰ ਤੇਰੇ,
ਤੇਰੇ ਸਭ ਕੁਝ ਹੈ
ਜਿਸ ਦੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ,
ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਕਨੇ,
ਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ, ਸਾਚਾ
ਮੇਰਾ ਆਧਾਰ, ਸਤ ਨਾਮ ਆਧਾਰ, ਮੇਰਾ ਜਿਨ ਸੁਖਾ ਸਭ ਜਵਾਨਾ,
ਸੁਖ ਮਾਨਿਆ ਵਸਿਆ ਨਿਰੀਛਾ, ਸਭ ਕੁਛ ਪੜੋ ਪੜੋ
ਹਰਾ ਕੁਰਬਾਨ ਕਿਤਾ ਗੁਰੂ,
ਕਹਿ ਨਾਨਕ ਸੁਣ ਹੋ ਸੰਤੋ, ਸ਼ਬਦ ਤਰਹੋ ਪਿਆਰੋ ਸਾਚਾ, ਰਜ ਕੇ ਕਾਲ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰਿਆ,
ਹਾਂ ਪੰਚ ਦੂਤ ਤੁਜ ਵਸ ਕੀਤੇ, ਕਾਲ ਕੰਤ ਤੁਮਾਰਿਆ,
ਹੋਰ ਕਰਮ ਪਾਇਆ ਤੁਧ ਜਿਨ ਕਹੋ, ਸੇ ਨਾਮ ਹਰ ਕੈ ਲਾਗੇ,
ਹੈ ਨਾਨਕ ਤੈ ਸੁਖੋ ਹਟਵਾਰੇ,
ਆਨੰਦ ਸੁਣੋ ਵਜ ਭਾਗੀ ਹੋ, ਸਗਲ ਮਨੋਰਥ ਪੂਰੇ,
ਸਾਧ ਰਾਮ ਪ੍ਰਭ ਪਾਇਆ ਸਗਲ ਵਿਸੂਰੇ,
ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ,
ਸੰਤ ਸਾਜਨ ਭਏ ਸਰਸੇ,
ਤੁਹਾਡੇ ਪੁਨੀਤ ਕੈਸੇ ਪਵਿੱਤ, ਸਤਿਗੁਰ ਰਹਿਆ ਭਰਪੂਰ, ਪੁਨੀਤ ਕੈਸੇ ਪਵਿੱਤ, ਸਤਿਗੁਰ ਰਹਿਆ ਭਰਪੂਰ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ,
ਆਈਆਂ
ਪੁਰਾਈਆਂ ਵਾਚੈ ਧਰਮ ਹਦੂਰ,
ਜਿਨੀ
ਨਾਮ ਪਿਆ
ਛੁੱਟੀ ਨਾਲ,
ਜਿੰਨੀ ਸਖਤ ਧਾਰ,
ਛੁੱਟੀ ਨਾਲ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ,
ਵਾਹਿਗੁਰੂ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਤੁਮ ਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡ ਸਭ ਤੁਮ ਮਾਤ ਪਿਤਾ
ਸਾਗਰ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਤੁਮਰੀ ਗਤ ਮਿਤ